मेल न हो दयाल तै पै द्वारिया रख ने हो दीन दयाल प्रमत बहो भगत वचन तेरा बिरद हर पत ते उधारिया तुझ बिन नहीं कोए तुझ बिन नहीं कोए बिनो मोहे सारिया कर गैले हो दया कर गए ले हो दया सागर संसारिया कोई आन मिलावे मेरा प्रीतम प्यारा हाँ तिस पे आप विचाई कृपा करे ता सतगुर मिले हर हर ना हर मिलने नो मन लोचदा हर मिलने नो मन लोचदा कर्म मिलावन हार कर्म मिलावन हार कर्म मिलावन हार कर्म मिलावन हर मिलने नो हर मिलने नो मन लोचदा कर्म मिलावन हार कर्म मिलावन कर्म मिलावन हार कर्म मिलावन हार जिनी सखिए प्रभ पाया जिनी सखिए प्र प्रभ पाया हौं तिन कै सद बलिहार तिन कै सद बलिहार हर मिलने नो मन लोचदा हर मिलने नो मन लोचदा कर्म मिलावन हा कर्म मिलावन सावन सरसी कामणी चरण कमल से प्यार चरण कमल से प्यार मन तन रता सच रंग मन तन रता सच रंग इको नाम आधार इको नाम आधार इको नाम दा इको नाम दा हर मिलने नो हर मिलने नो मन लोच दा जी कर्म मिलावन कर्म मिलावन हा ओ कर्म मिलावन हा कर्म मिलावन बिखिया रंग कुड़ावया
बिखिया रंग कुड़ावया
दिसन सावे छार हर अमृत बूंद सुहावनी हर अमृत बूंद
सुहावनी
मिल साधु पीवन हार साधु पीवन हार मिल साधु पीवन हार साधु पीवन हर मिल नैनो मन लोचदा हर मिल नैनो मन लोचदा कर्म मिला कर्म मिला कर्म मिलावन कर्म मिलावन बन तिन प्रभ संग मौलिया समर्थपुर अपार समर्थपुर अपार हर मिलने नो मन लोचदा हर मिलने नो
मन लोचदा
जी कर्म मिला बनहार कर्म मिला कर्म मिलावन कर्म मिलावन हर मिलने नो मन लोचदा हर मिलने नो मन लोचदा कर्म मिला कर्म मिलावन जी कर्म मिलावन कर्म मिलावन नानक हर दी माया कर नानक हर दी
माया कर
शब्द सुवारण हार
शब्द सुवार
नानक हर जी नानक हर जी मया कर हाँ नानक हर जी मया कर शब्द संवरणहार ਸ਼ਬਦ ਸਵਾਰਣ ਨਾਨਕ ਹਰ ਜੀ ਮੈਂ ਕਰ ਜੀ ਸ਼ਬਦ ਸਵਾਰਣ ਹਾਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਜਿਨ ਰਾਮ ਨਾਮ ਉਰਹਾਰ ਜਿਨ ਰਾਮ ਨਾਮ ਉਰਹਾਰ ਰਾਮ ਨਾਮ ਉਰਹਾਰ ਹਰ ਮਿਲਣੈ ਨੋ ਮਨ ਲੋਚਦਾ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਕਰਮ ਮਿਲਾਵਣ ਕਰਮ ਹਰ ਮਿਲਣੈ ਨੋ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਕਰਮ ਮਿਲਾਵਣ ਜੀ ਕਰਮ ਮਿਲਾਵਣ ਕਰਮ ਮਿਲਾਵਣ ਕਰਮ ਮਿਲਾਵਣ ਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿ ਕਬੀਰ ਡਗਮਗ ਕਿਆ ਕਰੇ ਕਹਾਂ ਡੁਲਾਵੇ ਜੀਓ ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ ਰਾਮ ਨਾਮ ਰਸ ਪੀਓ ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਕਿਮ ਤਿਮ ਵਰਸੈ ਅੰਮ੍ਰਿਤ ਧਾਰਾ ਕਿਮ ਤਿਮ ਵਰਸੈ ਮਨ ਪੀਵੈ ਸ਼ਬਦ ਵਿਚਾਰਾ ਮਨ ਪੀਵੈ ਸ਼ਬਦ ਵਿਚਾਰਾ ਮਨ ਪੀਵੈ ਸ਼ਬਦ ਵਿਚਾਰਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਅੰਮ੍ਰਿਤ ਸਦਾ ਸਦਾ ਹਰ ਤਿਲਾਰੀਓ ਹਾਂ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਮਨ ਪੀਵੈ ਸੁਨ ਸ਼ਬਦ ਵਿਚਾਰਾ ਮਨ ਪੀਵੈ ਸ਼ਬਦ ਚਿਮ ਵਰਸੈ ਅੰਮ੍ਰਿਤ ਧਾਰਾ ਚਿਮ ਚਿਮ ਵਰਸੈ ਅੰਮ੍ਰਿਤ ਚਿਤਾਰੂ ਮੈਂ ਬਾਹਰ ਨਾਹੀ
ਸਭ ਕਿਛ ਤਾਰ
ਬਾਹਰ ਨਾਹੀ ਬਾਹਰ ਤੋ ਪਰਮ ਕੁਲਾਹੀ ਬਾਹਰ ਤੋ ਪਰਮ ਕੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਗੁਰ
ਸਾਧ ਕਿਰਪਾ ਤੇ ਸੂਕਾ ਕਰਿਆ ਸੋ ਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜਿਉਂ ਜਲ ਹੈ ਸਮਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਪ੍ਰਭ ਕਟੇ ਕਿਵਾੜਾ ਕਹੋ ਨਾਨਕ ਪ੍ਰਭ ਕਟੇ ਕਿਵਾੜਾ ਬਹੁੜ ਨਾ ਹੋਈਏ ਜੋ ਨਾ ਜੀਓ ਬਹੁੜ ਨਾ ਹੋਈਏ ਜੋ ਨਾ ਜੀਓ
ਮਨ ਪੀਵੇ ਮਨ ਪੀਵੇ ਸੁਣ ਸ਼ਬਦ ਵਿਚਾਰਾ ਤੇ ਮਿਟਨ ਵਰ ਸੈ ਅੰਮ੍ਰਿਤ ਧਾਰਾ ਹਾਂ ਤੇ ਮਿਟਨ ਵਰ ਸੈ
ਆਓ ਜੀ ਜਿੰਨੀ ਵੀ ਸੰਗਤ ਜੋ ਕਿ ਹਫ਼ਤਾਵਾਰੀ ਸਮਾਗਮ ਦੇ ਤੀਸਰੇ ਸਮਾਗਮ ਵਿੱਚ ਜੁੜ ਮਿਲ ਕੇ ਬੈਠੇ ਹਾਂ ਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਘਰਾਂ ਵਿੱਚ ਲਾਈਵ ਵੇਖ ਰਹੇ ਹੈ। ਸਵਾਓ ਜਿੰਨਾ ਸਮਾਂ ਭਾਈ ਸਾਹਿਬ ਸਤਿਗੁਰੂ ਦੀ ਹਜ਼ੂਰੀ ਵਿੱਚ ਨਹੀਂ ਪਹੁੰਚਦੇ, ਜਿਹੜਾ ਸ਼ਬਦ ਭਾਈ ਗੁਰਪ੍ਰੀਤ ਸਿੰਘ ਜੀ ਨੇ ਗੁਰੂ ਅਰਜਨ ਸਾਹਿਬ ਦਾ ਪੜ੍ਹਿਆ ਉਸ ਸ਼ਬਦ ਦਾ ਸਮਝਣ ਦਾ ਯਤਨ ਕਰਨਾ। ਆਓ ਫਤਿਹ ਨਾਲ ਸਾਂਝ ਪਾਈਏ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰੇ ਸ਼ਬਦ ਦਾ ਜਿਹੜਾ ਭਾਵ ਅਰਥ ਹੈ ਅਸਲ ਵਿੱਚ ਹੁੰਦਾ ਕੀ ਹੈ, ਮਨੁੱਖ ਦਾ ਸੁਭਾਅ ਹੈ ਆਪੇ ਨਾਲੋਂ ਟੁੱਟ ਕੇ, ਜਿਹਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਇੰਨਾ ਕਹਿਣ ਦੀ ਲੋੜ ਤਾਂ ਪਈ ਹੈ ਜਦੋਂ ਬੰਦਾ ਆਪੇ ਨਾਲੋਂ ਟੁੱਟਿਆ ਹੋਇਆ, ਔਰ ਆਪੇ ਨਾਲੋਂ ਟੁੱਟ ਕੇ ਬਾਹਰੋਂ ਕੁਛ ਲੱਭਣਾ ਚਾਹੁੰਦਾ। ਉਹਦੇ ਲਈ ਆਪਾਂ ਰੱਬ ਸ਼ਬਦ ਵੀ ਵਰਤ ਸਕਦੇ ਹਾਂ, ਕਿਉਂਕਿ ਇੱਥੋਂ ਦੇ ਧਾਰਮਿਕ ਆਗੂਆਂ ਨੇ ਬਾਹਰੋਂ ਰੱਬ ਲੱਭਣ ਦੀ ਵੀ ਗੱਲ ਕੀਤੀ ਹੈ। ਬਾਹਰ ਥਾਂ ਥਾਂ ਤੇ ਭਟਕ ਕੇ ਬੰਦਾ ਸੁੱਖ ਲੱਭਣੇ ਚਾਹੁੰਦਾ, ਜਿਵੇਂ ਬਾਬਾ ਫਰੀਦ ਸਾਹਿਬ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ। ਉਹ ਕਹਿੰਦੇ ਬਾਹਰ ਲੱਭਦਾ ਫਿਰਦਾ ਵੀ ਮੈਨੂੰ ਕਿਤੋਂ ਬਾਹਰੋਂ ਕੁਛ ਮਿਲ ਜਾਊ, ਕੁਛ ਪ੍ਰਾਪਤ ਹੋ ਜਾਊ। ਕਹਿੰਦੇ ਨਹੀਂ, ਵਸੀ ਰੱਬ ਹਿਆਲੀ ਹੈ। ਹੁਣ ਇਹ ਗੁਰਬਾਣੀ ਵਿੱਚ ਸ਼ਬਦ ਵਰਤੇ ਗਏ ਹੈ, ਦਿਲ ਸ਼ਬਦ ਵਰਤਿਆ ਗਿਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਮਨ ਸ਼ਬਦ ਵਰਤਿਆ ਗਿਆ, ਹਿਆਲੀਆ ਸ਼ਬਦ ਵਰਤਿਆ ਗਿਆ। ਇਹਦਾ ਭਾਵ ਇਹ ਹੈ ਵੀ ਆਪਣੇ ਆਪ ਦੀ ਪਛਾਣ ਕਰਨ, ਜਿਹਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹੈ ਆਪਣੇ ਆਪ ਨੂੰ ਪੜ੍ਹੋ, ਇਸ ਮਨ ਕੋ ਕੋਈ ਖੋਜੋ ਉਪਾਈ। ਹੁਣ ਮਨ ਕੋਈ ਬੋਡੀ ਦਾ ਪਾਰਟ ਤੇ ਹੈ ਨਹੀਂ, ਜਿੱਦਾਂ ਸਾਡੇ ਫੇਫੜੇ ਹੈ, ਸਾਡੀਆਂ ਕਿਡਨੀਆਂ ਜਾਂ ਸਾਡਾ ਲੀਵਰ ਹੈ, ਵੀ ਇੱਦਾਂ ਦਾ ਕੋਈ ਬੋਡੀ ਦਾ ਪਾਰਟ ਹੋਏਗਾ ਵੀ ਜਿਹਨੂੰ ਅਸੀਂ ਐਮ ਆਰ ਆਈ ਦੇ ਦੁਆਰਾ ਜਾਂ ਸੀ ਟੀ ਸਕੈਨ ਦੇ ਦੁਆਰਾ ਐਕਸਰਿਆਂ ਦੇ ਨਾਲ ਅਸੀਂ ਵੇਖ ਸਕਦੇ ਹਾਂ। ਨਹੀਂ, ਮਨ ਸੁਭਾਅ ਕਹਿ ਲਓ, ਵਿਚਾਰ ਬੰਦੇ ਦੀ ਕਿੱਦਾਂ ਦੀ। ਹੁਣ ਇਸੇ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹੈ ਇਸ ਮਨ ਕੋ ਕੋਈ ਖੋਜੋ ਉਪਾਈ। ਜਿਹਨੇ ਆਪਣੇ ਆਪ ਨੂੰ ਸਮਝ ਲਿਆ ਵੀ ਮੈਂ ਕੀ ਚੀਜ਼ ਹਾਂ, ਹੁਣ ਆਮ ਦੇਖ ਲਓ, ਜਿਨ੍ਹਾਂ ਨੇ ਆਪਣੇ ਆਪ ਨੂੰ ਸਮਝਿਆ, ਜਿਹੜੇ ਆਪਣੇ ਆਪ ਵਿੱਚ ਉਤਰੇ ਹੈ, ਜਿਨ੍ਹਾਂ ਨੇ ਆਪਣੀ ਕੁਆਲਿਟੀ ਦੀ ਪਛਾਣ ਕੀਤੀ, ਉਹਨਾਂ ਨੇ ਜਹਾਜ਼ ਤੱਕ ਬਣਾ ਦਿੱਤੇ। ਭਾਈ ਸਾਹਿਬ ਗੱਲ ਕਰਦੇ ਹੁੰਦੇ ਆ ਨਾ ਵੀ ਜੋ ਕੁਛ ਵੀ ਆਪਾਂ ਬਾਹਰ ਵੇਖ ਰਹੇ ਹਾਂ, ਆਹ ਮਾਈਕ ਦੀ ਗੱਲ ਕਰ ਲਓ, ਮੋਬਾਈਲ ਫੋਨ ਦੀ ਗੱਲ ਕਰ ਲਓ, ਕੈਮਰਿਆਂ ਦੀ ਗੱਲ ਕਰ ਲਓ, ਹਾਰਮੋਨੀਅਮ ਦੀ ਗੱਲ ਕਰ ਲਓ, ਗੱਡੀਆਂ ਦੀ ਅਸੀਂ ਵਰਤੋਂ ਕਰਦੇ ਹਾਂ, ਇਹ ਸਭ ਕੁਛ ਬੰਦੇ ਦੇ ਦਿਮਾਗ ਵਿੱਚੋਂ ਪੈਦਾ ਹੋ। ਹੁਣ ਇਸੇ ਤਰ੍ਹਾਂ ਕਹਿੰਦੇ ਦੁਨੀਆਂ ਜਿਹੜੀ ਹੈ ਰੱਬ ਲੱਭਣ ਦੀ, ਬਾਹਰੋਂ ਰੱਬ ਲੱਭਣ ਦੀ ਗੱਲ ਕਰਦੇ, ਤੇ ਫਰੀਦ ਸਾਹਿਬ ਕਹਿੰਦੇ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ, ਬਾਹਰ ਕੀ ਲੱਭਦਾ ਫਿਰ। ਹੁਣ ਆ ਸ਼ਬਦ ਸ਼ੁਰੂ ਹੁੰਦਾ ਨਾ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਨਾਹੀ। ਜਿਹੜਾ ਕਹਿੰਦੇ ਹੁਣ ਸੁੱਖ ਲੱਭਣ ਵਾਸਤੇ, ਲੋਕੀ ਸੁੱਖ ਪ੍ਰਾਪਤ ਕਰਨ ਵਾਸਤੇ ਕੋਈ ਕਿਤੇ ਅਰਜੋਈਆਂ ਕਰਦਾ ਫਿਰਦਾ, ਕੋਈ ਕਿਤੇ ਹੱਥ ਜੋੜਦਾ ਫਿਰਦਾ, ਕੋਈ ਕਿਤੇ ਮੱਥੇ ਟੇਕਦਾ ਫਿਰਦਾ, ਕੋਈ ਕਿਤੇ ਖੀਰ ਚੜ੍ਹਾਉਂਦਾ ਫਿਰਦਾ, ਕੋਈ ਕਿਤੇ ਸ਼ਰਾਬ ਦੀ ਬੋਤਲ ਚੜ੍ਹਾਉਂਦਾ ਫਿਰਦਾ, ਕਿੰਨੇ ਕੁਛ ਲੋਕ ਕਿੰਨਾ ਕੁਛ ਕਰਦੇ ਆ ਲੋਕ ਆਪਣੇ ਪਰਿਵਾਰ ਦੇ ਸੁੱਖਾਂ ਲਈ। ਸਾਡੇ ਸਮਾਜ ਵਿੱਚ ਇਦਾਂ ਦੇ ਵਹਿਮੀ ਲੋਕ ਅਜੇ ਵੀ ਹੈਗੇ ਹੈ ਜਿਹੜੇ ਆਪਣੇ ਬੱਚਿਆਂ ਦੇ ਸੁੱਖ ਲਈ ਇਦਾਂ ਤੰਤਰਾਂ ਮੰਤਰਾਂ ਦੇ ਚੱਕਰਾਂ ਵਿੱਚ ਪਏ ਰਹਿੰਦੇ ਜਿਹਨੂੰ ਆਪਾਂ ਜਾਦੂ ਟੂਣਾ ਸ਼ਬਦ ਵਰਤ ਲੈਂਦੇ ਹਾਂ। ਇੱਥੇ ਤੱਕ ਵੀ ਲੋਕ ਵਹਿਮੀ ਹੈਗੇ। ਹੁਣ ਗੁਰੂ ਸਾਹਿਬ ਕਹਿੰਦੇ ਭਾਈ ਸੁੱਖ ਸੁੱਖ ਜਿਹੜਾ ਹੈ ਉਹ ਤੈਨੂੰ ਬਾਹਰੋਂ ਨਹੀਂ ਮਿਲਦਾ, ਸੁੱਖ ਨੂੰ ਤੈਨੂੰ ਆਪਣੇ ਆਪ ਸਮਝਣਾ ਪੈਣਾ। ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ, ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਚ। ਆਪਾਂ ਬਾਹਰ ਵੇਖਦੇ ਹਾਂ ਜ਼ਮੀਨ ਦੇ ਵਿੱਚ ਧਰਤੀ ਤੇ ਜਿਹੜਾ ਬੀਜ ਪਾਵਾਂਗੇ ਉਸੇ ਬੀਜ ਦੀ ਪੈਦਾਇਸ਼ ਜਿਹੜੀ ਹੈ ਉਹ ਹੋ ਜਾਣੀ। ਇਸੇ ਮਿੱਟੀ ਦੇ ਭਾਵੇਂ ਗੰਨਾ ਬੀਜ ਲਓ ਗੰਨਾ ਹੋ ਜਾਏਗਾ ਤੇ ਭਾਵੇਂ ਮਿਰਚਾਂ ਲਾ ਲਓ ਮਿਰਚਾਂ ਵੀ ਹੋ ਜਾਣਗੀਆਂ। ਇੱਥੇ ਭਾਵੇਂ ਅੰਬ ਦਾ ਬੂਟਾ ਲਾ ਲਓ ਉਹਨੇ ਵੀ ਪਾਲ ਜਾਣਾ ਉਹਨੂੰ ਵੀ ਪੈਦਾਇਸ਼ ਪੂਰੀ ਮਿਲ ਜਾਣੀ ਹੈ। ਤੇ ਇੱਥੇ ਭਾਵੇਂ ਮਸੰਬੀਆਂ ਦਾ ਬੂਟਾ ਲਾ ਲਓ ਉਹਨੂੰ ਵੀ ਪੈਦਾਇਸ਼ ਪੂਰੀ ਮਿਲ ਜਾਣੀ ਹੈ। ਹੁਣ ਇਸੇ ਤਰ੍ਹਾਂ ਬਾਬਾ ਨਾਨਕ ਜੀ ਕਹਿੰਦੇ ਹੈ ਵੀ ਸਾਡਾ ਸਰੀਰ ਜਿਹੜਾ ਇੱਕ ਖੇਤੀ ਦੀ ਤਰ੍ਹਾਂ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ। ਸਾਡਾ ਸਰੀਰ ਇੱਕ ਖੇਤ ਦੀ ਤਰ੍ਹਾਂ ਇਹਦੇ ਅੰਦਰ ਜੋ ਬੀਜਾਂਗੇ ਸੁੱਖ ਸਾਨੂੰ ਬਾਹਰੋਂ ਨਹੀਂ ਮਿਲਣੇ, ਬਾਹਰੋਂ ਸੁੱਖ ਨਹੀਂ ਪ੍ਰਾਪਤ ਹੋਣੇ। ਗਿਆਨ ਲੈ ਕੇ ਸਮਝ ਲੈ ਕੇ ਅੱਗੇ ਪੜ੍ਹਦੇ ਹਾਂ ਨਾ ਗੁਰਪ੍ਰਸਾਦੀ ਜਿੰਨੀ ਅੰਤਰ ਪਾਇਆ ਗੁਰੂ ਦੀ ਕਿਰਪਾ ਭਾਵ ਗਿਆਨ ਦੀ ਬਖਸ਼ਿਸ਼ ਸਦਕਾ ਸੋ ਅੰਤਰ ਬਾਹਰ ਸਹੇਲਾ। ਜਿਵੇਂ ਪੜ੍ਹਦੇ ਹਾਂ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਅੰਦਰ ਵੀ ਸ਼ਾਂਤੀ ਹੈ ਤੇ ਬਾਹਰ ਵੀ ਸ਼ਾਂਤੀ ਹੈ। ਜਿਵੇਂ ਆਪਾਂ ਆਮ ਸ਼ਬਦ ਪਹਿਲਾਂ ਸੁਣਦੇ ਹੁੰਦੇ ਸੀ ਵੀ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਜਿਹੜਾ ਜਿਹੜਾ ਬੰਦਾ ਅੰਦਰੋਂ ਮੱਚਿਆ ਹੋਇਆ ਅੰਦਰੋਂ ਸੜਿਆ ਹੋਇਆ ਉਹਨੂੰ ਬਾਹਰ ਵੀ ਸਾਰਾ ਕੁਝ ਸੜਿਆ ਸੜਿਆ ਨਜ਼ਰ ਆਉਂਦਾ। ਜਿਵੇਂ ਕਹਿੰਦੇ ਆ ਨਾ ਵੀ ਇੱਕ ਰੁੱਖ ਦੇ ਥੱਲੇ ਚਾਰ ਬੱਚੇ ਇਕੱਠੇ ਹੋ ਗਏ, ਇੱਕ ਕਹਿੰਦਾ ਯਾਰ ਇਹਦੇ ਪੱਤੇ ਕਿੰਨੇ ਸੋਹਣੇ ਆ, ਫੁੱਲਾਂ ਦੀ ਖੁਸ਼ਬੂ ਕਿੰਨੀ ਸੋਹਣੀ ਹੈ, ਦੂਜਾ ਕਹਿੰਦਾ ਇਹਦੀ ਛਾਂ ਕਿੰਨੀ ਸੋਹਣੀ ਹੈ, ਤੀਜਾ ਕੀ ਕਹਿੰਦਾ ਇਹਦੇ ਡਾਣ ਕਿੰਨੇ ਮੋਟੇ ਹੈ, ਇਹ ਤੇ ਤਖਤਾਂ ਬਣਾਉਣ ਦੇ ਕੰਮ ਆਊਗਾ। ਹੁਣ ਹਰ ਬੱਚੇ ਨੇ ਆਪਣੇ ਨਜ਼ਰੀਏ ਨਾਲ ਵੇਖਿਆ ਤੇ ਉਹ ਜਿੱਦਾਂ ਦੀ ਉਹਨਾਂ ਦੀ ਦ੍ਰਿਸ਼ਟੀ ਸੀ ਜਿੱਦਾਂ ਦੀ ਉਹਨਾਂ ਦੀ ਸੋਚ ਸੀ। ਇੱਕ ਮਿਸਤਰੀ ਦਾ ਬੱਚਾ ਸੀ ਉਹ ਕਹਿੰਦਾ ਡਾਣ ਕਿੰਨੇ ਮੋਟੇ ਆ ਤਾਂ ਤਖਤਾ ਬਣੂਗਾ। ਜਿਵੇਂ ਦੋ ਬੰਦੇ ਰੁੱਖ ਦੇ ਥੱਲੇ ਬੈਠੇ ਆ ਇਹ ਵੀ ਨਾਲ ਐਗਜ਼ਾਮਪਲ, ਇੱਕ ਘਰੋਂ ਲੜ ਕੇ ਆਇਆ ਤੇ ਪਿੱਪਲ ਦੇ ਰੁੱਖ ਦੇ ਥੱਲੇ ਬੈਠਾ ਜਦੋਂ ਹਵਾ ਚੱਲਦੀ ਹੈ ਤੇ ਪੱਤੇ ਖੜ ਖੜ ਕਰਦੇ ਆ। ਹੁਣ ਜਿਹੜਾ ਘਰੋਂ ਲੜ ਕੇ ਆਇਆ ਉਹ ਕਹਿੰਦਾ ਲੈ ਇਹ ਵੀ ਮੇਰੇ ਵਾਂਗੂ ਲੜਦੇ ਫਿਰਦੇ ਆ। ਉਹਦੀ ਸੋਚ ਉਹਨਾਂ ਦੀ ਸੀ ਘਰੋਂ ਲੜ ਕੇ ਆਇਆ ਅੰਦਰ ਕ੍ਰੋਧ ਪਿਆ ਸੜਿਆ ਬਲਿਆ ਪਿਆ, ਉਹਨੂੰ ਉਹ ਪਿੱਪਲ ਦੇ ਪੱਤੇ ਵੀ ਲੜਦੇ ਦਿਖਦੇ ਵੀ ਲੜ ਰਹੇ ਆ। ਤੇ ਇੱਕ ਜਿਹੜਾ ਸੀ ਉਹ ਸੁਰਾਂ ਦਾ ਮਾਹਰ ਸੀਗਾ ਜਿਹੜਾ ਆਪਣੇ ਆਪ ਧੁਨ ਪੈਦਾ ਕਰਦਾ ਰਾਗ ਪੈਦਾ ਕਰਦਾ, ਉਹ ਜਦੋਂ ਪੱਤਿਆਂ ਦੀ ਖੜਖੜ ਸੁਣਦਾ ਕਹਿੰਦਾ ਕਿੰਨੀ ਸੋਹਣੀ ਧੁਨ ਪੈਦਾ ਹੋ ਰਹੀ ਹੈ ਇਹਦੇ ਵਿੱਚੋਂ, ਇੱਕ ਨੂੰ ਧੁਨ ਸੁਣ ਰਹੀ ਹੈ ਇੱਕ ਨੂੰ ਲੜਾਈ ਸੁਣ ਰਹੀ ਹੈ। ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਇਹਨੂੰ ਕਹਿੰਦੇ ਆ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਿਨ੍ਹਾਂ ਦੇ ਕੋਲ ਗਿਆਨ ਆ ਗਿਆ ਜਿਨ੍ਹਾਂ ਕੋਲ ਅਕਲ ਆ ਗਈ ਜਿਨ੍ਹਾਂ ਨੂੰ ਸਮਝ ਆ ਗਈ ਭਾਈ ਉਹਨਾਂ ਦੇ ਬਾਹਰ ਵੀ ਸ਼ਾਂਤੀ ਹੈ ਬਾਹਰ ਵੀ ਉਹਨਾਂ ਨੂੰ ਸਭ ਕੁਝ ਸੋਹਣਾ ਸੋਹਣਾ ਲੱਗਦਾ ਤੇ ਉਹਨਾਂ ਦੇ ਅੰਦਰ ਵੀ ਸ਼ਾਂਤੀ ਹੈ ਉਹਨਾਂ ਦੇ ਅੰਦਰ ਵੀ ਟਿਕਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੈ ਵੀ ਸਾਡਾ ਸਰੀਰ ਇੱਕ ਖੇਤ ਦੀ ਤਰ੍ਹਾਂ ਹੈ, ਇਹਦੇ ਵਿੱਚ ਜੋ ਬੀਜਾਂਗੇ ਉਹ ਸਾਨੂੰ ਪ੍ਰਾਪਤ ਹੋ ਜਾਣਾ, ਜੋ ਬੀਜਾਂਗੇ। ਤੇ ਗੁਰੂ ਨਾਨਕ ਸਾਹਿਬ ਦੀ ਹਦਾਇਤ ਇਹ ਹੈ, ਇਹਦੇ ਵਿੱਚ ਕਹਿੰਦੇ ਨਾਮ ਬੀਜੋ, ਮਨ ਨੂੰ ਬਣਾ ਹਾਲੀ। ਹਾਲੀ ਕਹਿੰਦੇ ਖੇਤੀ ਕਰਨ ਵਾਲੇ ਨੂੰ, ਕਿਸਾਨ ਨੂੰ, ਹਲ ਵਾਹੁਣ ਵਾਲਾ ਹਾਲੀ, ਮਨ ਹਾਲੀ, ਕਿਰਸਾਨੀ ਕਰਨੀ, ਸ਼ਰਮ ਪਾਣੀ, ਮਿਹਨਤ ਦਾ ਪਾਣੀ ਬਣਾ, ਤਨ ਖੇਤ। ਹੁਣ ਬੀਜਣਾ ਕੀ ਹੈ? ਨਾਮ ਬੀਜ ਭਾਵ ਗਿਆਨ ਬੀਜ, ਇਹਦੇ ਵਿੱਚ ਸਮਝ ਬੀਜ ਇਹਦੇ ਵਿੱਚ। ਤੇ ਜਿਹੜੇ ਜਿਹੜੇ ਬੰਦਿਆਂ ਕੋਲ ਗਿਆਨ ਹੁੰਦਾ, ਜਿਹੜੇ ਬੰਦਿਆਂ ਕੋਲ ਸਮਝ ਹੁੰਦੀ ਹੈ, ਉਹ ਫਿਰ ਆਪਣੀ ਜ਼ਿੰਦਗੀ ਸੋਹਣੀ ਬਣਾ ਲੈਂਦਾ। ਜਿਵੇਂ ਪਹਿਲਾਂ ਵੀ ਬਹੁਤ ਵਾਰ ਗੱਲ ਕਰੀ ਦੀ ਹੈ ਵੀ ਜਿਹੜੇ ਬੰਦੇ ਨੂੰ ਗਿਆਨ ਲੈ ਕੇ, ਸਮਝ ਲੈ ਕੇ ਗੱਡੀ ਚਲਾਉਣੀ ਆ ਗਈ, ਉਹ ਬੰਦਾ ਜਿਹੜਾ ਉਹ ਖੁੱਲੇ ਰਾਹ ਤੇ ਵੀ ਗੱਡੀ ਚਲਾ ਸਕਦਾ, ਫੋਰ ਲਾਈਨ ਤੇ ਵੀ ਗੱਡੀ ਭਜਾਈ ਜਾਊਗਾ 100-150 ਤੇ, ਤੇ ਉਹ ਪਹਾੜੀ ਇਲਾਕੇ ਵਿੱਚ ਵੀ ਗੱਡੀ ਚਲਾ ਸਕਦਾ। ਕਿਉਂ? ਕਿਉਂਕਿ ਉਹਨੂੰ ਅਕਲ ਆ ਗਈ, ਉਹਨੂੰ ਗਿਆਨ ਆ ਗਿਆ ਵੀ ਗੱਡੀ ਕਿੱਦਾਂ ਚਲਾਈ ਦੇ, ਕਿੱਦਾਂ ਇਹਨੂੰ ਕੰਟਰੋਲ ਕਰੀਦਾ। ਹੁਣ ਜਿਹੜੇ ਬੰਦੇ ਨੂੰ ਅਕਲ ਹੀ ਨਹੀਂ, ਬ੍ਰੇਕ ਕਿੱਦਾਂ ਮਾਰਨੀ ਹੈ, ਕਲੱਚ ਕਿੱਦਾਂ ਛੱਡਣਾ, ਗੇਅਰ ਕਿੱਦਾਂ ਪਾਉਣਾ, ਗੱਡੀ ਤੋਰਨੀ ਕਿਵੇਂ, ਗੱਡੀ ਦੱਬਣੀ ਕਿਵੇਂ, ਗੱਡੀ ਕੰਟਰੋਲ ਕਿਵੇਂ ਕਰਨੀ ਹੈ, ਤੇ ਉਹ ਨਾ ਉਹ ਫੋਰ ਲਾਈਨ ਤੇ ਚਲਾ ਸਕੇ, ਤੇ ਪਹਾੜੀ ਰਾਹ ਤੇ ਉਹਨੇ ਕੀ ਚਲਾਉਣੀ ਹੈ, ਉਹ ਤੇ ਠੋਕੇਗਾ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ, ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਜਿਨ੍ਹਾਂ ਦੇ ਅੰਦਰ ਟਿਕਾ ਗਿਆਨ ਦੇ ਸਦਕੇ, ਉਹਨਾਂ ਨੂੰ ਬਾਹਰ ਵੀ ਸਭ ਕੁਛ ਸੁਹਾਵਣਾ ਸੁਹਾਵਣਾ ਲੱਗਦਾ। ਜਿਵੇਂ ਭਾਈ ਸਾਹਿਬ ਜੀ ਸ਼ਬਦ ਪੜ੍ਹਦੇ ਸੀ ਨਾ, ਟਿਮ ਟਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਹੁਣ ਸ਼ਬਦ ਵਿਚਾਰਾ। ਗੁਰੂ ਸਾਹਿਬ ਜੀ ਕਹਿੰਦੇ ਭਾਈ, ਜਿਵੇਂ ਭਾਈ ਚਰਨਜੀਤ ਸਿੰਘ ਵੀ ਇਸੇ ਅਕੋਰਡਿੰਗ ਸ਼ਬਦ ਪੜ੍ਹ ਰਹੇ ਸੀ, ਸਾਵਣ ਸਰਸੀ ਕਾਮਣੀ, ਵੀ ਜਿਵੇਂ ਸਾਵਣ ਦੇ ਮਹੀਨੇ ਵਿੱਚ ਜਾਂ ਬਰਸਾਤਾਂ ਦੇ ਦਿਨਾਂ ਵਿੱਚ ਜਦੋਂ ਬਾਹਰ ਮੀਂਹ ਪੈਂਦਾ ਤੇ ਕਿਵੇਂ ਹਰਿਆਵਲ ਹੋ ਜਾਂਦੀ ਹੈ, ਜਦੋਂ ਕੋਰਾ ਪੈਂਦਾ ਉਦੋਂ ਵੇਖ ਲਓ ਘਾਹ ਫੂਸ ਸਾਰਾ ਮੁਰਝਾਇਆ ਹੁੰਦਾ। ਹੁਣ ਬਰਸਾਤਾਂ ਪੈਂਦੀਆਂ, ਸਾਡੀ ਹਵਾ ਦੇ ਵਿੱਚ ਨਮੀ ਹੈ, ਤੇ ਹੁਣ ਵੇਖ ਲਓ ਕਿੰਨੇ ਹਰ ਪਾਸੇ ਹਰਿਆਲੀ ਹਰਿਆਲੀ, ਕਿੰਨਾ ਘਾਹ ਫੂਸ, ਕਿੰਨੀ ਜੜੀਆਂ ਬੂਟੀਆਂ ਹੋਈਆਂ ਪਈਆਂ। ਵੀ ਭਾਵ ਕਹਿਣ ਦਾ ਕੀ ਹੈ, ਜਦੋਂ ਬਾਹਰ ਮੀਂਹ ਪੈਂਦਾ, ਮੌਸਮ ਠੰਡਾ ਬਣ ਜਾਂਦਾ, ਸਾਨੂੰ ਸ਼ੀਤਲ ਸ਼ੀਤਲ ਮਹਿਸੂਸ ਹੁੰਦਾ ਵੀ ਹੁਣ ਠੰਡਕ ਦੀ ਹੈ। ਇਸੇ ਤਰ੍ਹਾਂ ਕਹਿੰਦੇ ਭਾਈ, ਜਿਨ੍ਹਾਂ ਦੇ ਕੋਲ ਗੁਰਬਾਣੀ ਦਾ ਗਿਆਨ ਹੁੰਦਾ, ਜਿਨ੍ਹਾਂ ਕੋਲ ਗਿਆਨ ਹੈ, ਜਿਨ੍ਹਾਂ ਕੋਲ ਸਮਝ ਹੈ ਭਾਈ, ਉਹਨਾਂ ਦੇ ਅੰਦਰ ਵੀ ਠੰਡਕ ਠੰਡਕ ਸੀਤਲ ਸੀਤਲ ਟਿਕੇ ਟਿਕੇ, ਤੇ ਬਾਹਰ ਵੀ ਟਿਕੇ ਟਿਕੇ। ਜਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਨ, ਝਿਮ ਝਿਮੇ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੀ ਇਹੀ ਗੱਲ ਕਰਦੇ ਆ ਵੀ ਭਾਈ, ਜਿਵੇਂ ਬਰਸਾਤਾਂ ਦੇ ਮੌਸਮ ਦੇ ਵਿੱਚ ਬਾਹਰ ਸੀਤਲ ਆ ਜਾਂਦੀ ਹੈ, ਠੰਡਕ ਆ ਜਾਂਦੀ ਹੈ, ਇਸੇ ਤਰ੍ਹਾਂ ਕਹਿੰਦੇ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸਹੇਲਾ ਜੀਓ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਹੁਣ ਸ਼ਬਦ ਵਿਚਾਰਾ।
ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਵਰ ਅੰਮ੍ਰਿਤ ਧਾਰਾ, ਚਿਮ ਚਿਮ ਵਰ ਮਨ ਪੀਵੈ ਹੁਣ ਸ਼ਬਦ ਵਿਚਾਰਾ, ਚਿਮ ਵਰ ਅੰਮ੍ਰਿਤ ਧਾਰਾ, ਚਿਮ ਚਿਮ ਵਰ ਅੰਮ੍ਰਿਤ ਧਾਰਾ, ਚਿਮ ਚਿਮ ਵਰ। चल तुरंग क्यों जले सुमाया जल तुरंग क्यों जले सुमाया क्यों ज्योति संग ज्योत मिला
ਗੁਰਬਾਣੀ ਸਾਨੂੰ ਸਾਡੇ ਆਪੇ ਨਾਲ ਜੋੜਨ ਦੀ ਗੱਲ ਕਰਦੀ ਹੈ। ਗੁਰੂ ਜੀ ਕਹਿੰਦੇ ਬਾਹਰ ਨਹੀਂ ਕੁਛ ਵੀ, ਇੱਥੇ ਲੋਕ ਬਾਹਰੋਂ ਲੱਭਦੇ ਫਿਰਦੇ ਆ ਵੀ ਬਾਹਰੋਂ ਸੁੱਖ ਮਿਲਣਗੇ, ਬਾਹਰੋਂ ਖੁਸ਼ੀਆਂ ਮਿਲਣਗੀਆਂ, ਬਾਹਰੋਂ ਰੌਣਕਾਂ ਆਉਣਗੀਆਂ। ਤੇ ਸਾਡੇ ਗੁਰੂ ਜੀ ਕਹਿੰਦੇ ਭਾਈ ਗਿਆਨ ਨਾਲ, ਸਮਝ ਨਾਲ, ਅਕਲ ਨਾਲ, ਜਿਨ੍ਹਾਂ ਦੇ ਪੱਲੇ ਅਕਲ ਹੈ, ਜਿਨ੍ਹਾਂ ਦੇ ਪੱਲੇ ਸਮਝ ਹੈ, ਉਹ ਮਖਮਲੀ ਸੇਜਾਂ ਤੇ ਸੌਂ ਕੇ ਵੀ ਖੁਸ਼ ਹੈ, ਉੱਥੇ ਵੀ ਸੁਖੀ ਹੈ, ਤੇ ਉਹ ਕੰਡਿਆਂ ਦੀ ਸੇਜ ਤੇ ਪੈ ਕੇ ਵੀ ਸੁਖੀ ਹੈ। ਇਹ ਕਦੋਂ ਹੁੰਦਾ? ਜਦੋਂ ਗਿਆਨ ਦੇ ਸਦਕਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ। ਸੁਣ ਸ਼ਬਦ ਵਿਚਾਰ
ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਸ਼ਬਦ ਵਿਚਾਰਾ ਜਿਤਨ ਤਿੰਨ ਵਰਸੈ ਅੰਮ੍ਰਿਤ ਧਾਰਾ ਜਿਤਨ ਤਿੰਨ ਵਰਸੈ ਸਾਰਾ भरोसे
ਪਹੁੰਚ ਚੁੱਕੇ ਰਹਿੰਦਾ ਸਮਾਂ ਤੋਂ ਗੁਰਬਾਣੀ ਦਾ ਕੀਰਤਨ ਗੁਰਬਾਣੀ ਵਿਚਾਰ ਸਰਵਣ ਕਰੀਏ। ਪਾਓ ਜੀ ਫਤਿਹ ਨਾਲ ਸਾਂਝ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
वाहिगुरु जी सत सबना सोहरे वंजना सब मुक लवन नानक तन सुहगणी जिन सौ नाल प्या नानक तन सुहगणी आओ इस हफ्ते दे तीसरे दीवान विच हाजरी भर रहे हैं। मैनू लगता आप लॉकडाउन दे विच विच 60 क दीवान लाए हैं। साढ़े चार महीने लॉकडाउन रहा, दो महीने दीवान लाए। बड़े आले दुआले जेड़े सुन लगे, नवे भी कई जुड़े जिन्हां कोल टाइम सी वेल सी, दूर बैठ के भी कई नेड़े हुंदे, विचारधारा दे नेड़े हो गए ते आपां नेड़े हो गए। गुरु नानक साहिब नूं 500 साल हो गया, असी उहनां दी सोच दे नेड़े हो गए ते अज भी असी उहनां दे नेड़े हो गए। उहनां दे घर जम के श्री चंद बन के जे सोच तों दूर चले जांदे ते असी उहनां दे घर जम के भी उहनां तों दूर हो जांदे। नेड़ता ते दूरी सारी खेड विचारधारा दी है। समा लंघदा जा रहा, स्पीड बड़ी है, छिन छिन औध विहात है, फूटे घट ज्यों पानी, घड़े नूं त्रेड आई होवे बूंद बूंद करके सेमी जांदा है। इस तरह समा ते बतीत हो ही रहा, लंघ ही रहा, इहनूं संभालीए। काल दा नगारा सब ते वजदा है, सारे ही मौत वल वध रहे। जिदन बच्चा जम पैंदा है बस फिर उहदी उह वधण लग पैंदा है। कादे वल? मौत वल। एक दिन करके घटना शुरू हो जांदा। सो इस करके आओ बाबा फरीद साहब जी दा शब्द अज आपां पढ़दे हां। रल के प्यार नाल जिंद जिंद निमानी मौत हर कते आउंदी है। जिंद निमानी कटी है, कटी है, जिंद निमानी, जिंद निमानी। ਕੱਢੀ ਜਿੰਦਨ ਬਾਣੀ ਜਿੰਦਨ ਬਾਣੀ ਜਿੰਦਨ ਬਾਣੀ ਜਿੰਦਨ ਬਾਣੀ ਕੱਢੀ ਬਾਣੀ ਕੱਢੀ ਜਿੰਦ ਨੇ ਬਾਣੀ ਜਿੰਦ ਨੇ ਬਾਣੀ
ਜਿੰਦ ਨੇ ਬਾਣੀ ਜਿੰਦ ਨੇ ਬਾਣੀ ਕੱਢੀ
ਹੱਟਾ ਕੂਕੜ ਹੱਟਾ
ਦਿਹਾਨ ਧੰਨ ਗੁਰ ਜੀ ਸਾਹੇ ਲੈ ਲਖਾਏ ਜਿਤ ਦਿਹਾਨ ਧੰਨ ਗੁਰ ਜੀ ਬਲਕ ਜਗੰਤੀ ਸੁਣੀ ਮੋ ਦਿਖਾਲੇ ਬਲਕ ਜਗੰ ਮੋਹੋ ਦੇਖਾਰੇ ਮੋਹੋ ਦੇਖਾਰੇ ਮੋਹੋ ਦੇਖਾਰੇ ਸਲਾ
ਬੰਦੀ ਨਾ
Vaheguru, 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 Vaheguru,
ਵਾਹਿਗੁਰੂ 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 ਵਾਹਿਗੁਰੂ
ਮਨ ਮੂਰਖ ਨਾ ਸਮਝੇ ਗੁਰੂ ਮੇਰਾ ਭਲਾ ਕਰੇ ਮਨ ਮੂਰਖ ਨਾ ਸਮਝੇ ਗੁਰੂ ਮੇਰਾ ਭਲਾ ਕਰੇ ਗੁਰੂ ਮੇਰਾ ਭਲਾ ਕਰੇ
ਮੂਰਖ ਨਾ ਸਮਝੇ ਗੁਰੂ ਮੇਰਾ ਭਲਾ ਕਰੇ
ਮਨ ਮੂਰਖ ਨਾ ਓ ਮਨ ਮੂਰਖ ਨਾ ਗੁਰੂ ਮੇਰਾ ਭਲਾ ਕਰੇ ਮਨ ਮੂਰਖ ਨਾ ਸਮਝੇ ਗੁਰੂ ਮੇਰਾ ਭਲਾ ਕਰੇ
ਮਨ ਮੂਰਖ ਨਾ ਸਮਝੇ ਗੁਰੂ ਮੇਰਾ ਭਲਾ ਕਰੇ ਮਨ ਮੂਰਖ ਨਾ ਸਮਝੇ ਗੁਰੂ ਮੇਰਾ ਭਲਾ ਕਰੇ
ਮਨ ਮੂਰਖ ਨਾ ਬੋਲੋ ਮਨ ਮੂਰਖ ਨਾ
ਸਮਝੇ ਗੁਰੂ ਮੇਰਾ ਭਲਾ ਕਰੇ
ਮਨ ਮੂਰਖ ਨਾ ਸਮਝੇ ਮਨ ਮੂਰਖ ਨਾ ਸਮਝੇ ਮਨ ਮੂਰਖ ਨਾ ਸਮਝੇ
ਮਨ ਮੂਰਖ ਨਾ ਸਮਝੇ ਮਨ ਮੂਰਖ ਨਾ ਸਮਝੇ ਮਨ ਮੂਰਖ ਨਾ
ਓ ਮਨ ਮੂਰਖ ਨਾ ਮਨ ਮੂਰਖ ਨਾ ਸਮਝੇ ਗੁਰੂ ਮੇਰਾ ਭਲਾ ਕਰੇ ਮਨ ਮੂਰਖ ਨਾ ਸਮਝੇ ਗੁਰੂ ਮੇਰਾ ਭਲਾ ਕਰੇ
ਮਨ ਮੂਰਖ ਨਾ ਸਮਝੇ ਗੁਰੂ ਮੇਰਾ ਭਲਾ ਕਰੇ ਮਨ ਮੂਰਖ ਨਾ ਸਮਝੇ ਗੁਰੂ ਮੇਰਾ ਭਲਾ ਕਰੇ
ਮਨ ਮੂਰਖ ਨਾ ਭਲਾ ਕਰੇ ਮਨ ਮੂਰਖ ਨਾ ਸਮਝੇ ਗੁਰੂ ਮੇਰਾ ਭਲਾ ਕਰੇ ਆਓ ਇੱਕੇ ਵਾਰੀ ਕਹਿਣ ਤੇ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਦੂਰ ਨੇੜੇ ਜਿੱਥੇ ਕਿਤੇ ਵੀ ਬੈਠ ਕੇ ਸੁਣਨ ਵਾਲੇ ਸੁਣ ਰਹੇ ਆ ਮਨ ਜੋੜਨ ਦੀ ਕੋਸ਼ਿਸ਼ ਕਰਿਓ ਇੱਕ ਗੱਲ ਹਮੇਸ਼ਾ ਪੱਲੇ ਬੰਨ ਲੈਣੀ ਚਾਹੀਦੀ ਹੈ ਘਰਾਂ 'ਚ ਬੈਠੇ ਸੁਣਨ ਵਾਲੇ ਵੀ ਆਲੇ ਦੁਆਲੇ ਸਾਰੇ ਜਿਹੜਾ ਗਿਆਨ ਹੈ ਇਹ ਸਾਡੇ ਲਈ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਬੰਦੇ ਸਮਝ ਜਾਂਦੇ ਆ ਦੂਜਿਆਂ ਨੂੰ ਸਮਝਾਉਣ ਤੁਰ ਪੈਣਾ ਵੱਡੀ ਪ੍ਰੋਬਲਮ ਪੈਂਦੀ ਹੈ ਮੈਂ ਅੱਜ ਵੀ ਕੁਝ ਵੀਰਾਂ ਨੂੰ ਮਿਲਿਆ ਦੋ ਤਿੰਨ ਜਣਿਆਂ ਨੂੰ ਬੜੇ ਪਰੇਸ਼ਾਨ ਨੇ ਇਰੀਟੇਟ ਹੋਏ ਹੋਏ ਨੇ ਦੁਖੀ ਨੇ ਲੋਕ ਇੱਦਾਂ ਬੋਲਦੇ ਫਲਾਣਾ ਇੱਦਾਂ ਕਹਿੰਦਾ ਮੈਂ ਗਰੁੱਪ 'ਚ ਪਾਤਾ ਉਹਨੇ ਮੈਂ ਮੈਸੇਜ ਕਰਤਾ ਉਹਨੇ ਫਿਰ ਅੱਗੋਂ ਮੈਨੂੰ ਆਹ ਕਰਤਾ ਮੈਨੂੰ ਐਂ ਕਹਿਤਾ ਇੱਦਾਂ ਜਿੰਨੇ ਵੀ ਬੰਦੇ ਗਰੁੱਪਾਂ ਦੇ ਵਿੱਚ ਆਲੇ ਦੁਆਲੇ ਆਪਣੀਆਂ ਗੱਲਾਂ ਕਰਕੇ ਲੜਦੇ ਐ ਐਕਸਪਲੇਨ ਤੇ ਕਰਨੀ ਹੁੰਦੀ ਗੱਲ ਪੂਰੀ ਤਰ੍ਹਾਂ ਨਾਲ ਖਲਾਰਾ ਪਾ ਲੈਂਦੇ ਐ ਨਾ ਸਮਝਾਉਣੀ ਆਉਂਦੀ ਹੈ ਜਿਹੜੀ ਗੱਲ ਆਪਾਂ ਜਿੱਦਾਂ ਸਮਝਾਈ ਹੈ ਅੱਗੇ ਉਵੇਂ ਸਮਝਾਉਣੀ ਨਹੀਂ ਆਉਂਦੀ ਅਗਲਾ ਜਦੋਂ ਪੰਜ ਸੱਤ ਗੱਲਾਂ ਅੱਗੋਂ ਕਹਿ ਦਿੰਦਾ ਉਹਦਾ ਜਵਾਬ ਵੀ ਨਹੀਂ ਆਉਂਦਾ ਜਾਂ ਤੇ ਜਵਾਬ ਆਉਂਦੇ ਹੋਣ ਸਾਰੇ ਉਹਦਾ ਜਦੋਂ ਜਵਾਬ ਨਹੀਂ ਆਉਂਦਾ ਫਿਰ ਅੱਗੋਂ ਅਗਲੇ ਪੁੱਠਾ ਸਿੱਧਾ ਬੋਲਦੇ ਆ ਫਿਰ ਮੈਨੂੰ ਆ ਕੇ ਕਹਿੰਦੇ ਜੀ ਐਂ ਕਹਿੰਦੇ ਆ ਸਾਨੂੰ ਐਂ ਕਹਿੰਦੇ ਆ ਹਮੇਸ਼ਾ ਇੱਕ ਗੱਲ ਨੋਟ ਕਰੋ ਘਰਾਂ 'ਚ ਸੁਣਨ ਵਾਲਿਓ ਗਿਆਨ ਹੈ ਜਿਹੜਾ ਨਾ ਇਹ ਤੁਹਾਡੇ ਲਈ ਹੈ ਸਾਡੇ ਲਈ ਹੈ ਮੇਰੇ ਲਈ ਹੈ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੋ ਵਿਹਾਰ ਸੋਹਣਾ ਬਣਾਓ ਮੈਂ ਤੇ ਇੱਥੇ ਤੱਕ ਵੀ ਬੋਲ ਚੁੱਕਿਆ ਕਿ ਮਾਤਾ ਕਹਿੰਦੀ ਹੈ ਮੈਂ ਕਬਰ ਤੇ ਜਾਣਾ ਕਿ ਚੱਲ ਬਹਿ ਜਾ ਬੇਬੇ ਚੱਲ ਮੱਥਾ ਟੇਕ ਲੈ ਤੂੰ ਚੱਲ ਮੈਂ ਤੈਨੂੰ ਵੀ ਨਹੀਂ ਰੋਕਦਾ ਅਸੀਂ ਇੱਥੇ ਤੱਕ ਵੀ ਸੋਚੀਏ ਵੀ ਠੀਕ ਹੈ ਆਪਣੇ ਆਪ ਨੂੰ ਇੰਨਾ ਵਧੀਆ ਬਣਾ ਕੇ ਵਿਖਾਈਏ ਕਿ ਮਾਂ ਇੱਕ ਦਿਨ ਪੁੱਛੇ ਵੀ ਦਸ ਮੁੰਡਿਆ ਕਿੱਥੇ ਜਾਂਦਾ ਕਿੱਥੋਂ ਸਮਝਿਆ ਅੱਗੇ ਤੂੰ ਕੰਮ ਘੱਟ ਕਰਦਾ ਸੀ ਹੁਣ ਕੰਮ ਕਰਦਾ ਅੱਗੇ ਕਦੇ ਜੀ ਨਹੀਂ ਸੀ ਕਹਿੰਦਾ ਹੁਣ ਜੀ ਕਹਿੰਦਾ ਅੱਗੇ ਪਤੀ ਪਤਨੀ ਨੇ ਕਦੇ ਪਤੀ ਦੇ ਕਦੇ ਧੰਨਵਾਦ ਨਹੀਂ ਸੀ ਕੀਤਾ ਹੁਣ ਧੰਨਵਾਦ ਕਰਦਾ ਹੁਣ ਪਿਆਰ ਹੈ ਸਾਡੇ 'ਚ ਇਹ ਚੀਜ਼ ਤੇਰੇ 'ਚ ਕਿਵੇਂ ਆਈ ਹੈ ਅਗਲਾ ਆਪੇ ਅਸਰ ਕਬੂਲ ਲੈਂਦਾ ਹੁਣ ਸਾਡੇ ਪੰਗਾ ਕੀ ਪੈਂਦਾ ਆਮ ਬੰਦਾ ਸੁਣ ਲੈਂਦਾ ਚਾਰ ਗੱਲਾਂ ਸੁਣ ਕੇ ਲੜਨ ਤੁਰ ਪੈਂਦਾ ਵੇਖੋ ਜੀ ਇਦਾਂ ਲਿਖਿਆ ਇਦਾਂ ਲਿਖਿਆ ਇਦਾਂ ਹੈ ਅੱਗੋਂ ਅਗਲੇ ਨੇ ਜਿਹੜੇ ਉਹ ਕਿਹੜਾ ਘੱਟ ਨੇ ਉਹਨਾਂ ਨੇ ਮੰਨਣਾ ਹੀ ਨਹੀਂ ਉਹ ਆਪਣੀ ਅੜੀ ਕਰਕੇ ਬੈਠੇ ਨੇ ਵੀ ਅਸੀਂ ਇਦਾਂ ਸਮਝਦੇ ਹਾਂ ਇਦਾਂ ਮੰਨਦੇ ਹਾਂ ਅਸੀਂ ਇਦਾਂ ਹੀ ਮੰਨਣਾ ਤਾਂ ਕਰਕੇ ਕਿਸੇ ਨੂੰ ਮਨਾਉਣ ਕਾਹਦੇ ਲਈ ਜਾਣਾ ਮੇਰੇ ਸਾਰੇ ਫਰੈਂਡ ਮੇਰੇ ਇੰਨੇ ਦੋਸਤ ਸਾਰੇ ਮੇਰੇ ਨਾਲ ਨਾਰਾਜ਼ ਹੋ ਗਏ ਵੀ ਤੈਨੂੰ ਛੱਡ ਪਰੇ ਤੂੰ ਉਹਨੂੰ ਬਣਾ ਦੋਸਤ ਜਿਹੜਾ ਸੁਣਦਾ ਸਮਝਦਾ ਤੇਰੀ ਵਿਚਾਰਧਾਰਾ ਨਾਲ ਕੱਲ ਮੈਂ ਨੋਟ ਕਰਦਾ ਸੀ ਇੱਕ ਚੰਡੀਗੜ੍ਹ ਦਾ ਦੋ ਮੋਗੇ ਦੇ ਇੱਕ ਕੋਈ ਇੱਧਰ ਦਾ ਪਟਿਆਲੇ ਮਤਲਬ ਹਰਿਆਣੇ ਦਾ ਇੱਕ ਫੇਸਬੁੱਕਾਂ ਤੇ ਆਪਸ 'ਚ ਪਿਆਰ ਹੈਗਾ ਦੋਸਤ ਨੇ ਬਸ ਦੂਰ ਬੈਠੇ ਵੀ ਅੱਜ ਕੱਲ੍ਹ ਤੇ ਦੋਸਤ ਨੇ ਗੁਆਂਢੀ ਨੂੰ ਮੈਸੇਜ ਹੋਵੇ ਨਾ ਹੋਵੇ ਫੇਸ ਟਾਈਮ ਲਾ ਕੇ ਤੁਸੀਂ ਹਰਿਆਣੇ ਵਾਲੇ ਨਾਲ ਗੱਲ ਕਰ ਲਓ ਤੁਹਾਡਾ ਫਰੈਂਡ ਹੈ ਬਣ ਗਿਆ ਬਸ ਰੋਜ਼ ਪੰਜ ਮਿੰਟ ਗੱਲ ਕਰ ਲਓ ਵਟਸਐਪ ਤੇ ਕਰ ਲਓ ਮੈਸੇਜ ਕਰ ਲਓ ਪਰ ਜ਼ਰੂਰੀ ਥੋੜ੍ਹਾ ਵੀ ਪਿੰਡ 'ਚ ਹੀ ਦੋਸਤ ਹੋਣਗੇ ਪਰ ਇਰੀਟੇਟ ਨਾ ਹੋਵੋ ਬਸ ਖੁਸ਼ ਰਹੋ ਵੀ ਕੋਈ ਗੱਲ ਨਹੀਂ ਕੋਈ ਕਬਰ ਤੇ ਜਾਂਦਾ ਠੀਕ ਹੈ ਜਾਈ ਚੱਲ ਤੈਨੂੰ ਆਜ਼ਾਦੀ ਹੈ ਕੋਈ ਨਿਸ਼ਾਨ ਸਾਹਿਬ ਹੀ ਧੋਈ ਜਾਂਦਾ ਤੂੰ ਧੋ ਲੈ ਭਾਈ ਤੇਰੀ ਮਰਜ਼ੀ ਕੋਈ ਨਿਹੰਗ ਬਣ ਕੇ ਵਿਚਰ ਰਿਹਾ ਕਹੇ ਤੇਰੀ ਮਰਜ਼ੀ ਠੀਕ ਹੈ ਨਾ ਕੋਈ ਜੋ ਮਰਜ਼ੀ ਪੜ੍ਹਦਾ ਕੋਈ ਦਸਮ ਗ੍ਰੰਥ ਪੜ੍ਹ ਰਿਹਾ ਹੋਵੇ ਪੜ੍ਹ ਲੈ ਵੇ ਤੈਨੂੰ ਵਧੀਆ ਲੱਗਦਾ ਤੂੰ ਇਹ ਪੜ੍ਹ ਲੈ ਅਸੀਂ ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਣੀ ਅਸੀਂ ਕਲੇਸ਼ ਥੋੜ੍ਹਾ ਪਾਉਣਾ ਤੇ ਆਪਣਾ ਮਨ ਕਿੰਨਾ ਪਰੇਸ਼ਾਨ ਹੋਣਾ ਕਿੰਨਾ ਲੜਾਈ ਵੀ ਆਏ ਨੀ ਜੀ ਆ ਨੀ ਜੀ ਬਾਕੀ ਇੱਕ ਗੱਲ ਕਲੀਅਰ ਹੈ ਨੋਟ ਕਰ ਲਓ ਕੰਡੇ ਨਹੀਂ ਮੁੱਕਣੇ ਜੁੱਤੀ ਪਾ ਲਓ ਕੰਡੇ ਕਿੰਨੇ ਚੁੱਕੋਗੇ ਕੰਡੇ ਕੰਡੇ ਨੇ ਘਰ 'ਚ ਹੀ ਕੰਡੇ ਬਹੁਤ ਨੇ ਘਰ ਵਾਲੇ ਨਹੀਂ ਮੰਨਦੇ ਅਗਲਾ ਕਹਿੰਦਾ ਇਸ ਤੇ ਪੁਲਾਣੇ ਬਾਬੇ ਕੋਲ ਜਾਂਦੇ ਇਸ ਤੇ ਜਾਵਾਂਗੇ ਘਰ 'ਚ ਹੀ ਕੰਡੇ ਬਹੁਤ ਨੇ ਜੁੱਤੀ ਪਾ ਕੇ ਰੱਖੋ ਬਸ ਹੈ ਕਿ ਨਹੀਂ ਆਪਾਂ ਜੁੱਤੀ ਪਾ ਲਈਏ ਜਿਹੜਾ ਜਿੱਥੇ ਜਾਂਦਾ ਆਪਾਂ ਦੇਖੀਏ ਵੀ ਆਪਾਂ ਆਪਾਂ ਵਧੀਆ ਬਣਨਾ ਪਰਿਵਾਰ ਵਧੀਆ ਬਣਾਈਏ ਰਿਸ਼ਤੇ ਵਧੀਆ ਬਣਾਈਏ ਗੱਲਬਾਤ ਕਰੀਏ ਬਸ ਕਲੇਸ਼ ਨਾ ਪਾਈਏ ਝਗੜੇ ਨਾ ਖੜੇ ਕਰੀਏ ਇਹ ਮੈਂ ਜ਼ਰੂਰੀ ਸ਼ੁਰੂ ਵਿੱਚ ਹੀ ਗੱਲ ਕਰਨੀ ਚਾਹੁੰਦਾ ਦੁਨੀਆ ਨੂੰ ਸਮਝਾਉਣ ਨਾ ਜਾਓ ਆਪ ਸਮਝੋ ਗਿਆਨ ਸਾਡੇ ਲਈ ਹੈ ਮੇਰੇ ਆਪਣੇ ਲਈ ਹੈ ਜਿਹੜਾ ਕੋਈ ਸਾਡਾ ਇਦਾਂ ਦਾ ਮੈਂ ਹੈਗਾ ਆਹ ਮੈਂ ਮੰਨਦਾ ਆਹ ਮੇਰੀ ਸੋਚ ਹੈ ਜਿਹਨੂੰ ਚੰਗਾ ਲੱਗਦਾ ਮੇਰੇ ਨਾਲ ਦੋਸਤੀ ਰੱਖੇ ਜਿਹਨੂੰ ਨਹੀਂ ਚੰਗਾ ਲੱਗਦਾ ਨਾ ਰੱਖੇ ਆਪਾਂ ਵੀ ਤੇ ਇਹੀ ਕਹਿੰਦੇ ਹਾਂ ਮੈਂ ਸਪਸ਼ਟ ਕਹਿੰਦਾ ਆਹ ਸਾਡੀ ਸੋਚ ਹੈ ਇਦਾਂ ਅਸੀਂ ਸੋਚਦੇ ਹਾਂ ਅਸੀਂ ਕਿਸੇ ਰੱਬ ਨੂੰ ਨਹੀਂ ਮੰਨਦੇ ਜਿਹੜੇ ਰੱਬ ਦਾ ਅਸੀਂ ਰੂਪ ਆ ਸਾਰੇ ਉਹਨੂੰ ਮੰਨਦੇ ਜਿਹਨੇ ਸਾਡੇ ਨਾਲ ਦੋਸਤੀ ਰੱਖਣੀ ਰੱਖੋ ਜਿਹਨੇ ਨਾਸਤਕ ਕਹਿਣਾ ਉਹ ਨਾਸਤਕ ਕਵੇ ਜਿਹਨੇ ਚੰਗਾ ਕਹਿਣਾ ਚੰਗਾ ਕਵੇ ਜਿਹਨੇ ਮਾੜਾ ਕਹਿਣਾ ਉਹ ਰੱਜ ਕੇ ਮਾੜਾ ਕਵੇ ਕੋਈ ਪ੍ਰੋਬਲਮ ਜਿਹਨੇ ਜੋ ਕਹਿਣਾ ਕਹਿ ਲਓ ਜਿਹਨੇ ਦੋਸਤੀ ਰੱਖਣੀ ਹੈ ਰੱਖੋ ਜਿਹਨੇ ਨਾ ਰੱਖਣੀ ਜਾਓ ਭਾਈ ਕਿਸੇ ਨੂੰ ਕਿਹੜਾ ਸੱਦਾ ਪੱਤਰ ਦੇਣ ਗਏ ਹੁਣ ਆਹ ਕਿਹੜਾ ਚੱਲਦਾ ਹੈ ਯੂਟਿਊਬ ਤੇ ਚੱਲਦਾ ਹੈ ਫੇਸਬੁੱਕ ਤੇ ਚੱਲਦਾ ਆਪਾਂ ਕਿਸੇ ਨੂੰ ਕਹਿਣ ਜਾਂਦੇ ਹਾਂ ਵੀ ਚਲਾ ਲਓ ਅਗਲੇ ਦਾ ਜੀ ਕਰਦਾ ਔਨ ਕਰੇ ਜੀ ਕਰਦਾ ਨਾ ਕਰ ਜੋ ਮਰਜ਼ੀ ਸੁਣੇ ਅਗਲਾ ਜਿਹਨੂੰ ਮਰਜ਼ੀ ਸੁਣੇ ਕਿੰਨੇ ਰੋਕਿਆ ਤਾਂ ਕਰਕੇ ਆਪਾਂ ਇਹਨਾਂ ਚੱਕਰਾਂ ਵਿੱਚ ਜਦੋਂ ਆਪਾਂ ਪੈਂਦੇ ਹਾਂ ਨਾ ਤੇ ਸਟ੍ਰੈਸ ਤੋਂ ਬਿਨਾਂ ਹੋਰ ਕੱਖ ਨਹੀਂ ਕਿਉਂਕਿ ਸਮਝਣਾ ਤੇ ਹੈ ਨਹੀਂ ਮੰਨਣਾ ਤੇ ਹੈ ਨਹੀਂ ਹੁਣ ਮੈਂ ਗੁਰਮਤ ਦੀਆਂ ਗੱਲਾਂ ਕਰਦਾ ਦਿਮਾਗ ਲਾਇਆ ਘਰ ਵਾਲੇ ਸੁਣ ਲੈਂਦੇ ਹੋਣਗੇ ਮੇਰਾ ਪਰਿਵਾਰ ਸੁਣ ਲੈਂਦਾ ਹੋਣਾ ਪਰ ਜੇ ਮੈਨੂੰ ਮਿਲਣ ਮੈਂ ਇੱਦਾਂ ਥੋੜ੍ਹਾ ਕਹਿੰਦਾ ਵੀ ਤੂੰ ਫਲਾਣੇ ਥਾਂ ਤੇ ਗਿਆ ਮੈਨੂੰ ਕੀ ਪਤਾ ਜਾਂਦੇ ਨੇ ਜਾਣ ਪਤਾ ਨਹੀਂ ਆਉਣ ਨਹੀਂ ਜਾਂਦੇ ਹਟ ਗਏ ਹੈ ਕਿ ਨਹੀਂ ਹਟ ਗਏ ਮੈਨੂੰ ਨਹੀਂ ਪਤਾ ਮੈਂ ਨਹੀਂ ਤਾਂ ਕਰਦਾ ਬਸ ਜਿਹਨੂੰ ਚੰਗਾ ਲੱਗਦਾ ਸਾਡੇ ਪਰ ਨਾਲ ਬਣਨਾ ਹੈ ਰਲ ਜੋ ਨਹੀਂ ਚੰਗਾ ਲੱਗਦਾ ਛੱਡ ਦੇ ਜਿਹਦਾ ਜੀ ਕਰਦਾ ਟੀਮ 'ਚ ਰਵੋ ਜਿਹਦਾ ਜੀ ਕਰਦਾ ਨਾ ਰਵੋ ਬਸ ਲੋਕਾਂ ਨੂੰ ਸਮਝਾਉਣ ਨਾ ਜਾਓ ਪਰੇਸ਼ਾਨ ਹੋਵੋਗੇ ਅੰਦਰ ਬੇਚੈਨ ਹੋ ਜਾਏਗਾ ਨਾ ਬੇਚੈਨ ਹੋਇਆ ਬੰਦਾ ਫਿਰ ਇਰੀਟੇਟ ਹੋਇਆ ਫਿਰ ਘਬਰਾਇਆ ਘਬਰਾਇਆ ਗੁੱਸੇ ਗੁੱਸੇ 'ਚ ਪਰੇਸ਼ਾਨ ਰਹੇਗਾ ਤੇ ਫਿਰ ਉਹਦਾ ਜਿਹੜਾ ਜਿੰਨੇ ਕੰਮ ਨੇ ਖਰਾਬ ਕਰਨ ਲੱਗ ਜਾਏਗਾ ਨੀਂਦ ਨਹੀਂ ਆਉਣੀ ਸਟ੍ਰੈਸ ਪੈ ਜੂ ਸਾਰੇ ਇੱਕ ਇੱਕ ਕੰਮ ਹੈ ਜਿਹੜਾ ਖਰਾਬ ਕਰਦਾ ਜਾਏਗਾ ਪਰੇਸ਼ਾਨ ਹੋਣ ਲੱਗ ਜਾਏਗਾ ਜਦੋਂ ਪਰੇਸ਼ਾਨ ਰਹਿਣ ਲੱਗ ਗਿਆ ਫਿਰ ਉਹਨੂੰ ਵੈਸੇ ਹੀ ਨਹੀਂ ਕੋਈ ਮਿਲਣ ਨੂੰ ਜੀ ਕਰਦਾ ਅਗਲਾ ਕਹਿੰਦਾ ਕੀ ਬੰਦਾ ਕੋਈ ਖਿਝਿਆ ਰਹਿੰਦਾ ਹਰ ਵੇਲੇ ਦੁਖੀ ਰਹਿੰਦਾ ਪਰੇਸ਼ਾਨ ਰਹਿੰਦਾ ਤੁਸੀਂ ਦੱਸੋ ਖਿਝੇ ਬੰਦੇ ਦਾ ਕੋਈ ਬੰਦਾ ਫਰੈਂਡ ਬਣਨਾ ਚਾਹੁੰਦਾ ਹੈ ਬਈ ਖਿਝੇ ਬੰਦੇ ਦਾ ਕੋਈ ਦੋਸਤ ਬਣਨਾ ਚਾਹੁੰਦਾ ਤੇ ਆਪਾਂ ਆਪ ਹੀ ਖਿਝੇ ਫਿਰਦੇ ਹਾਂ ਕਿਉਂ ਖਿਝ ਚੜੀ ਹੈ ਕਹਿੰਦੇ ਦੁਨੀਆ ਨਹੀਂ ਸਮਝਦੀ ਤੇ ਦੁਨੀਆ ਅੱਜ ਤੱਕ ਸਮਝੀ ਹੈ ਵੀ ਜਿਹੜੀ ਸਾਰੀ ਤੇਰੇ ਤੋਂ ਸਮਝ ਜਾਏ ਇਹਦਾ ਮਤਲਬ ਦੁਨੀਆ ਨੇ ਸਮਝਣਾ ਨਹੀਂ ਤੇ ਤੇਰੀ ਖਿਝ ਚੜੀ ਰਹਿਣੀ ਹੈ ਇਹਦਾ ਮਤਲਬ ਐਵੇਂ ਪਰੇਸ਼ਾਨ ਦਾ ਮਤਲਬ ਨਾ ਲੋਕਾਂ ਨੇ ਸਮਝਣਾ ਹੈ ਤੇ ਨਾ ਅਸੀਂ ਐ ਖਿਝੇ ਰਹੋ ਹਰ ਵੇਲੇ ਉਹਦਾ ਫਾਇਦਾ ਕੀ ਹੋਇਆ ਫਿਰ ਉਹਦਾ ਅਰਥ ਕੀ ਹੋਇਆ ਮਤਲਬ ਦੁਖੀ ਹੋਈ ਜਾਓ ਹਰ ਵੇਲੇ, ਪਰੇਸ਼ਾਨ ਹੋਈ ਜਾਓ ਇਹ ਸੋਚ ਸੋਚ ਕੇ ਵੀ ਦੁਨੀਆ ਨਹੀਂ ਬਦਲਦੀ, ਦੁਨੀਆ ਇਹ ਨਹੀਂ ਕਰਦੀ, ਦੁਨੀਆ ਇਹ ਨਹੀਂ ਕਰਦੀ। ਆਪਾਂ ਇਹ ਕਹੀਏ ਵੀ ਮੈਂ ਕਿਵੇਂ ਬਦਲਾਂ, ਮੈਂ ਕਿਉਂ ਨਹੀਂ ਸੁਧਰਦਾ, ਮੈਂ ਕਿਉਂ ਨਹੀਂ ਬਦਲਦਾ। ਆਪਣੇ ਆਪ ਨੂੰ ਕਹਿ ਲਈਏ, ਅਰਦਾਸ ਕਰ ਰਹੇ ਹਾਂ ਰੱਬ ਨੂੰ, ਆਵਾਜ਼ਾਂ ਮਾਰਦੇ ਹਾਂ ਨਾ, ਮੈਨੂੰ ਬੁੱਲਾ ਕਹਿੰਦਾ ਅਰਦਾਸ ਦਾ ਮਤਲਬ ਕੀ ਹੈ, ਮੈਂ ਕਿਹਾ ਆਪਣੇ ਆਪ ਨੂੰ ਆਵਾਜ਼ਾਂ ਮਾਰਨੀਆਂ ਵੀ ਆਹ ਕੰਮ ਤੂੰ ਕਰ। ਰੱਬ ਰੱਬ ਨੂੰ ਆਵਾਜ਼ਾਂ ਮਾਰਦੇ, ਰੱਬ ਕਿੱਥੇ ਹੈ ਬੋਲੋ ਬੋਲੋ ਕਾਜੀ ਸਾਹਿਬ, ਸਾਡੇ ਵਿੱਚ। ਤੇ ਮਤਲਬ ਫਿਰ ਕੀ ਹੋਇਆ, ਰੱਬ ਨੂੰ ਆਵਾਜ਼ਾਂ ਮਾਰਦੇ ਆ, ਮਤਲਬ ਕਿਹਨੂੰ, ਆਪਣੇ ਆਪ, ਆਪਣੇ ਆਪ ਨੂੰ ਆਵਾਜ਼ਾਂ, ਆਪਣੇ ਆਪ ਨੂੰ ਸੁਨੇਹਾ ਦੇਣਾ ਵੀ ਸਾਰੀ ਤਾਕਤ ਮੇਰੇ ਨਾਲ ਖੜੀ ਆ, ਕੰਮ ਲਈ ਮੈਂ ਤਿਆਰੀ ਕਰ ਰਿਹਾ, ਇਹ ਕੰਮ ਮੈਂ ਕਰ ਲੈਣਾ। ਅੱਜ ਵੀਰ ਕਲਾਲ ਮਾਜਰੇ ਤੋਂ ਉਧਰੋਂ ਆਏ, ਆਪਣੇ ਦੀਵਾਨ ਲੱਗੇ ਮਹਿਲ ਕਲਾਂ, ਕਹਿੰਦੇ ਜੀ ਮੇਰੇ ਖਿਆਲ ਉਹਨੇ ਬੋਲਿਆ ਕੁਆਂਟਲ ਤੋਂ 80-21-22 ਕਿਲੋ ਵੇਟ ਘਟਾ ਲਿਆ, ਕਹਿੰਦੇ ਆ ਇਹਨਾਂ ਮਹੀਨਿਆਂ 'ਚ। ਤੁਸੀਂ ਕਿਹਾ ਸੀ ਬੰਦਾ ਕਰ ਸਕਦਾ ਹੈ ਜੇ ਕਰਨਾ ਚਾਹੇ, ਤੇ ਕਹਿੰਦੇ ਕਰ ਲਿਆ, ਕਹਿੰਦੇ 21-22 ਕਿਲੋ ਵੇਟ ਘਟ ਗਿਆ। ਤੇ ਮੈਂ ਕਿਹਾ ਵਾਹ ਕਿੰਨਾ ਕੌਨਫੀਡੈਂਸ ਹੈ। ਹੁਣ ਇਹ ਬੰਦਾ ਅਰਦਾਸ ਕਰਕੇ ਸ਼ੁਰੂ ਕਰੇ, ਮਹਾਰਾਜ ਤੁਸੀਂ ਘਟਾ ਦਿਓ ਜੀ, ਕਿਰਪਾ ਕਰ ਦਿਓ, ਇਹ ਕਹਿ ਕੇ ਤੇ ਮੁੜ ਕੇ ਫਿਰ ਦੂਜੂ ਆਉਂਦਾ ਦੱਬੀ ਚੱਲੇ ਖਾਈ ਚੱਲ, ਵੀ ਜੋ ਆ ਗਿਆ, ਪੀਜ਼ਾ ਆ ਗਿਆ ਤਾਂ ਰਾਲਾਂ ਸਿੱਟ ਲਈਆਂ, ਕੇਕ ਆ ਗਿਆ ਤਾਂ, ਮਤਲਬ ਜਿਹੜੀ ਚੀਜ਼ ਆਈ ਚੱਲਣ ਦੇ। ਤੇ ਫਿਰ ਮਹਾਰਾਜ ਕਰੋ ਕਿਰਪਾ, ਕੋਈ ਥੱਪੜ ਨਾ ਲਾਣਗੇ, ਜੁੱਤੀ ਨਾ ਚੁੱਕਣਗੇ ਸਾਡੇ ਤੇ ਵੀ ਤੂੰ ਹੱਦ ਕਰੀ ਜਾਂਦਾ ਯਾਰ, ਆਪ ਬੀਜ ਕੇ ਕੰਡੇ ਤੇ ਮੈਨੂੰ ਕਹਿੰਦਾ ਦਾਖਾਂ ਲਾ, ਤੂੰ ਦਾਖਾਂ ਬੀਜੇਗਾ ਮੈਂ ਫੇਰ ਉੱਤੇ ਤੇ ਲਾ ਸਕਦਾ। ਕੁਦਰਤੀ ਨਿਯਮ ਇਹੋ ਹੀ ਹੈ, ਕੁਦਰਤ ਦਾ ਨਿਯਮ ਦਾਖਾਂ ਨੂੰ ਦਾਖਾਂ ਲਾਉਂਦਾ, ਦਾਖਾਂ ਦੇ ਬੂਟੇ ਨੂੰ ਦਾਖਾਂ ਲੱਗਣੇ ਨੇ ਤੇ ਕਿੱਕਰਾਂ ਨੂੰ ਦਾਖਾਂ ਥੋੜਾ ਲਾਉਂਦਾ, ਰੱਬ ਦਾਤ ਦਿੰਦਾ ਹੈ ਪਰ ਜੇ ਬੀਜੇ ਬੀਜੀਆਂ ਦਾਖਾਂ ਜਾਣ। ਤੇ ਬੀਜ ਕੇ ਕਿੱਕਰ ਅਰਦਾਸ ਇਹ ਕਰਵਾਈ ਜਾ ਰਹੀ ਹੈ ਵੀ ਦਾਖਾਂ ਲਾ ਦੇ ਮਹਾਰਾਜ। ਜਿੰਨੇ ਬਾਬੇ ਨੇ ਅਰਦਾਸਾਂ ਕਰਾ ਰਹੇ ਹੈ, ਪਾਠ ਕਰਾ ਰਹੇ ਹੈ, 100-100 ਪਾਠ ਰੱਖਿਆ, ਜੇ ਪੁੱਛ ਲਵੇ ਵੀ ਇਹ ਮਰਿਆਦਾ ਪੁਰਾਤਨ ਮਰਿਆਦਾ ਚੱਲੀ ਆਉਂਦੀ ਹੈ ਵੀ ਮਰਜੈ ਤੂੰ, 100 ਸਾਲ ਪਹਿਲਾਂ ਤੇ 100-100 ਸਰੂਪ ਹੀ ਨਹੀਂ ਸੀ ਹੁੰਦੇ, ਝੂਠਿਆ ਗੁਰੂ ਸਾਹਿਬ ਵੇਲੇ ਤੇ ਸਰੂਪ ਹੀ ਨਹੀਂ ਸੀ, ਇੰਨੇ ਸਰੂਪ ਸੀ ਮਹਾਰਾਜ ਦੇ ਵੇਲੇ ਜਿਹੜੇ ਤੁਸੀਂ 100-100 ਪਾਠ ਰੱਖਣ ਲੱਗ ਗਏ। ਇਹਦਾ ਮਤਲਬ ਇਹ ਹੈ ਵੀ ਇਹ ਮਰਿਆਦਾਵਾਂ ਤੁਸੀਂ ਆਪ ਚਲਾਈਆਂ, ਤੁਹਾਡਾ ਬੇੜਾ ਬੈਠਾ ਤੁਸੀਂ ਚਲਾਈਆਂ, ਝੂਠ ਬੋਲਦੇ ਹੋ ਤੁਸੀਂ। ਤੇ ਹੁਣ ਤੁਸੀਂ ਕਹਿੰਦੇ ਅਰਦਾਸ ਕਰੋ ਜੀ ਸਾਰੇ ਦੁੱਖ ਕੱਟੇ ਜਾਣਗੇ, ਅਗਲੇ ਨੂੰ ਪੁੱਛ ਤੇ ਲੈ ਵੀ ਦੁੱਖ, ਜੇ ਤੂੰ ਦੁੱਖ ਨੇ ਤੇਰੀ ਜ਼ਿੰਦਗੀ 'ਚ, ਤੇਰਾ ਬੀਜ ਵੀ ਤੇ ਫਿਰ ਦੁੱਖ ਦੁੱਖ ਪਾਉਣ ਵਾਲਾ ਹੀ ਹੋਣਾ, ਤੂੰ ਬੀਜ ਠੀਕ ਕਰ ਲੈ ਫਲ ਸੁੱਖ ਮਿਲੇਗਾ, ਤੇ ਜੇ ਬੀਜ ਦੁੱਖਾਂ ਵਾਲਾ ਤੇ ਫਲ ਵੀ ਦੁੱਖ ਮਿਲੇਗਾ, ਫਲ ਤੇ ਦੁੱਖ ਹੀ ਮਿਲਣਾ, ਫਿਰ ਉਹਦਾ ਫਲ ਬਦਲੀਏ ਕਿ ਬੀਜ ਬਦਲੀਏ, ਬੀਜ ਬਦਲੀਏ। ਇਹ ਕਹਿੰਦੇ ਨੇ ਕਰੀ ਜੋ ਮਰਜ਼ੀ ਜਾਓ ਅਸੀਂ ਫਲ ਬਦਲ ਦਿਆਂਗੇ, ਤੁਹਾਡੇ ਪਿਓ ਦਾ ਰਾਜ ਹੈ, ਫਲ ਕਿਵੇਂ ਬਦਲ ਜੂ, ਵੀ ਥੱਲੇ ਜਦੋਂ ਬੀਜ ਕਿੱਕਰਾਂ ਦਾ ਉੱਤੇ ਤੁਸੀਂ ਕਿਵੇਂ ਦਾਖਾਂ ਲਾ ਦੋਗੇ, ਬੂਟਾ ਮਰਚਾਂ ਦਾ ਤੂੰ ਉਹਨੂੰ ਕਹੀ ਜਾਂਦਾ ਵੀ ਇਹਦੇ ਤੇ ਟਿੰਡੇ ਲੱਗ ਜਾਣਗੇ, ਐ ਕਿਵੇਂ ਲੱਗ ਜਾਣਗੇ ਭਾਈ, ਜਿਹੜਾ ਬੀਜ ਹੈ ਉਹ ਫਲ ਲੱਗਣਾ। ਗੁਰੂ ਸਾਹਿਬ ਤੇ ਇਹ ਸਮਝਾਉਂਦੇ ਆ ਜਿੰਨੀਆਂ ਅਰਦਾਸਾਂ ਹੋ ਰਹੀਆਂ ਨੇ ਇਹਦਾ ਮਤਲਬ ਇਹ ਹੈ ਵੀ ਐ ਨਹੀਂ ਐ ਕਰ, ਇਹਦਾ ਮਤਲਬ ਗਲਤ ਹੋਇਆ, ਰੱਬ ਨੇ ਗਲਤ ਕਿੱਥੇ ਕਰਤਾ, ਬੀਜ ਦਾ ਫਲ ਹੈ। ਵੇਖੋ ਕੁਆਂਟਲ ਵੇਟ ਹੋ ਗਿਆ, ਕੁਆਂਟਲ ਕਾਹਦਾ ਫਲ ਹੈ, ਕੁਆਂਟਲ ਵੇਟ ਦੁੱਖ ਹੈ ਨਾ, ਕਿੰਨਾ ਕੁ ਚਾਹੀਦਾ ਵੇਟ, 80-85 ਲਾ ਲਓ, ਕੱਦ ਛੋਟਾ 70-65-70 ਕੋਈ 75 ਕੋਈ 80 ਚਾਹੀਦਾ ਵੱਧ ਤੋਂ ਵੱਧ, ਮਨ ਬੰਦਾ 6 ਫੁੱਟ ਦਾ ਤਾਂ 80 ਤੋਂ ਉੱਪਰ ਤੇ ਨਹੀਂ ਨਾ ਚਾਹੀਦਾ। ਹੁਣ ਇੱਕ ਦੁੱਖ ਹੈ ਨਾ ਇਹ ਜਿਹੜਾ ਫਾਲਤੂ ਦਾ ਲੱਗਿਆ ਸਰੀਰ ਦੇ ਨਾਲ, ਕੁਆਂਟਲ ਹੋ ਗਿਆ, ਇਹ ਜਿਹੜਾ ਦੁੱਖ ਹੈ ਇਹਦਾ ਕੋਈ ਨਾ ਕੋਈ ਬੀਜ ਤੇ ਹੈਗਾ, ਕਿਹੜਾ ਭਲਾ ਬੀਜ, ਪਕੌੜੇ ਕੋਕ, ਇਹ ਬੀਜ ਹੈ, ਉਹ ਬੀਜ ਨੇ ਫਿਰ ਫਲ ਬਣ ਗਿਆ, ਠੀਕ ਹੈ। ਤੇ ਹੁਣ ਇਹ ਹੋ ਸਕਦਾ ਵੀ ਬੀਜ ਰਵੇ ਉਹੀ, ਪਕੌੜੇ ਤਲਿਆ ਸਾਰਾ ਕੁਝ ਉਹੀ ਬੀਜ ਰਵੇ ਪਰੌਂਠੇ, ਤੇ ਫਲ ਹੋਵੇ ਫਲ ਹੋਵੇ ਇਹ ਸਲਿਮ ਟ੍ਰਿਮ ਇਹ ਹੋ ਸਕਦਾ ਫਿਰ ਕਰਨਾ ਕੀ ਪੈਣਾ ਕੀ ਬਦਲੀਏ ਬੀਜ ਬਦਲੀਏ ਫਰੀਦਾ ਪੜੋ ਲੋੜੇ ਤੱਕ ਬਿਜਲੀਆਂ
ਫਰੀਦਾ ਲੋੜੇ ਦਾਖ ਬਿਜਲੀਆਂ ਕਿੱਕਰ ਬੀਜੈ ਜੱਟ ਹੰਡੇ ਉਨਕ ਤਾਏਂਦਾ ਪੈਂਦਾ ਲੋੜੇ ਪੱਟ
ਜੇ ਭਾਈ ਲੋੜਦਾ ਤੇ ਹੈਗਾ ਦਾਖਾਂ ਤੇ ਬੀਜ ਕਿੱਕਰਾਂ ਦੇ ਹੈ ਤੇ ਫਿਰ ਨਹੀਂ ਗੱਲ ਬਣ ਸਕਣੀ ਫਿਰ ਤੇ ਜਿੱਦਾਂ ਦਾ ਬੀਜਣਾ ਵੱਢਣਾ ਉਦਾਂ ਦਾ ਹੀ ਪੈਣਾ ਸਿੱਧੀ ਗੱਲ ਹੈ ਇਹ ਦਾਤ ਲਓ ਯਾਰ ਬਖਸ਼ਿਸ਼ ਲਓ ਬਖਸ਼ਿਸ਼ ਕਾਹਦੀ ਲੈਣੀ ਹੈ ਜਿਹੜੀ ਚਾਹੀਏ ਬਖਸ਼ਿਸ਼ ਲੈ ਸਕਦੇ ਆ ਇੱਕ ਨਿਯਮ ਤੇ ਬਣਿਆ ਮੈਨੂੰ ਦੱਸੋ ਪਤਲੇ ਹੋਣ ਵਾਸਤੇ ਕੋਈ ਨਿਯਮ ਕੁਦਰਤ ਵਿੱਚ ਬਣਿਆ ਹੋਇਆ ਕਿ ਨਹੀਂ ਬੋਲ ਹੈਗਾ ਤੇ ਆਪਾਂ ਉਹਦੀ ਪੂਰਤੀ ਕਰ ਦਈਏ ਨਿਯਮ ਪੂਰਾ ਕਰ ਦਈਏ ਉਹਦੀਆਂ ਸ਼ਰਤਾਂ ਨੂੰ ਮੰਨ ਲਈਏ ਵੀ ਆਹ ਆਹ ਕੰਮ ਕਰਨਾ ਪੈਣਾ ਪਤਲੇ ਹੋਣ ਲਈ ਦੱਸੋ ਫਿਰ ਦਾਤ ਨਿਯਮ ਤੋਂ ਮਿਲ ਗਈ ਬਲਿਹਾਰੇ ਜਾਈਏ ਕੁਦਰਤੀ ਨਿਯਮ ਤੋਂ ਹਉ ਵਾਰੀ ਹਉ ਵਾਰ ਮੈਂ ਕੁਰਬਾਨ ਤੇਰੇ ਨਾਮ ਨੂੰ ਤੇਰੇ ਨਿਯਮ ਤੋਂ ਕੁਰਬਾਨ ਇਹ ਅਰਥ ਬਣੇਗਾ ਇਹਦਾ ਥੋੜੀ ਜਿਹੀ ਵਿਸਲ ਹੈ ਸਾਊਂਡ ਵਿੱਚ ਥੋੜੀ ਜਿਹੀ ਸੁਣੋ ਬਈ ਇੱਕ ਨਿਯਮ ਬਣਿਆ ਕਿ ਨਹੀਂ ਬਣਿਆ ਹੁਣ ਇੱਕ ਗੱਲ ਸੋਚੋ ਕੁਦਰਤੀ ਨਿਯਮ ਬਣਿਆ ਨਿਯਮ ਨਾ ਹੁੰਦਾ ਦਾਤ ਮਿਲਦੀ ਨਹੀਂ ਨਹੀਂ ਮਿਲਦੀ ਉੱਡਣ ਦਾ ਬੰਦੇ ਦੇ ਉੱਡਣ ਦਾ ਅਜੇ ਨਿਯਮ ਬਣਿਆ ਵੀ ਬੰਦਾ ਸਿੱਧਾ ਹੀ ਉੱਡ ਸਕੇ ਬਿਨਾਂ ਕਿਸੇ ਮਸ਼ੀਨ ਤੋਂ ਬਿਨਾਂ ਨਹੀਂ ਨਾ ਬਣਿਆ ਅਜੇ ਨਹੀਂ ਨਿਯਮ ਬਣਿਆ ਹੋ ਸਕਦਾ ਬਣ ਜੇ ਕੁਦਰਤੀ ਬੰਦੇ ਦੇ ਖੰਭ ਵੀ ਹੋ ਸਕਦਾ ਕਰੋੜਾਂ ਅਰਬਾਂ ਸਾਲ ਚ ਪੈਦਾ ਹੋ ਜਾਣ ਕੋਈ ਪਤਾ ਨਹੀਂ ਅਰਬਾਂ ਸਾਲਾਂ ਚ ਹੋ ਵੀ ਸਕਦਾ ਵੀ ਬੰਦਾ ਦਿਮਾਗ ਇੱਛਾ ਰੱਖਦਾ ਹੈ ਹੌਲੀ ਹੌਲੀ ਅਰਬਾਂ ਸਾਲ ਲੱਗਣ ਅੱਗੇ ਡਿਵੈਲਪ ਹੋ ਜਾਣ ਕੋਈ ਪਤਾ ਨਹੀਂ ਪਰ ਨਿਯਮ ਬਣਿਆ ਹੋਇਆ ਕੁਦਰਤ ਦਾ ਨਿਯਮ ਬਣਿਆ ਪਤਲੇ ਹੋਣਾ ਹੈ ਉਹ ਵੀ ਬਣਿਆ ਮੋਟੇ ਹੋਣਾ ਉਹ ਵੀ ਬਣਿਆ ਦਾਤ ਕਿਹਨੇ ਦੇਣੀ ਹੈ ਭਲਾ ਨਿਯਮ ਦੀ ਸ਼ਰਤ ਪੂਰੀ ਕਰ ਦੋ ਤੇ ਮਿਲ ਗਈ ਹੁਣ ਬੱਚਾ ਹੋਇਆ ਮੰਨ ਲਓ ਤੇਰੇ ਮੁੰਡਾ ਹੈ ਤੇਰੇ ਵੀ ਮੁੰਡਾ ਹੈ ਬੱਚੇ ਤੇਰੇ ਵੀ ਮੁੰਡਾ ਕਿੰਨੇ ਮੁੰਡੇ ਨੇ ਤੇਰੇ ਦੋ ਮੁੰਡੇ ਨੇ ਤੇਰੇ ਵੀ ਮੁੰਡਾ ਹੈ ਉਹਦੇ ਵੀ ਸਾਰਿਆਂ ਦੇ ਕੁੜੀਆਂ ਨੇ ਦੋ ਤਿੰਨ ਉਹਦੇ ਬੱਚੀਆਂ ਨੇ ਬੱਚੇ ਨੇ ਇਹ ਦੱਸੋ ਵੀ ਨਿਯਮ ਬਣਿਆ ਤੁਸੀਂ ਕਰਤਾ ਪੂਰਾ ਸ਼ਰਤ ਹੈ ਉਹਦੀ ਉਹ ਪੂਰਾ ਕਰਤਾ ਤੇ ਦਾਤ ਮਿਲ ਗਈ ਹੁਣ ਬੱਚੇ ਜਿਹੜੇ ਨੇ ਇਹ ਦਾਤ ਹੈ ਕੁਦਰਤੀ ਨਿਯਮ ਪੂਰਾ ਕਰਤਾ ਤੇ ਦਾਤ ਸਾਨੂੰ ਪ੍ਰਾਪਤ ਹੋ ਗਈ ਤੇ ਧੰਨਵਾਦ ਕਿਹਦਾ ਕਰੀਏ ਉਹ ਜਿਹੜਾ ਨਿਯਮ ਬਣਿਆ ਤੇ ਸਮਝਣਾ ਕਿਹਨੂੰ ਪਿਆ ਭਲਾ ਬੱਚਾ ਪੈਦਾ ਕਰਨ ਵਾਸਤੇ ਇੱਕ ਨਿਯਮ ਹੈ ਸਮਝਣਾ ਕਿਹਨੂੰ ਪਿਆ ਨਿਯਮ ਨੂੰ ਆਹ ਤਰੀਕਾ ਤੇ ਦਾਤ ਮਿਲ ਗਈ ਉਹ ਵਿਚਾਲੇ ਸੀ ਨਾ ਧੰਨਵਾਦ ਕਿਹਦਾ ਕਰਨਾ ਸੀ ਉਹ ਜਿਹੜਾ ਕੁਦਰਤੀ ਨਿਯਮ ਵੀ ਜੇ ਨਿਯਮ ਬਣਿਆ ਤੇ ਮੈਂ ਵੇਖੋ ਜਿਵੇਂ ਆਪਾਂ ਕਹੀਏ ਵੀ ਯਾਰ ਨਿਯਮ ਬਣਿਆ ਪੜ੍ਹਨ ਦਾ ਤਾਂ ਹੀ ਮੈਂ ਡਾਕਟਰ ਬਣਿਆ ਨਾ ਇੱਕ ਨਿਯਮ ਬਣਿਆ ਅਮਰੀਕਾ ਵਾਲਿਆਂ ਨੇ ਨਿਯਮ ਬਣਾਇਆ ਤਾਂ ਹੀ ਮੇਰਾ ਵੀਜ਼ਾ ਲੱਗਿਆ ਕੈਨੇਡਾ ਗਏ ਬੱਚੇ ਕਹਿਣ ਨਿਯਮ ਬਣਿਆ ਕੈਨੇਡਾ ਜਾਣ ਦਾ ਤੇ ਮੈਂ ਗਿਆ ਇੱਥੇ ਇੱਦਾਂ ਹੀ ਕੁਦਰਤ ਦੇ ਜਿਹੜੇ ਨਿਯਮ ਬਣੇ ਨੇ ਸੈ ਪੰਨ ਆਪਣੇ ਆਪ ਬਣੇ ਨੇ ਇਹਨਾਂ ਦੀਆਂ ਸ਼ਰਤਾਂ ਪੂਰੀਆਂ ਕਰੋ ਤੇ ਦਾਤਾਂ ਲੈ ਲਓ ਦਾਤਾਂ ਸ਼ਬਦ ਹੈ ਜਿਹੜਾ ਇਹ ਪੜੋ ਕਾ ਭਲਾ ਹੋਂ ਵਾਰੀ ਹੋਂ ਵਾਰਨਾ
ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜਿਓ
ਕਮਾਲ ਦੀ ਗੱਲ ਹੋ ਗਈ ਜੋਗੀਆਂ ਵਿੱਚ ਵੀ ਤੂੰ ਵਿਆਪਕ ਹੈ ਭੋਗੀਆਂ ਵਿੱਚ ਵੀ ਵਿਆਪਕ ਹੈ ਅੱਜ ਤੱਕ ਤੇਰਾ ਕੋਈ ਅੰਤ ਨਹੀਂ ਪਾਇਆ ਸੁਰਗ ਮੱਛ ਪਿਆਲ ਇਹ ਜੋ ਪ੍ਰਚਲਿਤ ਗੱਲਾਂ ਵੀ ਸੁਰਗਾਂ ਤੱਕ ਪਤਾਲਾਂ ਤੱਕ ਇਹ ਜੋ ਪ੍ਰਚਲਿਤ ਸੀ ਉਸ ਵੇਲੇ ਕੋਈ ਤੇਰਾ ਅੰਤ ਥੋੜਾ ਕੋਈ ਨਿਯਮ ਬਣਿਆ ਹੋਇਆ ਹੁਣ ਇੱਕ ਨਿਯਮ ਹੈ ਘਰੇ ਮਰੂਦ ਲਾ ਸਕਦੇ ਹਾਂ ਆਪਾਂ ਮਰੂਦ ਦਾ ਪਲਿਆ ਪਲਾਇਆ ਬੂਟਾ ਪੱਟ ਕੇ ਦੂਜੇ ਥਾਂ ਤੇ ਲੱਗਦਾ ਨਹੀਂ ਲੱਗਦਾ, ਮਰੂਦ ਨੂੰ ਪੱਟੋਗੇ ਖਤਮ ਹੋ ਜਾਂਦਾ। ਇਹ ਨਿਯਮ ਨਹੀਂ ਬਣਿਆ, ਇਹ ਨਹੀਂ ਨਾ ਬਣਿਆ, ਪਰ ਅਸੀਂ ਘਰੇ ਛੋਟਾ ਜਿਹਾ ਬੂਟਾ ਅਮਰੂਦ ਦਾ ਲਾ ਸਕਦੇ ਹਾਂ, ਨਿਯਮ ਹੈਗਾ। ਪਿਉਂਦ ਕਰ ਸਕਦੇ ਹਾਂ, ਨਿਯਮ ਹੈਗਾ। ਹਰ ਜਗ੍ਹਾ ਉਹ ਨਿਯਮ ਦੀ ਪੂਰਤੀ ਕਰੋ, ਬਸ ਬਖਸ਼ਿਸ਼ ਲੈ ਲਓ, ਦਾਤ ਲੈ ਲਓ, ਉਹਦਾ ਧੰਨਵਾਦ ਕਰੋ ਵੀ ਕਿੱਡਾ ਕਮਾਲ ਦਾ, ਕਿੱਡਾ ਵੱਡਾ ਹੈ, ਇੱਕ ਕੁਦਰਤ ਦਾ ਨਿਯਮ ਬਣਿਆ, ਵਿਧਾਨ ਬਣਿਆ। ਅੱਛਾ ਅੱਗੇ
ਹੋਂ ਵਾਰੀ ਹੋਂ ਵਾਰਨ ਕੁਰਬਾਨ ਤੇਰੇ ਨਾਮ ਨੂੰ,
ਤੇਰੇ ਤੇਰੇ ਨਾਮ ਤੋਂ ਤੇਰੇ ਨਿਯਮ ਤੋਂ ਮੈਂ ਕੁਰਬਾਨ ਜਾਵਾਂ। ਅਗਲੀਆਂ ਪੰਕਤੀਆਂ ਚ ਵੀ ਆਊ। ਹਾਂਜੀ,
ਤੁਦ ਸੰਸਾਰ ਉਠਾਇਆ ਸਿਰੇ ਸਿਰ ਧੁੰਦੇ ਲਾਇਆ,
ਇਹ ਤੂੰ ਪੈਦਾ ਕੀਤਾ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਿਯਮ ਕੁਦਰਤੀ ਨਿਯਮ ਇਹ ਤੂੰ ਬਣਾਇਆ, ਨਿਯਮ ਹੈਗਾ ਤੇ ਤਾਂ ਹੀ ਬੱਚੇ ਆਏ ਨਾ, ਨਿਯਮ ਹੈਗਾ ਤਾਂ ਹੀ ਬੱਚੇ ਆਏ, ਨਿਯਮ ਹੈਗਾ ਤਾਂ ਹੀ ਬੂਟੇ ਫਲ ਫੁੱਲ ਲਾਏ, ਸਭ ਕੁਛ ਨਿਯਮ ਹੈ। ਨਿਯਮ ਨਿਯਮ ਕਰਕੇ ਹੀ ਬਣਿਆ ਨਾ ਸਾਰਾ ਕੁਛ, ਫਿਰ ਕਿੰਨੇ ਪਾਇਆ ਦੁੱਧ ਸੰਸਾਰ ਪਾਇਆ, ਇਹ ਨਿਯਮ ਕਾਨੂੰਨ ਲਾ ਆਫ ਨੇਚਰ ਨੈਚੁਰਲ ਐਕਟ, ਕੁਦਰਤ ਦਾ ਵਿਧਾਨ ਤੂੰ ਬਣਾਇਆ। ਸਿਰੇ ਸਿਰ ਧੰਦੇ ਲਾਇਆ, ਹਰੇਕ ਜੀਵ ਕਰਮਾਂ ਮੁਤਾਬਕ ਸਿਰੇ ਸਿਰ ਧੰਦੇ ਲੱਗਿਆ, ਕੰਮ ਕਰ ਰਿਹਾ ਜਿੱਦਾਂ ਜਿੱਦਾਂ ਦਾ ਚਾਹੁੰਦਾ ਕਰ ਰਿਹਾ। ਅੱਛਾ,
ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਧਾਰ ਜੀਓ,
ਸਾਰੇ ਥਾਂ ਥਾਂ ਤੇ ਲੱਗੇ ਹੋਏ ਨੇ, ਤੂੰ ਵੇਖ ਰਿਹਾ। ਹੁਣ ਇੱਥੇ ਭੁਲੇਖਾ ਪੈਂਦਾ, ਅਗਲਾ ਕਹਿੰਦਾ ਅੱਛਾ ਮੈਨੂੰ ਕੋਈ ਵੇਖਦਾ ਉੱਤੇ ਬੈਠਾ, ਇੱਥੇ ਤੋਂ ਸ਼ਬਦ ਇੱਦਾਂ ਦਾ ਆਉਣਾ ਫਿਰ ਇੱਦਾਂ ਹੀ ਹੋਣਾ। ਹੁਣ ਨਿਯਮ ਹੈ ਜਿਹੜਾ ਤੂੰ ਵੇਖੇ, ਮਤਲਬ ਅਸੀਂ ਕਹਿੰਦੇ ਹਾਂ ਇੱਥੇ ਕਾਨੂੰਨ ਵੇਖਦਾ ਹੈ। ਦੇਸ਼ 'ਚ ਆਪਾਂ ਕਿਸੇ ਜਾਈਏ, ਆਪਾਂ ਨੂੰ ਪਤਾ ਵੀ ਇਸ ਦੇਸ਼ ਵਿੱਚ ਕੋਈ ਚੋਰੀ ਨਹੀਂ ਕਰਨੀ, ਆਪਾਂ ਕਹਿੰਦੇ ਹਾਂ ਕਾਨੂੰਨ ਵੇਖਦਾ ਹੈ। ਕਾਨੂੰਨ ਕੋਈ ਬੰਦਾ, ਇੱਕ ਬਣਿਆ ਹੋਇਆ ਸਿਸਟਮ ਹੈ, ਬੰਦਾ ਥੋੜਾ, ਇੱਕ ਆਟੋਮੈਟਿਕ ਸਿਸਟਮ ਹੈ, ਇਹ ਇੱਕ ਨਿਯਮ ਬਣਿਆ। ਇਹ ਗੱਲਾਂ ਕਹਿਣ ਚਾਹੁੰਦੀਆਂ, ਮੈਂ ਆਪ ਹੀ ਦਾੜੀ ਰੱਖੀ ਹੈ, ਮੇਰਾ ਹੀ ਦਾੜੀ ਰੂਪ ਹੈ, ਤੇ ਮੈਂ ਆਪਣੀ ਦਾੜੀ ਨੂੰ ਸਵਾਰ ਕੇ ਆਪ ਹੀ ਵੇਖ ਰਿਹਾ, ਦੋ ਹੈ ਕਿ ਇੱਕ ਹੀ ਹੈ। ਗੱਲ ਕਹਿਣ ਜਾ ਗਈ, ਕਹਿਣ ਚਾਹੁੰਦੀ ਹੈ ਗੱਲ। ਹੁਣ ਇਹ ਕੀ, ਜਦੋਂ ਵੱਖ ਬੈਠਾ, ਅਲੱਗ ਬੈਠਾ, ਅਲੱਗ ਥੋੜਾ ਬੈਠਾ, ਰੋਜ਼ ਮਰਦੇ ਆ ਕਹਿੰਦੇ ਆ ਸਾਰੇ ਬੰਦੇ ਬਾਣੀ ਪੜ੍ਹਦੇ ਆ ਵੀ ਸਭ ਤੇ ਇੱਕੋ ਹੀ ਹੈ ਯਾਰ, ਅੱਡ ਕਿੱਥੇ ਬਹਿ ਗਿਆ, ਉਹ ਵਿੱਚ ਹੀ ਹੈ, ਇੱਕ ਦਾ ਹੀ ਪਸਾਰਾ। ਅੱਛਾ ਜੀ, ਅੱਗੇ
ਪਰਗਟ ਪਹਾੜੇ ਜਾਪਦਾ ਸਭ ਨਾਵੇਂ ਨੂੰ ਪਰਤਾਪਦਾ,
ਕਹਿੰਦੇ ਪਰਮਾਤਮਾ ਇਸ ਦਿਸ ਦੇ ਪਸਾਰੇ ਵਿੱਚ ਵਸਦਾ ਦਿਸ ਰਿਹਾ, ਪ੍ਰਗਟ ਜਾਪਦਾ, ਕਿਤੇ ਕਿਤੇ ਪ੍ਰਗਟ ਜਾਪ ਰਿਹਾ, ਦਿਸਦਾ ਤੇ ਅਣ ਦਿਸਦਾ, ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ, ਹੁਣ ਪ੍ਰਗਟ ਵੀ ਜਾਪਦਾ ਕਿਤੇ ਕਿਤੇ, ਸਭ ਨਾਵੇਂ ਨੂੰ ਪ੍ਰਤਾਪ ਦਾ, ਸਾਰੇ ਉਹਦੇ ਨਿਯਮਾਂ ਦੇ ਮੁਤਾਬਕ ਚੱਲ ਰਹੇ ਨੇ, ਨਿਯਮਾਂ ਨੂੰ ਤਾਂਘਦੇ ਨੇ, ਉਹਦੇ ਅੰਦਰ ਚੱਲ ਰਹੇ ਨੇ। ਵਿਸਲ ਅਜੇ ਵੀ ਹੈ ਕਾਕਾ ਜੀ, ਥੋੜੀ ਵਿਸਲ ਹੈ ਸਾਊਂਡ ਵਿੱਚ, ਉਹ ਉਧਰ ਨੂੰ ਚੱਲ ਰਹੇ ਨੇ, ਸਾਰੇ ਉਹਦੇ ਅੰਦਰ ਚੱਲ ਰਹੇ ਨੇ, ਉਹਨੂੰ ਸਮਝ ਸਮਝ ਕੇ ਅੱਗੇ ਵੱਧ ਰਹੇ ਨੇ। ਅੱਛਾ,
ਸਤਿਗੁਰ ਬਾਜਨ ਪਾਇਆ ਸਭ ਮੋਹੀ ਮਾਇਆ ਜਾਲ ਜੀਓ,
ਸੱਚੇ ਗਿਆਨ ਬਿਨਾ ਇਹ ਕੁਦਰਤੀ ਨਿਯਮ ਸਮਝ ਨਹੀਂ ਆਉਂਦਾ, ਨਹੀਂ ਤਾਂ ਫਸ ਜਾਂਦਾ, ਉਲਟ ਚੱਲ ਜਾਂਦਾ ਨਾ ਜਾਲ, ਉਲਟ ਉਲਟ ਪੈ ਕੇ ਚੰਗੀ ਤਰ੍ਹਾਂ ਨਾ ਸਮਝ ਕੇ ਨਾ ਗਲਤ ਹੋ ਜਾਂਦਾ, ਸਤਿਆਨਾਸ਼ ਕਰ ਲੈਂਦਾ ਆਪਣਾ। ਅੱਗੇ
ਸਤਿਗੁਰ ਕਾ ਬਲ ਜਾਈਏ ਜਿਤ ਮਿਲੇ ਪਰਮ ਗਤ ਪਾਈਏ,
ਸਿੱਧਾ ਅਰਥ ਹੈ ਬਲਿਹਾਰੇ ਜਾਈਏ ਗੁਰੂ ਤੋਂ, ਸੱਚੇ ਗਿਆਨ ਤੋਂ ਜਿਹਦੇ ਮਿਲ ਕੇ ਸਾਡਾ ਭਲਾ ਹੋ ਗਿਆ, ਪਰਮ ਗਤੀ ਹੋ ਗਈ। ਹਾਂ,
ਸੁਰ ਨਰ ਮਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ,
ਸੁਣਿਆ ਵੀ ਦੇਵਤੇ ਸੁਰ ਨਰ ਮਨ ਜਨ ਤਰਸਦੇ ਨੇ, ਸੱਚੇ ਗਿਆਨ ਨਾਲ ਸਾਨੂੰ ਸਮਝ ਆ ਗਈ ਸੀ ਦੇਵਤਿਆਂ ਤੋਂ ਕੀ ਲੈਣਾ, ਇਸਤੇ ਆਪ ਹੀ ਦੇਵਤੇ ਬਣ ਗਏ। ਬਲਿਹਾਰੀ ਗੁਰੇ ਆਪਣੇ ਦਿਓ ਸਾਡੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਸਮਝ ਕੇ ਦੇਵਤੇ ਬਣ ਗਏ, ਜੋ ਚਾਹੀਦਾ ਅਸੀਂ ਲਈ ਜਾਂਦੇ ਹਾਂ, ਪ੍ਰਾਪਤ ਜੋ ਜੋ ਚਾਹੀਦਾ ਪ੍ਰਾਪਤ ਕਰੀ ਜਾਂਦੇ ਹਾਂ, ਜੋ ਜੋ ਚਾਹੀਦਾ ਲਈ ਜਾਂਦੇ ਹਾਂ। ਇਹਨੂੰ ਸਮਝ ਕੇ ਸਾਨੂੰ ਕੀ ਲੋੜ ਹੈ ਕਿਸੇ ਦੀ ਹੁਣ ਹੁਣ ਲਾਸਟ ਪੰਗਤੀ ਹੈ
ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆਂ ਬੁਝਾਏ ਜੀਓ
ਬਿਲਕੁਲ ਕਲੀਅਰ ਮੇਰੇ ਵੈਸੇ ਇਹ ਸ਼ਬਦ ਮੈਂ ਸੋਚਿਆ ਨਹੀਂ ਸੀ ਦਿਮਾਗ 'ਚ ਆ ਗਿਆ ਕੁਦਰਤੀ ਹੋਮਵਾਰੀ ਮੈਨੂੰ ਪੂਰਾ ਸ਼ਬਦ ਮੇਰੇ ਚੇਤਾ ਵੀ ਨਹੀਂ ਪਰ ਦੇਖੋ ਬਿਲਕੁਲ ਕਲੀਅਰ ਕਰਤਾ ਇੱਥੇ ਸਤ ਸੰਗਤ ਕੈਸੀ ਜਾਣੀ ਹੈ ਉਹ ਅਸਲੀ ਚੰਗੀ ਸੰਗਤ ਹੈ ਚੰਗੀ ਸੰਗਤ ਜਿੱਥੇ ਇੱਕੋ ਨਾਮ ਵਖਾਣੀ ਹੈ ਨਾਮ ਕਹੀਏ ਨਿਜਮ ਦੀ ਵਿਆਖਿਆ ਹੋਵੇ ਸਮਝਾਇਆ ਜਾਵੇ ਨਿਜਮ ਤੇ ਸਭ ਤੋਂ ਵੱਧ ਨਿਜਮ ਆਪਾਂ ਜੀ ਅਸੀਂ ਨਿਜਮ ਦੀ ਗੱਲ ਕਰ ਰਹੇ ਹਾਂ ਨਹੀਂ ਸਾਇੰਟਿਸਟ ਕਰ ਰਹੇ ਵਿਗਿਆਨ ਕਰ ਰਿਹਾ ਸਾਇੰਸ ਨਿਜਮ ਦੀ ਗੱਲ ਗ੍ਰੈਵਿਟੀ ਦਾ ਨਿਜਮ ਉਹਨਾਂ ਨੇ ਸਮਝਾਇਆ ਕਿੱਦਾਂ ਰੋਸ਼ਨੀ ਹੈ ਕਿੱਦਾਂ ਸਿਸਟਮ ਹੈ ਕਿੱਦਾਂ ਧਰਤੀ ਘੁੰਮਦੀ ਹੈ ਕਿੱਦਾਂ ਗ੍ਰਹਿ ਨੇ ਇਹਨਾਂ ਦੀ ਦੂਰੀ ਕਿਉਂ ਹੈ ਇਹ ਜਿੰਨੀ ਨਿਜਮ ਬਾਰੇ ਜਾਣਕਾਰੀ ਦਿੱਤੀ ਹੈ ਸਾਇੰਸ ਨੇ ਦਿੱਤੀ ਹੈ ਵਿਆਖਿਆ ਸਭ ਤੋਂ ਵੱਧ ਸੋਹਣੀ ਜੇ ਅੱਜ ਕੀਤੀ ਹੈ ਤੇ ਨਿਜਮ ਦੀ ਵਿਆਖਿਆ ਸਾਇੰਸ ਨੇ ਕੀਤੀ ਹੈ ਜਿਸ ਨਿਜਮ ਨੂੰ ਮੇਰੇ ਪਾਤਸ਼ਾਹ ਨੇ ਪਰਮਾਤਮਾ ਕਿਹਾ ਰੱਬ ਕਿਹਾ ਕੁਦਰਤੀ ਨਿਜਮ ਲਾਅ ਆਫ ਨੇਚਰ ਇਹਦੀ ਵਿਆਖਿਆ ਕਰਨੀ ਸੀ ਨਾ ਖੋਲ ਖੋਲ ਕੇ ਨਿਜਮ ਵਿਖਾ ਦਿੱਤਾ ਵੀਡੀਓ ਬਣਾ ਕੇ ਵਿਖਾ ਦਿੱਤੀ ਵੀ ਐ ਨਿਜਮ ਕੰਮ ਕੁਦਰਤੀ ਨਿਜਮ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਏਦਾਂ ਨਿਜਮ ਕੰਮ ਕਰਦਾ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਕਹਿੰਦੇ ਜਿੱਥੇ ਨਾਮ ਦੀ ਵਿਆਖਿਆ ਹੋਵੇ ਮਹਾਰਾਜ ਜਿਹੜਾ ਨਿਜਮ ਹੈ ਨਿਜਮ ਕੀ ਹੈ ਕਹਿੰਦੇ ਨਿਜਮ ਨੂੰ ਹੁਕਮ ਵੀ ਕਹਿੰਦੇ ਆ ਰੱਬੀ ਹੁਕਮ ਕਹਿ ਦਿੰਦੇ ਨੇ ਰੱਬੀ ਕਾਨੂੰਨ ਲਾਅ ਨਿਜਮ ਕੁਦਰਤ ਦੇ ਜਿਹੜੇ ਨਿਜਮ ਬਣੇ ਨੇ ਨੈਚੁਰਲ ਐਕਟ ਇੱਕੋ ਨਾਮ ਹੁਕਮ ਹੈ ਨਾਮ ਕੀ ਹੈ ਨਿਜਮ ਕੀ ਹੈ ਹੁਕਮ ਜਿਹੜਾ ਜਿਹੜਾ ਜਿਹਨੂੰ ਅਸੀਂ ਨਿਜਮ ਵੀ ਕਹਿ ਸਕਦੇ ਹਾਂ ਹੁਕਮ ਵੀ ਕਹਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਿਜਮ ਦੇ ਅੰਦਰ ਨੇ ਸਾਰੇ ਨਿਜਮ ਨੂੰ ਸਮਝ ਕੇ ਜ਼ਿੰਦਗੀ ਹੁਣ ਵੇਖੋ ਇੱਥੇ ਨਿਜਮ ਬਣਿਆ ਚਾਹੇ ਜੇਲ੍ਹ ਜਾਓ ਇਹ ਵੀ ਅੰਡਰ ਹੀ ਹੈ ਕਾਨੂੰਨ ਦੇ ਤੇ ਚਾਹੇ ਸਕੂਲ ਚ ਪੜ੍ਹੋ ਇਹ ਵੀ ਕਾਨੂੰਨ ਦੇ ਅੰਡਰ ਹੀ ਹੈ ਇਹ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਕਹਿੰਦੇ ਸੱਚੇ ਗਿਆਨ ਨੇ ਸਾਨੂੰ ਇਹ ਸਮਝਾ ਦਿੱਤਾ ਇੱਕੋ ਨਾਮ ਹੁਕਮ ਹੈ ਜਿਹੜਾ ਨਿਜਮ ਹੈ ਉਹ ਹੁਕਮ ਉਹੀ ਉਹੀ ਇੱਕ ਹੈ ਜਿਹਨੂੰ ਅਸੀਂ ਸਮਝਣਾ ਹੈ ਬੁਝਣਾ ਹੈ ਤੇ ਸਮਝ ਸਮਝ ਕੇ ਜ਼ਿੰਦਗੀ ਸੋਹਣੀ ਜਿਉਣੀ ਲਓ ਜੀ ਹੁਣ ਇੱਕ ਨਿਜਮ ਸਮਝਿਆ ਵੇਟ ਘੱਟ ਕਰਨਾ ਨਿਜਮ ਨਿਜਮ ਹੈਗਾ ਹੈ ਤੇ ਸਮਝੋ ਤੇ ਘੱਟ ਕਰ ਲਓ ਜਿਹੜਾ ਸੁੱਕਿਆ ਸੜਿਆ ਕੁਦਰਤ ਦਾ ਨਿਜਮ ਸਮਝੇ ਦਾਤ ਲੈ ਲਵੇ ਮੋਟਾ ਹੋ ਜਾਏ ਲੱਭੂ ਜੀ ਤੁਸੀਂ ਜਿੱਦਾਂ ਪਤਲਾ ਮੋਟਾ ਪਤਲਾ ਹੈ ਤੂੰ ਥੋੜਾ ਮੋਟਾ ਹੋ ਸਮਝ ਲੈ ਤੇ ਹੋ ਜਾ ਸਮਝਦਾ ਨਾ ਗੱਲ ਇਦਾਂ ਹੈ ਸਾਰਾ ਮਤਲਬ ਦਾਤ ਲੈ ਲਓ ਜੋ ਮਰਜ਼ੀ ਪ੍ਰਾਪਤ ਕਰ ਲਓ ਬੱਚਾ ਚਾਹੀਦਾ ਲਓ ਉਹ ਨਿਜਮ ਹੈਗਾ ਦੋ ਵੀ ਹੋ ਸਕਦੇ ਨੇ ਤਿੰਨ ਵੀ ਹੈ ਜਦੋਂ ਉਮਰ 60-65 ਦੀ ਹੋ ਗਈ ਹੁਣ ਨਿਜਮ ਨਹੀਂ ਇੱਕ ਕੁਦਰਤ ਦਾ ਵਿਧਾਨ ਹੈ ਖਤਮ ਕਈਆਂ ਵਿੱਚ ਬਿਮਾਰੀ ਹੈ ਉਹ ਠੀਕ ਕਰਾਓ ਜੇ ਜਿੱਥੇ ਗਲਤੀ ਹੈ ਉਹਨੂੰ ਸੁਧਾਰ ਕਰਾਓ ਤੇ ਨਿਜਮ ਨੂੰ ਜਾਣੋ ਦਾਤਾਂ ਲੈ ਲਓ ਹੋਂ ਵਾਰੀ ਭਲੇ ਹਾਰੇ ਜਾਈਏ ਕੁਦਰਤੀ ਨਿਜਮ ਹੋਂ ਵਾਰ ਲੈ ਕੁਰਬਾਨ ਤੇਰੇ ਨਾਮ ਤੇਰੇ ਨਿਜਮ ਤੋਂ ਕੁਰਬਾਨ ਭਲੇ ਹਾਰ ਹਰ ਜਗ੍ਹਾ ਹੀ ਹਰ ਥਾਂ ਹੈ ਲਓ ਆਪਾਂ ਇਹਨਾਂ ਪੰਗਤੀਆਂ ਨੂੰ ਗਾ ਕੇ ਪੜ੍ਹ ਲੈਂਦੇ ਫਿਰ ਥੋੜ੍ਹੀ ਜਿਹਾ ਆਨੰਦ ਬਣ ਜਾਏਗਾ ਹੋ ਵਾਰੀ ਹੋ ਵਾਰਣੇ ਹੋ ਵਾਰੀ ਹੋ ਵਾਰਣੇ ਗੁਰਬਾਨ ਤੇਰੇ ਨਾਮ ਨੂੰ ਗੁਰਬਾਨ ਤੇਰੇ ਨਾਮ ਨੂੰ ਹੋ ਵਾਰੀ ਹਾਂ ਵਾਰੀ ਹਾਂ ਵਾਰੀ
बोलो जी हो वार
गज के
और बाद
ਨਿਜਮ ਬਣਿਆ ਜਿਹੜਾ ਆਪਣੇ ਆਪ ਬਣਿਆ ਬਣਾਇਆ ਨਹੀਂ ਕਿਸੇ ਨੇ ਅਗਲਾ ਕਹਿੰਦਾ ਰੱਬ ਨੇ ਬਣਾਇਆ ਫਿਰ ਸਵਾਲ ਰੱਬ ਨੂੰ ਕਿਹਨੇ ਬਣਾਇਆ ਆਖੇ ਜੀ ਆਪਣੇ ਆਪ ਬਣਿਆ ਫਿਰ ਨਿਜਮ ਵੀ ਆਪਣੇ ਆਪ ਹੀ ਬਣਿਆ ਇੱਕ ਹੀ ਸੀ ਜਿਹੜਾ ਫੈਲ ਗਿਆ ਇੱਕ ਹੀ ਐਨਰਜੀ ਹੈ ਨਾ ਅੱਗੇ ਅੱਗੇ ਵਧੀ ਜਾਂਦੀ ਵਧੀ ਜਾਂਦੀ ਵਧੀ ਜਾਂਦੀ ਰੁਕਣਾ ਨਹੀਂ ਇਹਨੇ ਅੱਗੇ ਜਾਣਾ ਚੱਲ ਰਿਹਾ ਜੇ ਅਸੀਂ ਕਹਿੰਦੇ ਨਾ ਸਾਹਿਬ ਮੇਰਾ ਨੀਤ ਨਾ ਇਹ ਨਾ ਏਦਾਂ ਚੱਲ ਰਿਹਾ ਰੁਕਦਾ ਨਹੀਂ ਜਿਵੇਂ ਹੁਣ ਵੇਖੋ ਅਗਲਾ ਰੂਪ ਬਣਾਓ ਫਿਰ ਉਦੋਂ ਅਗਲਾ ਰੂਪ ਬਣਾਓ ਫਿਰ ਉਦੋਂ ਅਗਲਾ ਰੂਪ ਬਣਾਓ ਐਂ ਜਿਵੇਂ ਕੋਈ ਚੀਜ਼ ਨਾ ਇੱਕ ਥਾਂ ਤੋਂ ਅੱਗੇ ਐ ਘੁੰਮਣਾ ਹੈ ਨਾ ਉਹਨੇ ਬੱਦਲ ਨੇ ਪਾਣੀ ਬਣਨਾ ਮੀਂਹ ਬਣ ਜਾਣਾ ਬੱਦਲ ਬਰਸਾਤ ਬਣ ਗਿਆ ਹੈ ਤੇ ਬੱਦਲ ਹੀ ਹੈ ਹੁਣ ਰੂਪ ਬਦਲ ਗਿਆ ਪਾਣੀ ਬਰਸਾਤ ਫਿਰ ਉਹਨੇ ਝਰਨਾ ਬਣ ਜਾਣਾ ਪਹਾੜਾਂ 'ਚ ਬਰਸਣਾ ਉਹਦਾ ਨਾਂ ਬਦਲ ਗਿਆ ਹੈਗਾ ਪਾਣੀ ਹੋਈ ਹੈ ਝਰਨਾ ਫਿਰ ਉਹਨੇ ਅੱਗੇ ਵਧਣਾ ਫਿਰ ਕੀ ਬਣ ਗਿਆ ਨਦੀ ਹੈ ਪਾਣੀ ਹੋਈ ਹੈ ਹੁਣ ਉਹ ਹੋਰ ਅੱਗੇ ਵਧ ਗਿਆ ਨਦੀ ਤੋਂ ਬਣ ਗਿਆ ਦਰਿਆ 'ਚ ਪੈ ਗਿਆ ਹੁਣ ਦਰਿਆ ਨਾਂ ਬਦਲ ਗਿਆ ਪਰ ਹੈ ਪਾਣੀ ਹੋਈ ਹੈ ਤੇ ਦਰਿਆ ਮੁੜ ਕੇ ਫਿਰ ਸਮੁੰਦਰ 'ਚ ਪਹੁੰਚ ਗਿਆ ਸਮੁੰਦਰ 'ਚ ਪਹੁੰਚ ਗਿਆ ਹੁਣ ਨਾ ਵੱਡਾ ਹੋ ਗਿਆ ਬਦਲ ਗਿਆ ਸਮੁੰਦਰ ਪਰ ਹੈ ਪਾਣੀ ਹੋਈ ਹੈ ਤੇ ਸਮੁੰਦਰ ਫੇਰ ਤਾਂ ਵਜਾ ਕੇ ਬੱਦਲ ਬਣ ਗਿਆ ਹੁਣ ਨਾ ਫੇਰ ਬਦਲ ਗਿਆ ਹੈ ਪਾਣੀ ਹੋਈ ਹੈ ਇਸੇ ਤਰ੍ਹਾਂ ਹੀ ਹੈ ਸਾਈਕਲ ਐ ਚੱਲਦਾ ਹੈ ਕੁਦ ਇਹ ਨਿਜਮ ਹੈ ਜਿਹੜਾ ਇਹ ਰੱਬ ਹੈ ਜਿਹੜਾ ਐ ਘੁੰਮੀ ਜਾਂਦਾ ਇਹੀ ਰੱਬ ਹੈ ਖਲਕ ਵਸੈ ਰੱਬ ਵਾਹੈ ਰੱਬ ਖਲਕਤ ਦੇ ਵਿੱਚ ਹੀ ਵਸ ਰਿਹਾ ਆਪਾਂ ਸਾਰੇ ਰੱਬ ਚ ਰਹਿੰਦੇ ਹਾਂ ਫਰੀਦਾ ਖਾਲਕ ਖਲਕਮੈ ਖਲਕ ਵਸੈ ਰੱਬ ਖਾਲਕ ਖਲਕਮੈ ਖਲਕ ਵਸੈ ਰੱਬ ਮਾਹੇ ਆਪਾਂ ਰੱਬ ਚ ਰਹਿੰਦੇ ਹਾਂ ਹੁਣ ਵੇਖੋ ਏਦਾਂ ਨਾ ਜੀ ਏਦਾਂ ਏਦਾਂ ਲੋੜ ਪਏਗੀ ਤੁਹਾਨੂੰ ਧੱਕੇ ਨਾਲ ਖਾਣ ਦੀ ਤਲਿਆ ਨਾ ਖਾਓਗੇ ਪਰ ਕੁਝ ਨਾ ਕੁਝ ਹੋਰ ਖਾਣਾ ਪਊਗਾ ਤੇ ਕੁਛ ਹੈਗਾ ਜਿਹਨੇ ਐ ਜਾਣਾ ਅੰਦਰ ਜਾਣਾ ਹੀ ਜਾਣਾ ਪ੍ਰਸ਼ਾਦਿਆਂ ਚ ਰੋਟੀ ਚ ਖਾਣੇ ਚ ਏਦਾਂ ਏਦਾਂ ਖਿਲਰ ਕੇ ਆਉਣਾ ਉਹਨੇ ਖਿਲਰ ਕੇ ਸਾਡੇ ਅੰਦਰ ਮਸ਼ੀਨਾਂ ਬਣੀਆਂ ਉਹਨੇ ਐ ਆਉਣਾ ਸਾਡੇ ਚ ਆ ਕੇ ਉਹਨੇ ਰਸ ਬਣ ਜਾਣਾ ਖਾਣਾ ਬਣ ਕੇ ਰਸ ਬਣ ਜਾਣਾ ਰਸ ਬਣ ਕੇ ਉਹਨੇ ਆਪੇ ਅੱਗੇ ਵਧਣਾ ਫਿਰ ਇਦੂ ਅੱਗੇ ਅੱਗੇ ਵੱਧ ਕੇ ਉਹਨੇ ਸਾਡੇ ਅੰਦਰ ਹੀ ਰਸ ਬਣ ਕੇ ਬਲੱਡ ਬਣ ਜਾਣਾ ਤੇ ਬਲੱਡ ਦੇ ਵਿੱਚੋਂ ਅੱਗੇ ਅੱਗੇ ਉਹਦੀ ਸ਼ੇਪ ਬਦਲ ਜਾਣੀ ਬਾਹਰ ਸੀ ਖਾਣਾ ਅੰਦਰ ਆ ਗਿਆ ਰਸ ਬਣ ਗਿਆ ਫਿਰ ਉਹਦੀ ਅਗਲੀ ਸ਼ੇਪ ਹੈ ਜਿਹੜੀ ਬਲੱਡ ਬਣੇ ਬਲੱਡ ਤੋਂ ਫਿਰ ਉਹਨੇ ਅੱਗੇ ਜਾਣਾ ਜਿਵੇਂ ਸਾਈਕਲ ਨਹੀਂ ਹੋ ਰਹੀ ਸੀ ਉੱਧਰ ਆਪਾਂ ਦੱਸਿਆ ਵੀ ਨਦੀ ਦਰਿਆ ਸਮੁੰਦਰ ਬੱਦਲ ਫਿਰ ਬਰਸਾਤ ਫਿਰ ਝਰਨਾ ਐ ਐ ਚੱਲਦੀ ਹੈ ਜਿਹੜੀ ਚੀਜ਼ ਸਾਈਕਲ ਹੈ ਜਿਹੜਾ ਰੀਸਾਈਕਲ ਹੋ ਗਿਆ ਨਾ ਫਿਰ ਏਦਾਂ ਹੀ ਬਲੱਡ ਬਣ ਗਿਆ ਨਾ ਬਲੱਡ ਤੋਂ ਬਾਅਦ ਫਿਰ ਉਹਨੇ ਅਗਲਾ ਸਟੈਪ ਫਿਰ ਅਗਲਾ ਬਣਦਾ ਫਿਰ ਬਿੰਦ ਬਿੰਦ ਤੋਂ ਆਪਣੇ ਆਪ ਜਦੋਂ ਸਮਾਂ ਆਇਆ ਕੋਈ ਫਿਰ ਉਹਨੇ ਅੱਗੇ ਮੌਕਾ ਮਿਲ ਗਿਆ ਜਿੱਦਣ ਉਹਨੂੰ ਅੱਗੇ ਜਾਣ ਦਾ ਉਹਨੇ ਫਟਾਫਟ ਅੱਗੇ ਚਲੇ ਜਾਣਾ ਉਹਨੇ ਮਾਂ ਦੇ ਢਿੱਡ 'ਚ ਜਾ ਕੇ ਰੇ ਰੂਪ ਬਦਲ ਲੈਣਾ ਉੱਥੇ ਉਹਨੇ ਪਲਣ ਲੱਗ ਜਾਣਾ ਅੰਡਾ ਬਣ ਜਾਣਾ ਪਲਣ ਲੱਗ ਜਾਣਾ ਬੱਚਾ ਬਣ ਜਾਣਾ ਫਿਰ ਉਹਨੇ ਇੱਕ ਸਮਾਂ ਐਸਾ ਆਉਣਾ ਜਿੱਦਣ 9 ਮਹੀਨੇ ਹੋਵੇ ਫਿਰ ਉਹਨੇ ਕਹਿਣਾ ਵੀ ਹੁਣ ਮੈਂ ਇਦੋਂ ਅੱਗੇ ਜਾਣਾ ਪਰੇ ਹਰੇ ਹੁਣ ਜ਼ੋਰ ਲਾ ਲਓ ਰੋਕ ਲਓ ਬਰਸਾਤ ਨੇ ਝਰਨਾ ਬਣਨਾ ਹੀ ਹੈ ਨਾ ਝਰਨੇ ਨੇ ਅੱਗੇ ਜਾਣਾ ਹੀ ਜਾਣਾ ਹੁਣ ਉਹਨੇ ਬਾਹਰ ਆਉਣਾ ਹੀ ਟਾਈਮ ਪੂਰਾ ਹੋ ਗਿਆ 9 ਮਹੀਨੇ ਹੋ ਗਏ ਡਾਕਟਰ ਕਹਿੰਦੇ ਹੁਣ ਨਹੀਂ ਜਦੋਂ ਆਉਣਾ ਫਿਰ ਉਹਨੇ ਅੱਗੇ ਆ ਜਾਣਾ ਬਾਹਰ ਆਇਆ ਹੁਣ ਗਿਣਤੀ ਚ ਮਾਂ ਪੁੱਤ ਦੋ ਨੀ ਗਿਣੇ ਜਾਣੇ ਤੇਰੀ ਘਰ ਵਾਲੀ ਦੇ ਅੰਦਰ ਸੀ ਮੰਨ ਲਓ ਅੱਜ ਤੋਂ 10 ਦਿਨ ਪਹਿਲਾਂ ਤੇ ਉਹਦੇ ਅੰਦਰ ਸੀ ਬਾਹਰ ਉਹ ਹੈ ਅੰਦਰ ਉਹ ਹੈ ਪਰ ਗਿਣਦੇ ਕਿੰਨੇ ਦੋ ਗਿਣਦੇ ਸੀ ਕਰਦੇ ਜੀ ਮਾਂ ਸੀ ਕਰਦੇ ਪਰ ਹੁਣ ਦੋ ਹੋ ਗਏ ਅੱਗੇ ਚਲੇ ਗਏ ਹੁਣ ਇੱਕਦਮ ਆਇਆ ਅੰਦਰੋਂ ਹੀ ਆ ਉਹਦੇ ਪਰ ਗਿਣਤੀ ਦੋ ਦੀ ਹੋ ਗਈ ਦੋ ਹੋ ਗਈ ਏਦਾਂ ਹੀ ਗਿਣਤੀ ਵਧੀ ਹੈ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ ਛੇ ਪਰ ਇੱਕ ਇੱਕ ਹੀ ਖਿਲਰੀ ਜਾਂਦੀ ਹੈ ਮਾਂ ਮਾਂ ਇਹ ਦੋ ਹਿੱਸੇ ਹੋ ਗਏ ਠੀਕ ਹੈ ਅੱਗੇ ਅੱਗੇ ਇਹਨਾਂ ਦੇ ਵਿਆਹ ਹੋਣ ਅੱਗੇ ਦੋ ਤੋਂ ਫਿਰ ਚਾਰ ਚਾਰ ਤੋਂ ਛੇ ਐ ਖਿਲਰਦੀ ਹੈ ਏਦਾਂ ਹੀ ਸਾਰਾ ਸੰਸਾਰ ਬਣਿਆ ਏਦਾਂ ਹੀ ਬਣਿਆ ਅੱਛਾ ਹੁਣ ਵੇਖੋ ਮਾਂ ਦੇ ਢਿੱਡ 'ਚ ਸੀ ਉਹੀ ਜਿਹੜਾ ਬਾਹਰੋਂ ਆਇਆ ਤੇ ਢਿੱਡ ਤੋਂ ਬਾਹਰ ਆ ਗਿਆ ਹੁਣ ਉਹਨੇ ਕਿਹਾ ਬਾਹਰ ਆਉਣਾ ਬਾਹਰ ਸ਼ੇਪ ਬਦਲ ਗਈ ਨਾਂ ਬਦਲ ਗਿਆ ਕੀ ਰੱਖਤਾ ਬੱਚਾ ਹੈ ਜੀ ਉਹਦਾ ਨਾਂ ਰੱਖਤਾ ਆਪਾਂ ਉਹਦਾ ਨਾਂ ਦੇ ਦਿੱਤਾ ਉਹਨੂੰ ਪਰ ਇੱਕ ਅਸੀਂ ਕਵਾਂਗੇ ਛੋਟਾ ਜਿਹਾ ਬੱਚਾ ਛੋਟਾ ਜਿਹਾ ਕਿਊਟ ਬੇਬੀ ਏਦਾਂ ਕਹਿੰਦੇ ਆਪਾਂ ਕਿੰਨਾ ਪਿਆਰਾ ਇਹਦੀ ਅਗਲੀ ਸ਼ੇਪ ਹੈ ਅਗਲੀ ਸ਼ੇਪ ਇਹਨੇ ਭੱਜਣਾ ਫਿਰ ਇਹਨੇ ਪੜ੍ਹਨ ਜਾਣਾ ਇਹਨੇ ਇਹਨੂੰ ਅੱਗੇ ਵੱਧ ਗਿਆ ਹੋਣਾ ਫਿਰ ਇਹਨੇ ਜਵਾਨ ਬਣ ਜਾਣਾ ਹੁਣ ਜਦੋਂ ਬੰਦਾ ਜਵਾਨ ਹੁੰਦਾ ਹੈ ਲੱਗਦਾ ਵੀ ਉਹ ਬੱਚਾ ਮੈਂ ਹੀ ਸੀ ਉਹ ਤਾਂ ਲੱਗਦਾ ਉਹ ਤੇ ਅਗਲਾ ਰੂਪ ਬਣ ਗਿਆ ਨਾ ਹੁਣ ਨਾ ਅਗਲਾ ਜਵਾਨ ਨੌਜਵਾਨ ਸੀ ਜੀ ਫਿਰ ਅੱਧ ਖੜ ਜਾਵੇ ਹੁਣ ਆਪਣੀ ਉਮਰ ਅੱਧ ਖੜ ਚ ਚੱਲੀ ਗਈ ਅੱਧ ਖੜ ਕਾਜੀ ਸਾਹਿਬ ਅਜੇ ਬੱਚੇ ਨੇ ਆਪਾਂ ਤੇ ਅੱਧ ਖੜ ਚ ਇਹ ਜਵਾਨਾਂ ਚ ਆਉਂਦੇ ਨੇ ਆਪਾਂ ਹੁਣ ਅੱਧ ਖੜਾਂ ਚ ਜਾਣ ਲੱਗ ਗਏ ਨਾ ਹੁਣ 40 ਦੇ ਨੇੜੇ ਤੇੜੇ ਪਹੁੰਚਣ ਵਾਲੇ ਹੀ ਅੱਛਾ ਫਿਰ ਅਗਲਾ ਸਟੈਪ ਆਉਣਾ ਵੀ ਇਹ ਅੱਧ ਖੜ ਆ ਗਿਆ ਅੱਗੇ ਵੱਧ ਗਿਆ ਅੱਧ ਖੜ ਤੋਂ ਬਾਅਦ ਫਿਰ ਉਹਨੇ ਬੁੱਢਿਆਂ ਵੱਲ ਵੱਧ ਜਾਣਾ ਵੀ ਹੁਣ ਬਜ਼ੁਰਗਾਂ ਚ ਆ ਗਿਆ ਹੁਣ ਬਜ਼ੁਰਗਾਂ ਚ ਵੱਧ ਗਿਆ ਜਦੋਂ ਫਿਰ ਉਹਨੇ ਇੱਥੇ ਇੱਥੇ ਵੀ ਨਹੀਂ ਰੁਕਣਾ ਇਹਦੀ ਸ਼ੇਪ ਇਹਨੇ ਅੱਗੇ ਜਾਣਾ ਪਰ ਇੱਕ ਚੇਤਾ ਰੱਖਿਓ ਇੱਕ ਸ਼ੇਪ ਮਰਦੀ ਜਾਂਦੀ ਹੈ ਦੂਜੀ ਸ਼ੇਪ ਸਾਹਮਣੇ ਆ ਜਾਂਦੀ ਹੈ ਠੀਕ ਹੈ ਨਾ ਉਹ ਜਿਹੜਾ ਰਸ ਹੈ ਉਹਦੀ ਸ਼ੇਪ ਖਤਮ ਬਲੱਡ ਬਲੱਡ ਦੀ ਸ਼ੇਪ ਖਤਮ ਬਿੰਦ ਬਿੰਦ ਦੀ ਸ਼ੇਪ ਖਤਮ ਮਾਂ ਦੇ ਢਿੱਡ ਚ ਭਰੂਣ ਭਰੂਣ ਦੀ ਸ਼ੇਪ ਖਤਮ ਬੱਚਾ ਬੱਚੇ ਦੀ ਸ਼ੇਪ ਖਤਮ ਬਾਹਰ ਆ ਗਿਆ ਤੇ ਵਧਣਾ ਸ਼ੁਰੂ ਹੋ ਗਿਆ ਹੁਣ ਸ਼ੇਪ ਖਤਮ ਹੋ ਗਈ ਜਵਾਨ ਹੋ ਗਿਆ ਜਵਾਨ ਦੀ ਸ਼ੇਪ ਪੂਰੀ ਗਈ ਹੁਣ ਬਜ਼ੁਰਗ ਹੋ ਗਿਆ ਸ਼ੇਪ ਬਦਲ ਗਈ ਮੌਤ ਹੋ ਗਈ ਫਿਰ ਵਿੱਚ ਬਣ ਗਿਆ ਫਿਰ ਚਲਿਆ ਗਿਆ ਉਵੇਂ ਇੱਕ ਹੀ ਰੀਸਾਈਕਲ ਹੋ ਰਿਹਾ ਕੋਈ ਆਇਆ ਨੀ ਕੋਈ ਗਿਆ ਨੀ ਇੱਕੋ ਹੀ ਹੋ ਰਿਹਾ ਹੁਣ ਇੱਥੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਧਿਆਨ ਨਾਲ ਸੁਣਿਆ ਹੁਣ ਇੱਕ ਗੱਲ ਦੱਸੋ ਤੇਰੇ ਬੱਚੇ ਦੇ ਵਿੱਚ ਜਵਾਨ ਹੈ ਕਿ ਨਹੀਂ ਬੋਲੋ ਉਹਦੇ ਵਿੱਚ ਇੱਕ ਜਵਾਨ ਹੈਗਾ ਨਾ ਠੀਕ ਹੈ ਨਾ ਕਹਿਣ 'ਚ ਕੀ ਆਉਂਦਾ ਮੈਂ ਹੁਣ ਨੋਟ ਕਰਿਓ ਜਿੰਨੇ ਘਰਾਂ 'ਚ ਸੁਣ ਰਹੇ ਹੋ ਸ਼ਬਦ ਕੱਢ ਲਿਓ ਇੱਕ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਕੀ ਆ ਸ਼ਬਦ ਕੱਢੋ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀ ਹਲੋ ਸ਼ਬਦ ਕੱਢੋ ਇਹ ਪੰਚਮ ਪਾਤਸ਼ਾਹ ਦਾ ਸ਼ਬਦ ਬਨਸਪਤੀ ਦੇ ਵਿੱਚ ਅੱਗ ਹੈ ਤੇ ਦੁੱਧ ਦੇ ਵਿੱਚ ਘਿਓ ਹੈ ਪਰ ਅਸਲ ਵਿੱਚ ਇਹ ਗੱਲ ਕਹਿਣ ਚ ਆਉਂਦੀ ਹੈ ਇਹ ਗੱਲ ਕਹਿਣ ਚ ਆਉਂਦੀ ਹੈ ਪਾਤਸ਼ਾਹ ਨੇ ਇਦਾਂ ਕਿਹਾ ਐਗਜ਼ੈਂਪਲ ਦੇ ਦਿੱਤੀ ਸਾਡੇ ਵਾਲੇ ਕਮਲੇ ਕਹਿੰਦੇ ਬਾਹਰ ਰੱਬ ਨਹੀਂ ਲੱਭਣਾ ਵਿੱਚ ਹੈ ਵਿੱਚ ਕੋਈ ਚੀਜ਼ ਹੈ ਜਿਹੜੀ ਲੱਭਣੀ ਹੈ ਮਤਲਬ ਇਹ ਇਹਦੇ ਵਿੱਚ ਹੈ ਕੁਛ ਵਿੱਚ ਨਹੀਂ ਇਹਦਾ ਪਹਿਲਾ ਰੂਪ ਹੈ ਸਮਝੋ ਤੇ ਤੁਹਾਡੇ ਬੱਚਿਆਂ ਦੇ ਵਿੱਚ ਇੱਕ ਨੌਜਵਾਨ ਹੈਗਾ ਕਿ ਨਹੀਂ ਹੈਗਾ ਨਾ ਬੁੱਢਾ ਉਹ ਵੀ ਹੈਗਾ ਅੱਜ ਬੱਚੇ ਨੇ ਉਹਨਾਂ ਦੇ ਵਿੱਚ ਇੱਕ ਨੌਜਵਾਨ ਹੈਗਾ ਤੇ ਬੁੱਢਾ ਵੀ ਉਹਦੇ ਵਿੱਚ ਹੈਗਾ ਕਹਿਣ ਚ ਤੇ ਇਦਾਂ ਹੀ ਆਉਂਦੀ ਹੈ ਗੱਲ ਪਰ ਅਸਲ ਵਿੱਚ ਉਸ ਨੌਜਵਾਨ ਦੀ ਪਹਿਲੀ ਸ਼ੇਪ ਅੱਜ ਵਾਲਾ ਬੱਚਾ ਉਹਦਾ ਰੂਪ ਬਦਲੂਗਾ ਤੇ ਉਹਨੇ ਜਵਾਨ ਬਣ ਜਾਣਾ ਅਸਲ ਚ ਉਹਦੇ ਵਿੱਚ ਕੁਛ ਨਹੀਂ ਇਹ ਉਹਦੀ ਪਹਿਲੀ ਸ਼ੇਪ ਹੈ ਤੇ ਜਵਾਨ ਹੋ ਗਿਆ ਇਹ ਦੂਜੀ ਸ਼ੇਪ ਹੈ ਬੁੱਢਾ ਹੋ ਗਿਆ ਇਹ ਤੀਜੀ ਸ਼ੇਪ ਹੈ ਉਹਦੇ ਵਿੱਚ ਨਹੀਂ ਹੈ ਕੁਛ ਉਹੀ ਹੈ ਇੱਕੋ ਹੀ ਹੈ ਇਹ ਨੁਕਤਾ ਸਮਝਿਓ ਵੇਖੋ ਲੱਕੜ ਚ ਅੱਗ ਹੈ ਲੱਕੜ ਚ ਅੱਗ ਨਹੀਂ ਲੱਕੜ ਦਾ ਰੂਆ ਰੂਆ ਅੱਗ ਨਹੀਂ ਜੇ ਆਪਾਂ ਲੱਕੜ ਨੂੰ ਇਹਨੂੰ ਅੱਗ ਲਾ ਦਈਏ ਬਾਜੇ ਨੂੰ ਐ ਦੱਸੋ ਵੀ ਇਹਦੇ ਵਿਚਲੀ ਅੱਗ ਮੱਚ ਜੂਗੀ ਅੱਗ ਅੱਗ ਹੋਰ ਤੇ ਵਾਜਾ ਹੋਰ ਹੈ ਨਹੀਂ ਅਸਲ ਚ ਲੱਕੜ ਦਾ ਰੂਆ ਰੂਆ ਅੱਗ ਹੈ ਇਹੀ ਹੈ ਇਹ ਪਹਿਲਾਂ ਕੀ ਹੈ ਵਾਜਾ ਲੱਕੜ ਹੈ ਤੇ ਇਹਦੀ ਦੂਜੀ ਸ਼ੇਪ ਕੀ ਹੈ ਅੱਗ ਅੱਗ ਦਾ ਪਹਿਲਾ ਰੂਪ ਕੀ ਹੈ ਲੱਕੜ ਲੱਕੜ ਦਾ ਦੂਜਾ ਦੂਜਾ ਰੂਪ ਕੀ ਹੈ ਅੱਗ ਅਸਲ ਵਿੱਚ ਕਹਿਣ ਚ ਤੇ ਗੱਲ ਇਹ ਆ ਗਈ ਵੀ ਇਹਦੇ ਚ ਅੱਗ ਹੈ ਜਿਵੇਂ ਤੇਰੇ ਬੱਚੇ ਦੇ ਵਿੱਚ ਜਵਾਨ ਹੈ ਪਰ ਅਸਲ ਵਿੱਚ ਜਵਾਨ ਦੀ ਪਹਿਲੀ ਸ਼ੇਪ ਬੱਚਾ ਹੈ ਠੀਕ ਹੈ ਨਾ ਕਹਿਣ ਚ ਇੱਦਾਂ ਆਉਂਦਾ ਹੈ ਅਸਲ ਚ ਹੈ ਕੀ ਹੈ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਸ਼ੇਪ ਬਦਲਦੀ ਹੈ ਐਨਰਜੀ ਸਾਰੀ ਇੱਕ ਹੀ ਹੈ ਇਹਨੂੰ ਕਹਿੰਦੇ ਨੇ ਇੱਕ ਇੱਕ ਰਸ ਵਿਆਪਕ ਇੱਕ ਹੀ ਹੈ ਜਿਹੜਾ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਇੱਕੋ ਹੀ ਹੈ ਨਾ ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਸ਼ੇਪ ਬਦਲ ਰਹੀ ਹੈ ਇੱਕ ਹੈ ਕਹਿਣ ਚ ਹੁਣ ਜਿਹਦੇ ਸ਼ਬਦ ਆ ਗਿਆ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਘੀਆ ਊਚ ਨੀਚ ਮਹਿ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ ਕਹਿਣ ਚ ਆ ਗਈ ਨਾ ਗੱਲ ਅਸਲ ਦੇ ਵਿੱਚ ਉਹਦਾ ਪਹਿਲਾ ਰੂਪ ਹੈ ਜਿਹੜਾ ਦੁੱਧ ਦਾ ਦੂਜਾ ਰੂਪ ਹੈ ਘਿਓ ਲੱਸੀ ਲੱਸੀ ਤੇ ਮੱਖਣ ਇਹ ਦੁੱਧ ਦਾ ਦੂਜਾ ਰੂਪ ਹੈ ਮੱਖਣ ਨੂੰ ਆਪਾਂ ਉਬਾਲ ਲਿਆ ਚੰਗੀ ਤਰ੍ਹਾਂ ਕਾੜ ਲਿਆ ਉਹ ਦੁੱਧ ਬਣ ਗਿਆ ਦੇਸੀ ਘਿਓ ਇਹ ਉਹਦਾ ਤੀਜਾ ਰੂਪ ਹੈ ਪਰ ਕਹਿਣ ਚ ਕੀ ਆ ਰਿਹਾ ਦੁੱਧ ਦੇ ਵਿੱਚ ਘਿਓ ਹੈ ਅਸਲ ਵਿੱਚ ਦੁੱਧ ਦਾ ਦੂਜਾ ਰੂਪ ਘਿਓ ਹੈ ਕਹਿਣ ਚ ਇੱਦਾਂ ਹੀ ਆਉਂਦਾ ਠੀਕ ਹੈ ਨਾ ਰੱਬ ਦੇ ਹੀ ਇਹ ਸਾਰੇ ਰੂਪ ਨੇ ਪਰਮਾਤਮਾ ਦੇ ਹੀ ਸਾਰੇ ਰੂਪ ਨੇ ਕਦੇ ਕਿਸੇ ਸ਼ੇਪ ਵਿੱਚ ਕਦੇ ਕਿਸੇ ਸ਼ੇਪ ਵਿੱਚ ਕਦੇ ਕਿਸੇ ਸ਼ੇਪ ਵਿੱਚ ਪਾਣੀ ਦੇ ਹੀ ਕਿੰਨੇ ਰੂਪ ਨੇ ਪਾਣੀ ਦੇ ਹੀ ਰੂਪ ਨੇ ਸਮੁੰਦਰ ਬੱਦਲ ਬਰਸਾਤ ਝਰਨਾ ਨਦੀ ਦਰਿਆ ਸਮੁੰਦਰ ਪਾਣੀ ਦੇ ਰੂਪ ਨੇ ਠੀਕ ਹੈ ਇਸੇ ਤਰ੍ਹਾਂ ਹੀ ਰੱਬ ਹੈ ਸਾਰੇ ਪਾਸੇ ਫੈਲਿਆ ਹੋਇਆ ਉਹਦੇ ਹੀ ਰੂਪ ਨੇ ਅਲੱਗ ਨਹੀਂ ਕੋਈ ਚੀਜ਼ ਹੁਣ ਲੱਕੜ ਹੀ ਅੱਗ ਹੈ ਤੇ ਅੱਗ ਦਾ ਪਹਿਲਾ ਰੂਪ ਹੀ ਲੱਕੜ ਹੈ ਦੁੱਧ ਹੀ ਕਿਉਂ ਹੈ ਲੱਸੀ ਤੇ ਮੱਖਣ ਦੁੱਧ ਹੀ ਹੈ ਇਹ ਦੀ ਪਹਿਲਾ ਰੂਪ ਹੈ ਦੂਜਾ ਰੂਪ ਇਹਦਾ ਅਲੱਗ ਹੈ ਕਿ ਨਹੀਂ ਇੱਦਾਂ ਪਰ ਗੱਲ ਕਹਿਣ ਚ ਆਉਣੀ ਹੈ ਕਹਿਣ ਚ ਇੱਦਾਂ ਹੀ ਆਉਂਦੀ ਹੈ ਹੁਣ ਇੱਥੇ ਭੁਲੇਖਾ ਪੈ ਗਿਆ ਹੁਣ ਇਹ ਆਪਣੇ ਬੱਚੇ ਦੇ ਵਿੱਚ ਲੱਭਣ ਲੱਗ ਪਵੇ ਵੀ ਇਹਦੇ ਵਿੱਚ ਜਵਾਨ ਹੈ ਐ ਨਹੀਂ ਉਹ ਉਹਦੀ ਪਹਿਲੀ ਸ਼ੇਪ ਹੈ ਇਹਦੀ ਦੂਜੀ ਸ਼ੇਪ ਵੀ ਆਊਗੀ ਬਣੂਗਾ ਇਹਦੀ ਦੂਜੀ ਸ਼ੇਪ ਹੈ ਇਹਦੇ ਵਿੱਚ ਥੋੜਾ ਲੱਭਣਾ ਕੁਛ ਜਦੋਂ ਨੌਜਵਾਨ ਹੋਵੇ ਕੋ ਇਹਦੇ ਵਿੱਚ ਹੀ ਇੱਕ ਬੱਚਾ ਹੈ ਉਹਦੀ ਤੇ ਸ਼ੇਪ ਬਦਲ ਗਈ ਨਾ ਇਹ ਸਮਝਣ ਇਸ ਨੁਕਤੇ ਨੂੰ ਸਮਝੋ ਆਪਾਂ ਸਾਰੇ ਹੀ ਉਸੇ ਦਾ ਹੀ ਰੂਪ ਆ ਸ਼ੇਪ ਵੱਖਰੇ ਵੱਖਰੇ ਆਪਾਂ ਕੱਲ ਪੜ੍ਹਿਆ ਵੀ ਰੂਪ ਵੱਖੋ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਸਾਰੇ ਜੱਗ ਤੇ ਅਨਕ ਭਾਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਇੱਕ ਪਸਰ ਗਿਆ ਇੱਕ ਹੀ ਫੈਲ ਗਿਆ ਅਲੱਗ ਅਲੱਗ ਕੁਛ ਨਹੀਂ ਹੈ ਬਸ ਉਹੀ ਇੱਕੋ ਹੀ ਹੈ ਜਿਹੜਾ ਐ ਘੁੰਮਦਾ ਫਿਰਦਾ ਤੇ ਆਪਾਂ ਉਹਦਾ ਰੂਪ ਸਾਰੇ ਉਸੇ ਦਾ ਪਾਠ ਉਸੇ ਦਾ ਹਿੱਸਾ ਹੁਣ ਆ ਸ਼ਬਦ ਜਿਹੜਾ ਇਹ ਵੀ ਪੜ੍ਹ ਕੇ ਵੇਖਿਓ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਕੀ ਹੈ ਇਹ ਗੱਲ ਕਹਿਣ ਚ ਇੱਦਾਂ ਹੀ ਆਊ ਕਹਿਣ ਚ ਇੱਦਾਂ ਹੀ ਆਊ ਪਰ ਅਸਲ ਵਿੱਚ ਇਹਦਾ ਹੀ ਪਹਿਲੀ ਸ਼ੇਪ ਹੈ ਜਿਹੜੀ ਉਹ ਇਹ ਹੈ ਠੀਕ ਹੈ ਨਾ ਜਿਵੇਂ ਤੇਰੇ ਬੱਚੇ ਦੇ ਵਿੱਚ ਜਵਾਨ ਹੈ ਇਹੀ ਕਹਿਣਾ ਪਏਗਾ ਨਾ ਕਹਿਣਾ ਇੱਦਾਂ ਹੀ ਪਏਗਾ। ਹਾਂਜੀ ਲੋਹੜ ਸੁਣੋ।
ਸਗਲ ਬਨਸਪਤ ਮੈਂ ਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ।
ਠੀਕ ਹੈ, ਹਰ ਜਗ੍ਹਾ ਇੱਕੋ ਹੀ ਜੋਤ ਸਮਾਈ ਹੋਈ ਹੈ। ਅਗਲੀ ਪੰਕਤੀ
ਸੰਤੋ ਘੱਟ ਘੱਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮੈਂ ਜਲ ਥਲ ਰਮਿਆ
ਰਮਿਆ ਹੋਇਆ ਹੀ ਮੇਰਾ ਜਿਹੜਾ ਸਾਰਿਆਂ ਸਾਰੇ ਪਾਸਿਆਂ ਵਿੱਚ ਹੈ। ਸੰਤੋ ਘੱਟ ਘੱਟ ਰਹਿਆ ਸਮਾਹਿਓ, ਜਿਵੇਂ ਆਪਾਂ ਕਹਿ ਦਿੰਦੇ ਘੱਟ ਘੱਟ ਵਿੱਚ ਹੈ। ਜਿਵੇਂ ਉਦਣ ਵੀ ਮੈਂ ਗੱਲ ਕੀਤੀ ਸੀ ਕਿ ਕਣ ਕਣ ਵਿੱਚ ਪਰਮਾਤਮਾ ਹੈ, ਅਸਲ ਵਿੱਚ ਕਣ ਕਣ ਪਰਮਾਤਮਾ। ਇਹ ਕਹਿਣ ਚ ਆ ਗਈ ਨਾ ਬੱਚਾ ਬੱਚੇ ਚ ਜਵਾਨ ਹੈ, ਅਸਲ ਵਿੱਚ ਬੱਚਾ ਹੀ ਜਵਾਨ ਹੈ। ਜਦੋਂ ਅਸੀਂ ਕਹਿੰਦੇ ਹਰ ਚੀਜ਼ ਚ ਰੱਬ ਹੈ, ਅਸਲ ਸਟੇਟਮੈਂਟ ਇਹ ਹੈ ਹਰ ਚੀਜ਼ ਹੀ ਰੱਬ ਹੈ। ਅਸਲ ਸਟੇਟਮੈਂਟ ਇਹ ਸਭ ਗੋਬਿੰਦ ਹੈ, ਸਭ ਗੋਬਿੰਦ ਗੋਬਿੰਦ ਬਿਨ ਨਹੀਂ ਕੋਈ, ਇਬੇ ਬਿਠਲ ਉਬੇ ਬਿਠਲ, ਬਿਠਲ ਬਿਨ ਸੰਸਾਰ ਨਹੀਂ। ਇਹ ਨੁਕਤਾ ਆ, ਇਹ ਸਮਝਣ ਵਾਲਾ ਨੁਕਤਾ ਆ। ਮਾੜਾ ਜਿਹਾ ਦਿਮਾਗ ਚ ਵੜ ਜੇ ਨਾ ਫਿਰ ਪੱਲੇ ਪੈ ਜਾਣਾ ਵੀ ਇੱਕੋ ਹੀ ਖੇਡ ਹੈ, ਉਹਦੇ ਚ ਸਾਡੀ ਡਿਊਟੀ ਹੈ। ਫਿਰ ਸਾਈਕਲ ਰੀਸਾਈਕਲ ਹੋ ਰਿਹਾ, ਘੁੰਮ ਰਿਹਾ ਸਾਰਾ ਕੁਛ, ਕੁਛ ਪਾਪ ਪੁੰਨ ਦੀ ਖੇਡ ਵੀ ਸਭ ਖਤਮ ਹੋ ਜਾਂਦੀ। ਅੱਜ ਮੈਨੂੰ ਪੁੱਛਦਾ ਸੀ ਮੁੰਡਾ ਸਾਡਾ ਇੱਕ, ਕਹਿੰਦੇ ਬੱਕਰੀਆਂ ਰੱਖਣੀਆਂ ਤੇ ਮਾਂ ਪਿਓ ਮੰਨਦੇ ਨੀ ਕਈ ਵਾਰੀ ਵੀ ਬੱਕਰੀਆਂ ਰੱਖ ਸਕਦਾ ਕਿ ਨਹੀਂ। ਹੁਣ ਅਗਲਾ ਕਹਿੰਦਾ ਵੀ ਬੱਕਰੇ ਤੇ ਵੇਚਣੇ ਪੈਣਗੇ ਤੇ ਜੇ ਵੇਚਾਂਗੇ ਤੇ ਪਾਪ ਲੱਗੂ। ਜਿੱਦਾਂ ਹੁਣ ਆਪਾਂ ਤੇ ਸਮਝਦੇ ਹਾਂ, ਹੁਣ ਗੁਰਦੁਆਰੇ ਵਾਲਿਆਂ ਨੇ ਕੀ ਕਹਿਣਾ ਵੀ ਬੱਕਰਿਆਂ ਵਾਲਾ ਤੂੰ ਵੇਚਣ ਵਾਲਾ ਕੰਮ ਕਰ ਨਹੀਂ ਸਕਦਾ, ਬੱਕਰੇ ਕਿਹਨੂੰ ਦੇਣੇ ਪੈਣਗੇ? ਕਸਾਈਆਂ ਨੂੰ। ਤੇ ਕਸਾਈਆਂ ਨੇ ਬਕਰੀਦ ਵਾਲੇ ਦਿਨ ਵੱਢ ਲੈਣੇ, ਬੱਕਰਾ ਤੇ 15,000 ਦਾ ਵਿਕਦਾ। ਹੁਣ ਮੈਨੂੰ ਪਰਮੇਸ਼ਰ ਦੁਆਰਾ ਅਗਲਾ ਪੁੱਛਣ ਆਵੇ ਵੀ ਤੁਸੀਂ ਦੱਸੋ ਜੀ, ਹੁਣ ਸਾਡੇ ਇੱਥੇ 40-50 ਮੱਝਾਂ ਰੱਖੀਆਂ ਤੇ ਮੱਝਾਂ ਕੱਟੇ ਵੀ ਦਿੰਦੀਆਂ ਤੇ ਕੱਟੀਆਂ ਵੀ ਦਿੰਦੀਆਂ, ਤੇ ਕਿਹਨੂੰ ਭੁਲੇਖਾ ਕੱਟਿਆਂ ਨੂੰ ਕਿੰਨਾ ਕੁ ਦੁੱਧ ਛੱਡਿਆ ਜਾਂਦਾ? ਪਰਮੇਸ਼ਰ ਦੁਆਰ ਚ ਬੱਕਰੇ ਤੇ ਨਹੀਂ ਵੱਢੇ ਜਾਂਦੇ, ਪਰ ਕੱਟੇ ਤੇ ਮੈਨੂੰ ਲੱਗਦਾ 40-50 ਸਾਲ ਦੇ ਮਾਰੀ ਜਾਂਦੇ ਹੋਣਗੇ। ਕਿਉਂ ਮਰ ਜਾਂਦੇ ਆ? ਕਿਉਂਕਿ ਉਹਨਾਂ ਨੂੰ ਦੁੱਧ ਹੀ ਨਹੀਂ ਛੱਡਿਆ ਜਾਂਦਾ। ਸਾਡੀ ਗੱਲ ਨਹੀਂ, ਸਾਡੀ ਗੱਲ ਨਹੀਂ, ਪਰਮੇਸ਼ਰ ਦੁਆਰੀਆਂ ਦੀ। ਸਾਰਿਆਂ ਦਾ ਇਹੋ ਹੀ ਹਾਲ ਹੈ, ਹਰ ਪਿੰਡ ਚ ਵੇਖ ਲਓ, ਹਰ ਥਾਂ ਤੇ ਵੇਖ ਲਓ। ਕੱਟਾ ਜਿਹੜਾ ਆ ਉਹ ਜਾਂ ਤੇ ਪਲ ਗਿਆ, ਜੇ ਹੋ ਗਿਆ 2 ਮਹੀਨਿਆਂ ਦਾ ਤਾਂ ਤੇ ਅਗਲੇ ਨੂੰ ਵੇਚ ਦਿੰਦੇ 500-400 ਦਾ। ਦੇ ਦਿੱਤਾ, ਸਭ ਨੇ ਇੱਦਾਂ ਹੀ ਕੀਤਾ। ਜਿੰਨੇ ਘਰਾਂ ਚ ਸੁਣਨ ਵਾਲੇ ਨੋਟ ਕਰ ਲਓ, ਜਿਹੜੇ ਅਸੀਂ ਕਹਿੰਦੇ ਵੀ ਅਸੀਂ ਤਾਂ ਜੀ ਪਾਪ ਨਹੀਂ ਕੀਤਾ ਸਾਰੀ ਜ਼ਿੰਦਗੀ ਚ, ਕੋਈ ਕੱਟੇ ਕਿੱਧਰ ਗਏ ਤੇ? ਦੁੱਧ ਉਹਦਾ ਤੂੰ ਪੀ ਗਿਆ ਸੀ ਕਿਉਂਕਿ ਛੱਡਿਆ ਨੀ ਉਹਨੂੰ ਦੁੱਧ, ਉਹਦਾ ਦੁੱਧ ਪੀ ਗਿਆ ਤੂੰ। ਵਿਚਾਰਾ ਮਲੱਪ ਮਲੁੱਪ ਪੈ ਕੇ ਬਿਮਾਰ ਬਮੂਰ ਹੋ ਕੇ ਮਰੀ ਜਾਂਦੇ ਨੇ ਕੱਟੇ 1-2 ਮਹੀਨਿਆਂ ਚ, ਜਾਂ ਤੇ ਵਿਚਾਰਾ ਆਪ ਹੀ ਮਰ ਜਾਂਦਾ, ਜਾਂ ਫਿਰ ਜੇ ਪਲ ਜੇ 4-6 ਮਹੀਨਿਆਂ ਦਾ ਹੋ ਜੇ ਫਿਰ ਉਹਨੂੰ ਵੇਚ ਦਿੱਤਾ ਜਾਂਦਾ ਕਸਾਈਆਂ ਨੂੰ ਹਰ ਘਰ ਚ। ਤੇ ਜੇ ਮੈਂ ਆਪਣੇ ਘਰ ਦੀ ਗੱਲ ਕਰ ਲਾਂ ਵੀ ਮੇਰੇ ਘਰ ਦੀ ਗੱਲ ਜੇ ਮੈਂ ਕਰਾਂ, ਮੇਰੇ ਪਰਿਵਾਰ ਵਿੱਚ 20-25 ਸਾਲ ਹੋ ਗਏ ਬੱਕਰਾ ਨਹੀਂ ਨਾ ਵੱਢਿਆ ਗਿਆ, ਪਰ 20 ਸਾਲਾਂ ਦੇ ਵਿੱਚ 25-30 ਕੱਟੇ ਤੇ ਜ਼ਰੂਰ ਗਏ ਹੋਣ, ਤੇ ਕਿੱਥੇ ਰਹਿ ਜਾਣਾ ਪਾਪ ਪੁੰਨ? ਕਿਵੇਂ ਬਚੋਗੇ, ਕਿਵੇਂ ਬਚੋਗੇ? ਕੱਟੇ 'ਚ ਜਾਨ ਨਹੀਂ ਹੁੰਦੀ, ਜੇ ਬੱਕਰੇ 'ਚ ਜਾਨ ਹੁੰਦੀ ਤੇ ਉਹਦੇ 'ਚ ਨਹੀਂ। ਪਰ ਜਿਹੜੇ ਮਰਜ਼ੀ ਜ਼ਿਮੀਂਦਾਰ ਨੂੰ ਪੁੱਛ ਕੇ ਵੇਖ ਲਓ, ਜਿਹੜੇ ਮਰਜ਼ੀ ਅੰਮ੍ਰਿਤਧਾਰੀ ਨੂੰ ਪੁੱਛ ਕੇ ਵੇਖ ਲਓ, ਬੱਕਰਾ ਤੇ ਨਹੀਂ ਵੱਡਿਆ ਤੇ ਕੱਟਾ ਤੇ ਮੇਲਾ ਤਾਂ ਬੱਕਰੇ ਤੋਂ ਵੱਡਾ ਹੀ ਹੁੰਦਾ ਕੱਦ ਕਾਠ 'ਚ। ਪਰ ਕਿੱਧਰ ਜਾਂਦੇ ਨੇ ਕੱਟੇ? ਜਾਂ ਕਸਾਈਆਂ ਨੂੰ ਵੇਚ ਦਿੰਦੇ ਹੋ, ਜਾਂ ਵਿਚਾਰੇ ਮਰ ਮੁਰ ਜਾਂਦੇ ਨੇ, ਜਾਂ ਉਹਦੇ ਹਿੱਸੇ ਦਾ ਦੁੱਧ ਪੀ ਜਾਂਦੇ। ਤੇ ਹੁਣ ਫਿਰ ਕਹਾਂਗੇ ਬੱਕਰਿਆਂ ਨੂੰ ਨੱਕ ਜਾ ਚਾੜਦਾ ਵੀ ਬੱਕਰਾ ਵੱਢ ਲਿਆ ਤੂੰ ਕੱਟੇ ਥੋੜੇ ਮਾਰੇ ਨੇ, ਕਰ ਲਓ ਪਾਪ ਪੁੰਨ ਦਾ ਨਜ਼ਾਰਾ ਕਿਵੇਂ ਕਰਾਂਗੇ? ਫਿਰ ਜੇ ਹੋਰ ਨਹੀਂ ਤਾਂ ਢੋਲੀ ਸਪਰੇਅ ਵਾਲੀ ਲੈ ਕੇ ਤੁਰ ਪੈਂਦਾ, ਪਤਾ ਨੀ ਕਿੱਥੇ ਕਿੱਥੇ ਸਪਰੇਆਂ ਕਰਨੀਆਂ ਨੇ, ਕਿੱਥੇ ਕਿੱਥੇ ਰੇਹਾਂ ਸਪਰੇਆਂ ਹੁੰਦੀਆਂ ਨੇ, ਕਿੰਨੇ ਕੀੜੇ ਕਿੰਨੇ ਮਾਰੇ ਜਾਣੇ ਨੇ। ਤਾਂ ਕਰਕੇ ਇਹ ਜਦੋਂ ਅਸੀਂ ਸਾਈਕਲ ਨੂੰ ਸਮਝਦੇ ਹਾਂ ਨਾ, ਸਾਰੇ ਨੂੰ, ਸਮੁੱਚਤਾ ਨੂੰ ਸਮਝਦੇ ਹਾਂ, ਸਮੁੱਚੇ ਇੱਕ ਨੂੰ ਸਮਝਦੇ ਹਾਂ, ਫਿਰ ਸਾਨੂੰ ਸਮਝ ਆ ਜਾਂਦੀ ਹੈ ਵੀ ਇਹ ਵਰਤਾਰਾ ਏਦਾਂ ਹੀ ਚੱਲਦਾ ਹੈ। ਬੰਦੇ ਦੇ ਇੱਕ ਇੱਕ ਸੈੱਲ ਦੀ ਕਰੋੜਾਂ ਰੁਪਇਆ ਕੀਮਤ ਵੀ ਹੈ ਵੀ ਉਹਦਾ ਬੱਚਾ ਜੇ ਮੈਨੂੰ ਮਿਲ ਜਾਵੇ, ਜਿਨ੍ਹਾਂ ਦੇ ਬੇ ਔਲਾਦੇ ਨੇ ਨਾ, ਜਿਹੜੇ ਕਹਿਣਗੇ ਫਲਾਣਾ ਬੰਦਾ ਜੇ ਉਹਦਾ ਬੱਚਾ ਹੋਵੇ, ਤੇ ਲੋਕੀ ਡੋਨੇਟ ਕਰਦੇ ਨੇ ਆਪਣੇ ਸੈੱਲ, ਐ ਮੈਂ ਕਹਿ ਲਵਾਂ ਸਿੱਧਾ ਚਲੋ, ਤੇ ਕਰੋੜਾਂ ਰੁਪਇਆ ਮੁੱਲ ਹੈ, ਪਰ ਕਰੋੜਾਂ ਅਰਬਾਂ ਖਰਬਾਂ ਬੰਦੇ ਦੇ ਸੈੱਲ ਨੇ ਜਿਹੜੇ ਮਰਦੇ ਨੇ ਰੋਜ਼, ਜੇ ਪਾਪ ਪੁੰਨ ਲੱਗਣਗੇ ਨਾ ਕਰਨ ਤੇ ਕਿੱਥੇ ਵਿੱਚ ਉਤਾਰਾ ਹੋਣਾ, ਕਰੋੜਾਂ ਸੈੱਲ। ਜਿੱਦਣ ਪ੍ਰੈਗਨੈਂਟ ਹੋਇਆ ਨਾ, ਇੱਕ ਆਇਆ ਕਿ ਬਾਕੀ ਤੇ ਕਰੋੜਾਂ ਹੀ ਮਰੇ, ਕਰੋੜਾਂ ਮਰਨੇ। ਪਾਪ ਪੁੰਨ ਵੇਖਣ ਲੱਗੇ ਫਿਰ ਤੇ ਹੋ ਗਿਆ ਨਤਾਰਾ, ਬੰਦੇ ਦੇ ਸੀ ਉਹ, ਇਨਸਾਨ ਸੀ, ਦੌੜਨ ਵਾਲੇ ਸੀ, ਭੱਜਣ ਵਾਲੇ ਸੀ, ਭੱਜਦੇ ਸੀ, ਐ ਦੌੜਦੇ ਸੀ। ਜੇ ਮੱਛੀ ਨਹੀਂ ਦੌੜਦੀ ਹੁੰਦੀ, ਮੱਛੀ ਪਾਣੀ ਦੇ ਵਿੱਚ ਉਹਦੇ ਨਿੱਕੇ ਨਿੱਕੇ ਜੀਵ ਵੇਖੇ ਏਦਾਂ ਵਿਖਾ ਦੇਣਗੇ ਵੀ ਆਹ ਦੌੜੇ ਫਿਰਦੇ। ਤੇ ਕਰੋੜਾਂ ਕਰੋੜਾਂ ਲੱਖਾਂ ਇੱਕ ਜ਼ਿੰਦਗੀ ਦੇ ਵਿੱਚ ਅਰਬਾਂ ਅਰਬਾਂ ਸੈੱਲ ਜਿਹੜੇ ਖਤਮ ਹੋ ਗਏ। ਤੇ ਜੇ ਪਾਪ ਪੁੰਨ ਲੱਗੇ ਵਿਚਾਰਨ ਫਿਰ ਤੇ ਚੱਲ ਪਈ ਜ਼ਿੰਦਗੀ ਸਾਡੀ। ਜੇ ਏਦਾਂ ਸੋਚਣ ਲੱਗੇ, ਜੇ ਮਾੜਾ ਜਿਹਾ ਦਿਮਾਗ ਲੱਗ ਗਏ ਪਾਉਣ ਵੀ ਅੱਛਾ ਆਹ ਪਾਪ ਹੈ ਆਹ ਪੁੰਨ ਹੈ, ਫਿਰ ਤੇ ਸੋਚ ਲਿਆ ਸੀ। ਏਦਾਂ ਨਹੀਂ, ਸਾਨੂੰ ਸਮਝਣਾ ਪੈਣਾ ਵੀ ਇੱਕ ਸਿਸਟਮ ਚੱਲ ਰਿਹਾ ਉਹਦੇ ਵਿੱਚ ਹੀ ਆ, ਤਾਂ ਹੀ ਬਲਿਹਾਰੇ ਜਾਣ ਨੂੰ ਜੀ ਕਰਦਾ। ਕਮਾਲ ਦੀ ਖੇਡ ਹੈ, ਬੜਾ ਕਮਾਲ ਦਾ ਇਹ ਸਿਸਟਮ ਹੈ ਜਿਹੜਾ ਚੱਲ ਰਿਹਾ, ਆਟੋਮੈਟਿਕ ਚੱਲ ਰਿਹਾ, ਆਪਣੇ ਆਪ ਚੱਲ ਰਿਹਾ। ਸੋ ਇਸ ਕਰਕੇ ਸੰਤੋ ਘੱਟ ਘੱਟ ਰਹਿਆ ਸਵਾਹਿਓ, ਪੂਰਨ ਪੂਰ ਰਹਿਓ ਸਰਵ ਮਹਿ ਜਲ ਥਲ ਰਮਈਆ ਆਹਿਓ। ਜਲ ਵਿੱਚ ਥਲ ਵਿੱਚ ਹਰ ਜਗ੍ਹਾ ਇੱਕੋ ਹੀ ਹੈ, ਜਲ ਵੀ ਉਹੀ ਹੈ ਥਲ ਵੀ। ਜੇ ਜਲ ਵਿੱਚ ਥਲ ਵਿੱਚ ਜੇ ਅਸਲ ਜੈ ਕਹੀਏ ਜਲ ਵੀ ਉਹੀ ਹੈ ਥਲ ਵੀ ਉਹੀ ਹੈ, ਬੱਚਾ ਵੀ ਉਹੀ ਹੈ, ਜਵਾਨ ਵੀ ਉਹੀ ਹੈ, ਬੁੱਢਾ ਵੀ ਉਹੀ ਹੈ, ਉਹ ਤੋਂ ਪਹਿਲਾਂ ਬਿੰਦ ਵੀ ਉਹੀ ਹੈ, ਬਲੱਡ ਵੀ ਉਹੀ ਹੈ, ਬਾਹਰੋਂ ਖਾਣੇ ਦੇ ਵਿੱਚੋਂ ਖੁਰਾਕਾਂ ਖਾਧੀਆਂ ਉਹ ਵੀ ਉਹੀ ਹੈ। ਆਹ ਜਿਹੜੀ ਮਸ਼ੀਨ ਹੈ ਸਾਡੇ ਵਾਲੀ ਬੋਡੀ ਚੋਂ ਅੱਗੇ ਬਣਿਆ ਇਹ ਵੀ ਉਹੀ ਹੈ, ਇੱਕੋ ਹੀ ਹੈ ਜਿਹੜਾ ਐਂਕੋ ਮਰਿਆ, ਅਨਕ ਪਾਤ ਹੋਏ ਪਸਰਿਆ ਨਾਨਕ ਇੱਕ ਇੱਕੋ ਹੀ ਹੈ। ਫਿਰ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ, ਫਿਰ ਸਮਝ ਆਉਂਦੀ ਹੈ, ਤੇ ਫਿਰ ਪਿਆਰ ਵੀ ਆਉਂਦਾ। ਇਹਦਾ ਮਤਲਬ ਇਹ ਨਹੀਂ ਵੀ ਰੱਬ ਨਾਲ ਰੱਬ ਜਾਂ ਜਿਹੜਾ ਫੈਲਿਆ ਹੋਇਆ ਇਹਦੇ ਨਾਲ ਤੇ ਨਾਨਕ ਕਾ ਪਾਤਸ਼ਾਹ ਦਿਸੈ ਜਾਂ ਹਰਾ, ਫਿਰ ਉਹਦੀਆਂ ਕਰਾਮਾਤਾਂ ਨੇ ਨਾ ਇਹ ਆਟੋਮੈਟਿਕ। ਜਦੋਂ ਅਸੀਂ ਆਲੇ ਦੁਆਲੇ ਵੇਖਦੇ ਹਾਂ ਇੰਨੀਆਂ ਕਰਾਮਾਤਾਂ ਵੇਖ ਵੇਖ ਬੰਦਾ ਨਿਹਾਲ ਹੁੰਦਾ, ਜੁੜਿਆ ਹੀ ਨਹੀਂ ਰੱਬ ਨਾਲ ਯਾਰ। ਰੱਬ ਦੀਆਂ ਕਰਾਮਾਤਾਂ ਪਤਾ ਨਹੀਂ ਨਿੱਕੀ ਜਿਹੀ ਕਰਾਮਾਤ ਦੀਆਂ ਗੱਲਾਂ ਹੀ ਕਰੀ ਜਾਂਦਾ, ਉੱਥੇ ਆਹ ਕਰਾਮਾਤ ਵਾਪਰ ਗਈ, ਉੱਥੇ ਆਹ ਵਾਪਰ ਗਈ, ਤੇਰੇ ਸਾਹਮਣੇ ਕੁਦਰਤ ਦੇ ਵਿਧਾਨ ਵਿੱਚ ਕਿਤੇ ਥੋੜੀਆਂ ਕਰਾਮਾਤਾਂ ਵਾਪਰੀਆਂ ਨੇ, ਸਾਰੀ ਕਰਾਮਾਤ ਹੀ ਕਰਾਮਾਤ ਹੀ ਤੇ ਹੋ ਰਹੀ ਹੈ। ਪਰ ਉਹ ਤਾਂ ਤੇਥੋਂ ਵੱਖ ਨਹੀਂ, ਤੇਰੀ ਦੇਖਣ ਵਾਲੀ ਅੱਖ ਨਹੀਂ, ਉਹ ਕੋਈ ਸਾਹਮਣੇ ਸੀ ਪਰ ਨਾਨਕ ਸੇ ਅੱਖਣੀਆਂ ਵਿਅਨ ਜਿੰਨੀ ਦਸੰਦੋ ਮਾਂ ਤੇਰੀ। ਉਹ ਅੱਖਾਂ ਹੋਰ ਨੇ, ਉਹ ਕਿਹੜੀਆਂ ਨੇ? ਉਹ ਹੈ ਤੇਰਾ ਦਿਮਾਗ, ਤੇਰੀ ਸੁਰਤ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਆ ਜਿਹੜੀ ਸੁਰਤ ਹੈ ਨਾ, ਸੁਰਤ ਦਿਮਾਗ, ਇਹ ਜਦੋਂ ਖੁੱਲ ਗਿਆ, ਜਿਵੇਂ ਹੁਣ ਮੰਨ ਲਓ ਆਪਾਂ ਆ ਅੱਧੇ ਘੰਟੇ ਤੋਂ ਗੱਲਾਂ ਬਾਤਾਂ ਕੀਤੀਆਂ, ਜਦੋਂ ਇਹ ਚੀਜ਼ਾਂ ਦਿਮਾਗ 'ਚ ਬੈਠ ਜਾਂਦੀਆਂ, ਇਹ ਸ਼ਬਦ ਬਹਿ ਜਾਣ, ਇਹ ਸੁਰਤ 'ਚ ਬਹਿ ਜਾਣ, ਫਿਰ ਇਹ ਐਨਕ ਲਾ ਕੇ ਜਦੋਂ ਫਿਰ ਵੇਖਾਂਗੇ, ਫਿਰ ਸਾਨੂੰ ਘੱਟ 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 ਵਿੱਚ ਵਸਿਆ ਨਹੀਂ, ਘੱਟ ਘੱਟ ਹੀ ਉਹਦਾ ਰੂਪ ਦੇ ਸਕਦਾ ਹਰ ਚੀਜ਼। ਅੱਖੀਆਂ ਉਹ ਨੇ ਜਿਨ੍ਹਾਂ ਨਾਲ ਪਿਆਰਾ ਦਿਸਦਾ, ਅੱਖੀਆਂ ਉਹ ਨੇ ਜਿਨ੍ਹਾਂ ਦੇ ਨਾਲ ਪਿਆਰਾ ਦਿਸਦਾ, ਹੋਰ ਨੇ ਜਿਨ੍ਹਾਂ ਦੇ ਨਾਲ ਪਿਆਰਾ ਦਿਸਦਾ, ਜਿਨ੍ਹਾਂ ਦੇ ਨਾਲ ਪਿਆਰਾ ਦਿਸਦਾ। ਕੇ ਆ ਸੁਰਬਾ ਇੱਕ ਗੱਲ ਹੈ ਆਲੇ ਦੁਆਲੇ ਹੈ ਤੇ ਖੇਡ ਬੜੀ ਕਮਾਲ ਦੀ ਵਾਪਰ ਗਈ ਪਰ ਘਾਟ ਕੀਦੀ ਹੈ ਭਲਾ ਗਿਆਨ ਦੀ ਸੁਰਮਾ ਪੈ ਜਾਏ ਨਾ ਹੁਣ ਵੇਖੋ ਆਹੀ ਅੱਖਾਂ ਰਹਿਣੀਆਂ ਨੇ ਆਹੀ ਦਿਮਾਗ ਰਹਿਣਾ ਇਹ ਜਿਹੜਾ ਗਿਆਨ ਦਾ ਸੁਰਮਾ ਹੈ ਇਹਨਾਂ ਅੱਖਾਂ ਚ ਨਹੀਂ ਪੈਂਦਾ ਸਾਡੀ ਸੁਰਤ ਚ ਪੈਂਦਾ ਦਿਮਾਗ ਚ ਪੈਂਦਾ ਹੁਣ ਦਿਮਾਗ ਚ ਜਦੋਂ ਅਕਲ ਆ ਗਈ ਸਾਨੂੰ ਸਮਝ ਆ ਗਈ ਸੁਰਤ ਵਿੱਚ ਗਿਆਨ ਦਾ ਸੁਰਮਾ ਪੈ ਗਿਆ ਫਿਰ ਸਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਹੀ ਰੱਬ ਦਾ ਰੂਪ ਦਿਸਣ ਲੱਗ ਪੈਣੀਆਂ ਵੀ ਹਾਂ ਇੱਕੋ ਹੀ ਹੈ ਇੱਕੋ ਹੀ ਹੈ ਅਸੀਂ ਵੀ ਉਹਦਾ ਹੀ ਰੂਪ ਆਪੇ ਕੌਨਫੀਡੈਂਸ ਬਣ ਗਿਆ ਫੀਲਿੰਗ ਹਲਵੇਰੇ ਬਦਲ ਗਈ ਹੁਣ ਮਰਨਾ ਹੈ ਇੱਕ ਹੋ ਗਿਆ ਮਰਨਾ ਹੈ ਇੱਕ ਹੋ ਗਿਆ ਸ਼ੇਪ ਚੇਂਜ ਕਰਨੀ ਹੈ ਮਰਨਾ ਥੋੜਾ ਹੈ ਯਾਰ ਜੇ ਮਰਨ ਦਾ ਖਤਰਾ ਬੱਚਾ ਮਰਿਆ ਨੀ ਆਪਣੇ ਚ ਬੱਚਾ ਕਿੱਥੇ ਦੱਸੋ ਜਦੋਂ ਆਪਾਂ ਬੱਚੇ ਸੀ ਆਪਣੀ ਫੋਟੋ ਵੇਖੋ ਉਹ ਤੇ ਕਦੋਂ ਦਾ ਮਰ ਗਿਆ ਮਰਿਆ ਨੀ ਤੇ ਦੁੱਖ ਮਨਾਇਆ ਸ਼ੇਪ ਬਦਲ ਕੇ ਹੁਣ ਅਸੀਂ ਹੁਣ ਜਵਾਨ ਹੋ ਗਏ ਤੇ ਜਵਾਨੀ ਜਿਹੜਾ ਜਿਹੜੀ ਜਦੋਂ ਦਾੜੀ ਆਈ ਸੀ ਜਦੋਂ ਜਦੋਂ ਉਹ ਗੱਲ ਸੀ ਉਹ ਕਦੋਂ ਦਾ ਮਰ ਗਿਆ ਹੁਣ ਅਗਲੀ ਸ਼ੇਪ ਆ ਗਈ ਆਉਂਦੀ ਹੈ ਨਾ ਪਕੜ ਚ ਤੇ ਕਈਆਂ ਦੀ ਅਗਲੀ ਬਜ਼ੁਰਗ ਹੋ ਗਏ ਹੁਣ ਮਰਨਾ ਹੈ ਕਿ ਸ਼ੇਪ ਹੀ ਚੇਂਜ ਕਰਨੀ ਹੈ ਸ਼ੇਪ ਚੇਂਜ ਕਰਨੀ ਹੈ ਫਿਰ ਮੌਤ ਤੇ ਖਤਮ ਹੀ ਹੋ ਗਈ ਨਾ ਮੌਤ ਕਿੱਥੇ ਰਹਿ ਗਈ ਜਦੋਂ ਇੱਕੋ ਓੰਕਾਰ ਨੂੰ ਸਮਝ ਗਏ ਇੱਕ ਨੂੰ ਸਮਝ ਗਏ ਫੈਲਿਆ ਹੋਇਆ ਫਿਰ ਮੌਤ ਤੇ ਰਹਿ ਹੀ ਨਹੀਂ ਜਾਂਦੀ ਫਿਰ ਤਾਂ ਹੀ ਆਪਾਂ ਜਦੋਂ ਪਾਤਸ਼ਾਹ ਦਾ ਬਚਨ ਆਪਾਂ ਕਿੰਨੀ ਵਾਰੀ ਗਾਇਆ ਦੀਵਾਨਾਂ ਚ ਬਈ ਕੌਣ ਮੁੜਵਾਰੇ ਕੌਣ ਹੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਾਇਆ ਇਹ ਤੇ ਚੱਲ ਰਿਹਾ ਇਹ ਸਿਸਟਮ ਹੈ
ਚਲਤ ਪਿਆ ਇਹ ਤੇ ਚੱਲ ਰਿਹਾ ਕਿਸੇ ਵਿਚਾਰ ਤੇ ਕਰੋ ਮਾੜੀ ਜੀ ਜਿਹੜੇ ਬ੍ਰਹਮ ਨੂੰ ਸਮਝਦੇ ਨੇ ਕੁਦਰਤ ਬ੍ਰਹਮ ਕੀ ਹੈ ਬ੍ਰਹਮ ਗਿਆ ਮਤਲਬ ਰੱਬ ਬ੍ਰਹਮ ਉਹ ਕਿਤੇ ਤੂੰ ਉਹ ਸਭ ਨਾਨਕ ਬ੍ਰਹਮ ਪਸਾਰੋ ਜਿਹੜੇ ਪਸਾਰੇ ਹੋਏ ਨੂੰ ਪਸਰੇ ਨੂੰ ਬ੍ਰਹਮ ਨੂੰ ਕੁਦਰਤ ਨੂੰ ਸਮਝਦੇ ਨੇ ਉਹਨਾਂ ਨਾਲ ਬਹਿ ਕੇ ਗੱਲ ਤੇ ਕਰ ਕੁਦਰਤ ਦੇ ਸਿਸਟਮ ਨੂੰ ਸਮਝ ਇਹ ਤੋਂ ਚੱਲਤ ਪਿਆ ਇਹ ਤੇ ਚੱਲਦਾ ਚੱਲ ਰਿਹਾ ਇਹ ਤੇ ਸਿਸਟਮ ਬਣਿਆ ਹੋਇਆ ਸਿਸਟਮ ਦੇ ਵਿੱਚ ਹੀ ਇੱਕ ਸ਼ੇਪ ਤੋਂ ਦੂਜੀ ਦੂਜੀ ਸ਼ੇਪ ਤੋਂ ਤੀਜੀ ਤੀਜੀ ਸ਼ੇਪ ਤੋਂ ਚੌਥੀ ਕਿੱਥੇ ਰੋਣ ਬਹਿ ਜਾਏਗਾ ਝਰਨੇ ਕੋਲ ਬਹਿ ਜਾ ਰੋਣ ਹਾਏ ਝਰਨਾ ਮੁੱਕ ਗਿਆ ਯਾਰ ਨਦੀ ਬਣ ਗਿਆ ਨਦੀ ਕੋਲ ਰੋਣ ਬਹਿ ਜਾ ਹਾਏ ਨਦੀ ਕਿੱਧਰ ਗਈ ਦਰਿਆ ਬਣ ਗਈ ਦਰਿਆ ਕੋਲ ਰੋਣ ਬਹਿ ਜਾ ਹਾਏ ਦਰਿਆ ਕਿੱਧਰ ਗਿਆ ਹੁਣ ਸਮੁੰਦਰ ਬਣ ਗਿਆ ਸਮੁੰਦਰ ਕੋਲ ਰੋਣ ਬਹਿ ਜਾ ਉਹ ਕਹਿਣ ਕੇ ਹੁਣ ਤਾਂ ਚਲਿਆ ਗਿਆ ਉਹਦੇ ਬੱਦਲ ਬਣ ਗਿਆ ਤੂੰ ਕਿੱਥੇ ਰੋਏਗਾ ਤਾਂ ਇੱਥੇ ਮਹਾਰਾਜ ਕਹਿੰਦੇ ਐ ਵੀ ਰੋਣ ਵਾਲੀ ਤੇ ਗੱਲ ਨੀ ਕੋਈ ਨੀ ਆ ਇੱਥੋਂ ਅੱਗੇ ਹੋ ਗਿਆ ਬਸ ਤੇ ਇੱਥੋਂ ਅਗਲੀ ਅਗਲਾ ਇੱਕ ਪੜਾਅ ਤੋਂ ਦੂਜੇ ਪੜਾਅ 'ਚ ਗਿਆ ਰੋਣ ਵਾਲੀ ਤੇ ਗੱਲ ਨੀ ਕੋਈ ਨੀ ਤਾਂ ਮਹਾਰਾਜ ਨੇ ਕਿਹਾ ਕੌਣ ਬੂਆ ਰੇ ਕਿਉਂ ਬੂਆ ਬ੍ਰਹਮ ਗਿਆਨੀ ਵੀਰ ਚਲੋ ਕਰੋ ਵਿਚਾਰਾ ਇਹ ਤੋਂ ਚਲਤ ਪਿਆ ਕਹਿੰਦੇ ਰੋਣ ਵਾਲਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਰੋਣ ਵਾਲੇ ਦਾ ਆਧਾਰ ਕੀ ਹੈ ਬੇਸ ਕੀ ਹੈ ਇਹ ਰੋ ਕਿਉਂ ਰਿਹਾ ਰੋਣ ਵਾਲੀ ਗੱਲ ਤੇ ਹੈ ਕੋਈ ਨੀ ਕਹਿੰਦੇ ਰੋਣ ਵਾਲੀ ਯਾਰ ਗੱਲਾਂ ਮਾਰਦੇ ਨੇ ਫਿਲੋਸਫਰ ਇੱਥੇ ਬੁੱਧੀਜੀਵੀ ਪੜ੍ਹੇ ਲਿਖੇ ਕਿ ਅਸੀਂ ਸਮਝ ਗਏ ਆਹ ਗੱਲ ਜਿਹੜੀ ਗੁਰੂ ਅਰਜਨ ਦੇਵ ਜੀ ਯਾਰ ਅਸੀਂ ਮੈਂ ਕਹਿੰਦਾ ਕਰੋੜਾਂ ਜਨਮ ਲੈ ਲਓ ਧੂੜ ਨਹੀਂ ਬਣ ਸਕਦੇ ਜੇ ਆ ਨੁਕਤਾ ਕਲਿੱਕ ਕਰਨਾ ਖੇਡ ਪਈ ਆ ਕਿਤੇ ਸਮਝ ਆ ਸਰ ਸਮਝ ਆ ਜੂ ਪ੍ਰੈਕਟਿਸ ਕਿਵੇਂ ਹੋਊ ਇਹਦੀ ਮਹਾਰਾਜ ਕਹਿੰਦੇ ਲੈ ਦੱਸ ਕਿੱਦਾਂ ਕਮਾਲ ਦਾ ਨੁਕਤਾ ਹੈ ਇਹ ਕਿਹੜੀ ਫਿਲੋਸਫੀ ਇਹਦੇ ਅੱਗੇ ਖੜਦੀ ਹੈ ਇਸ ਸੋਚ ਦੇ ਜਿਹੜੀ ਗੁਰੂ ਸਾਹਿਬ ਜੀ ਨੇ ਦਿੱਤੀ ਉਹਨਾਂ ਨੇ ਉਸ ਵੇਲੇ ਕਮਾਲ ਕੀਤੀ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਦਰਜ ਪਿਆ ਬਲਿਹਾਰੇ ਜਾਈਏ ਗੁਰੂ ਗ੍ਰੰਥ ਸਾਹਿਬ ਤੋਂ ਕਿਉਂ ਨਾ ਸਤਿਕਾਰ ਕਰੀਏ ਇਹ ਸੋਚ ਕਹਿੰਦੇ ਫਿਰ ਮੌਤ ਮੂਤ ਤੇ ਹੈ ਹੀ ਕੋਈ ਨਹੀਂ ਐਵੇਂ ਤੈਨੂੰ ਆਧਾਰ ਕੀ ਹੈ ਤੇਰਾ ਰੋਣ ਦਾ ਵੀ ਤੂੰ ਰੋ ਰਿਹਾ ਤੇਰਾ ਬੇਸ ਕੀ ਹੈ ਰੋਣ ਦਾ ਰੋਣ ਵਾਲੀ ਗੱਲ ਕਿਹੜੀ ਹੈ ਗੱਲ ਤੇ ਕੋਈ ਹੈ ਨੀ ਰੋਣ ਵਾਲੀ ਬੱਚਾ ਜਵਾਨ ਹੋ ਗਿਆ ਰੋਣ ਵਾਲੀ ਕਿਹੜੀ ਗੱਲ ਹੈ ਹੁਣ ਬੱਚੇ ਨੇ ਜਵਾਨ ਹੋਣਾ ਹੀ ਸੀ ਜਵਾਨ ਹੁਣ ਅੱਧਖੜ ਹੋ ਗਿਆ ਤੇ ਰੋਂਦਾ ਕਿਉਂ ਹੈ ਇਹਨੇ ਅੱਧਖੜ ਹੋਣਾ ਹੀ ਸੀ ਤੇ ਅੱਧਖੜ ਹੁਣ ਬੁੱਢਾ ਹੋ ਗਿਆ ਹੁਣ ਇਹਨੇ ਹੋਣਾ ਹੀ ਸੀ ਤੇ ਬੁੱਢਾ ਹੁਣ ਮਰ ਗਿਆ ਅਗਲੀ ਸ਼ੇਪ 'ਚ ਚਲਿਆ ਗਿਆ ਅਗਲੀ ਸ਼ੇਪ ਦਾ ਮਤਲਬ ਇਹਦੇ ਵਿੱਚ ਸਮਾ ਗਿਆ ਨਹੀਂ ਵੀ ਹੁਣ ਕਿਤੇ ਹੋਰ ਕਿਤੇ ਜੰਮ ਪਿਆ ਐ ਨਾ ਮੰਨੋ ਵੀ ਪਤਾ ਨਹੀਂ ਕਿਤੇ ਕੁੱਤਾ ਕਦਾ ਬਣ ਗਿਆ ਤੇ ਵਿੱਚ ਸਮਾ ਗਿਆ ਬਸ ਅਗਲਾ ਉਹ ਜਾਣੇ ਕਿੱਦਾਂ ਅੱਗੇ ਅੱਗੇ ਕਿੱਦਾਂ ਉਹ ਤਾਂ ਕੋਈ ਨਹੀਂ ਨਾ ਜਾਣ ਸਕਿਆ ਗੁਰੂ ਸਾਹਿਬ ਕਹਿੰਦੇ ਕੋਈ ਨਹੀਂ ਸਮਝ ਸਕਦਾ ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ ਵੱਡੇ ਮੇਰੇ ਸਾਹਿਬਾ ਉਹਨੂੰ ਮਹਾਰਾਜ ਕੀ ਦੱਸਿਓ ਭਲਾ ਇਹ ਕਿਵੇਂ ਕਹਿੰਦੇ ਬੇਅੰਤ ਹੈ ਕੋਈ ਨਹੀਂ ਜਾਣ ਸਕਦਾ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕੋਈ ਨਹੀਂ ਸਮਝ ਸਕਦਾ ਨਹੀਂ ਜਾਣ ਸਕਦਾ ਸਭ ਸਿਆਣਪਾਂ ਫੇਲ ਹੋ ਜਾਣਗੀਆਂ ਬੇਅੰਤ ਹੈ ਕੁਦਰਤ ਦਾ ਵਿਧਾਨ ਇਹ ਨਹੀਂ ਸਮਝ ਸਕਦੇ ਜਿੰਨਾ ਕੁ ਤੈਨੂੰ ਜ਼ਿੰਦਗੀ ਜਿਉਣ ਲਈ ਸਮਝ ਆਉਂਦਾ ਹੁਣ ਦੱਸੋ ਆਪਾਂ ਸਾਰਾ ਕਾਨੂੰਨ ਸਮਝਦੇ ਹਾਂ ਇੰਡੀਆ ਦਾ ਸਾਰਾ ਕਾਨੂੰਨ ਸਮਝਦੇ ਹਾਂ ਨਹੀਂ ਐਡਵੋਕੇਟ ਸਮਝਦੇ ਹੋਣਗੇ ਆਪਾਂ ਨੂੰ ਜਿੰਨਾ ਕੁ ਜਿਉਣ ਲਈ ਚਾਹੀਦਾ ਓਨਾ ਕਦੇ ਸਮਝਦੇ ਹਾਂ ਨਾ ਕਿਸੇ ਨੂੰ ਥੱਪੜ ਮਾਰਿਆਂਗੇ ਥਾਣੇ ਜਾ ਸਕਦਾ ਗੋਲੀ ਮਾਰਾਂਗੇ ਕਿਸੇ ਦੀ ਲੜਕੀ ਨਾਲ ਹੱਥ ਲਾ ਸਕਦੇ ਨਹੀਂ ਨਾ ਪਤਾ ਨਹੀਂ ਜਿੰਨੀ ਕੁ ਸਾਨੂੰ ਲੋੜ ਹੈ ਸਮਝ ਰਹੇ ਕੁਦਰਤ ਦੀ ਜਿੰਨੀ ਕੁ ਤੁਹਾਨੂੰ ਨਿਜਮਾਂ ਦੀ ਸਮਝ ਆਉਂਦੀ ਹੈ ਸਮਝ ਲਓ ਸਾਰਾ ਕਹਿੰਦੇ ਤੁਸੀਂ ਸਮਝ ਹੀ ਨਹੀਂ ਸਕਦੇ ਬੇਅੰਤ ਮਹਾਰਾਜ ਕਹਿੰਦੇ ਬੇਅੰਤ ਜਾਣਿਆ ਜਾ ਹੀ ਨਹੀਂ ਸਕਦਾ ਪਰ ਰੋਣ ਵਾਲਿਆ ਤੇਰਾ ਬੇਸ ਗਲਤ ਹੈ ਕਿਉਂ ਰੋਣਾ ਹੈ ਉਦੋਂ ਫਿਰ ਇਹ ਗੱਲ ਆਉਂਦੀ ਹੈ ਵੀ ਕਲਗੀਆਂ ਵਾਲੇ ਕਿਤੇ ਪਾਤਸ਼ਾਹ ਨੇ ਆ ਸ਼ਬਦਾਂ ਨੂੰ ਸਮਝਿਆ ਹੋਣਾ ਨਾ ਤੇ ਕਹਿੰਦੇ ਫਿਰ ਕੀ ਹੈ ਸ਼ੇਪ ਹੈ ਅੱਜ ਸਭ ਜਾਦਿਆਂ ਦੇ ਰੂਪ ਚ ਹੈ ਹੁਣ ਅਗਲਾ ਸਟੈਪ ਹੋ ਗਿਆ ਕੋਈ ਨਹੀਂ ਕਿੱਡੀ ਮਾਈਂਡ ਦੀ ਕਿੱਡੀ ਉੱਚੀ ਇਹ ਪ੍ਰਾਪਤੀ ਹੈ ਮਨੁੱਖੀ ਦਿਮਾਗ ਦੀ ਮਨੁੱਖੀ ਜਿਹੜਾ ਬ੍ਰੇਨ ਹੈ ਇਹਦੀ ਕਿੱਡੀ ਵੱਡੀ ਪ੍ਰਾਪਤੀ ਹੈ ਇਹ ਨੁਕਤੇ ਨੂੰ ਪਕੜ ਲੈਣਾ ਮੈਂ ਨੋਟ ਕਰੋ ਕਰਾਂ ਸੁਣਨ ਵਾਲਿਓ ਤੁਸੀਂ ਜੋ ਮਰਜ਼ੀ ਨੁਕਤੇ ਫੜ ਲਓ ਵੀ ਮੈਨੂੰ ਆਹ ਵੀ ਸਮਝ ਆ ਗਿਆ ਵੀ ਆ ਗਿਆ ਜੇ ਤੁਸੀਂ ਆਹ ਪੰਚਮ ਪਾਤਸ਼ਾਹ ਦੇ ਸ਼ਬਦ ਵਾਲਾ ਨੁਕਤਾ ਨਾ ਫੜ ਸਕੇ ਤੇ ਮੌਤ ਦਾ ਡਰ ਨਹੀਂ ਨਿਕਲ ਫਿਰ ਅਪ ਡਾਊਨ ਹੋਵਾਂਗੇ ਕੋਈ ਮਰ ਗਿਆ ਕੋਈ ਐ ਇਹ ਹੋਣਾ ਤੇ ਇਹ ਨੁਕਤਾ ਕਲਿੱਕ ਕਰਨ ਲਈ ਉੱਚੀ ਅਵਸਥਾ ਦਾ ਮਤਲਬ ਕੋਈ ਨਾਮ ਜਪ ਜਪ ਕੇ ਬਣ ਜਾਏ ਨਹੀਂ ਨਹੀਂ ਐ ਨਹੀਂ ਕੋਈ ਗੱਲ ਹੁੰਦੀ ਇੱਕ ਇਹ ਤੇ ਕਲਿੱਕ ਹੋਣੀ ਆ, ਹੋ ਜੇ ਤੇ ਇੱਕ ਮਿੰਟ ਚ ਹੋ ਜੇ, ਨਾ ਹੋਵੇ ਤੇ ਨਾ ਹੋ, ਇਹਨੂੰ ਕਲਿੱਕ ਹੋ ਗਈ ਤੇ ਹੋ ਗਈ, ਸਮਝ ਆ ਗਈ ਤੇ ਆ ਗਈ ਵੀ ਅੱਛਾ ਤਾਂ ਇਹਨੂੰ ਦੁਹਰਾ ਲਓ ਦਿਨ ਚ ਦੋ ਚਾਰ ਦਸ ਵਾਰ ਯਾਦ ਰੱਖੋ ਵੀ ਹਾਂ 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 ਏਦਾਂ ਏਦਾਂ ਹੈ ਹੀ ਇੱਕੋ ਹੀ ਹੈ ਨਜ਼ਾਰਾ ਆ ਜਾ। ਸ਼ਬਦ ਆਪਾਂ ਕਿੰਨੀ ਵਾਰੀ ਸੁਣਿਆ, ਬੜੀ ਵਾਰੀ ਸੁਣਿਆ ਘਰਾਂ ਲਿਓ, ਹੁਣ ਫਿਰ ਸੁਣੋ ਇੱਕ ਵਾਰੀ ਪੰਚਮ ਪਾਤਸ਼ਾਹ।
ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਤੀ ਮਾਤੀ ਹੋਈ ਏਕ, ਗੋਵਨ ਹਰ ਕੀ ਕਵਨ ਟੇਕ, ਕੌਣ ਮੁਆ ਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ, ਅਗਲੀ ਕਿਛ ਖਬਰ ਨਾ ਪਾਈ, ਰੋਵਨ ਹਾਰ ਪੇ ਊਠ ਸਧਾਈ, ਭਰਮ ਹੋ ਕੇ ਬਾਂਦੇ ਬੰਦ, ਸੁਪਨ ਪਿਆ ਪਖਲਾਏ ਅੰਦ, ਇਹ ਤਾਂ ਰਚਨ ਰਚਿਆ ਕਰਤਾ, ਆਵਤ ਜਾਵਤ ਹੁਕਮ ਅਪਾ, ਨਹ ਤੋ ਹੁਆ ਨਾ ਮਰਨੇ ਜੋਗ, ਨਹ ਬਿਨ ਸੇ ਅਵਿਨਾਸੀ ਹੋ, ਜੋ ਇਹ ਜਾਣੋ ਸੋ ਇਹ ਨਾਹੀ, ਜਾਣਨ ਹਾਰੇ ਕੋ ਬਲ ਜਾਓ, ਕਹੁ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ।
ਕਹਿੰਦੇ ਕੱਢ ਤੇ ਭਰਮ ਭੁਲੇਖੇ, ਤਾਂ ਹੀ ਆਪਾਂ ਕਹਿੰਦੇ ਹਾਂ ਨਾ, ਲਓ ਹੋਰ ਪੜ੍ਹ ਲੈਂਦੇ ਇੱਕ ਵਾਰੀ।
ਕੱਢ ਤੇ ਭਰਮ ਭੁਲੇਖੇ ਸਤਿਗੁਰੂ ਕੱਢ ਤੇ ਭਰਮ ਭੁਲੇਖੇ ਸਤਿਗੁਰ ਮੇਰੇ ਕੱਢ ਤੇ ਭਰਮ ਬੋਲੋ ਮੇਰੇ ਕੱਢ ਤੇ ਭੁਲੇਖੇ ਸਤਿਗੁਰ ਮੇਰੇ
ਲਓ ਜੀ ਕਹਿੰਦੇ ਭੁਲੇਖੇ ਹੀ ਕੱਢ ਦਿੰਦੇ, ਭੁਲੇਖੇ ਸਾਰੇ ਹੀ ਨਿਕਲਦੇ, ਸਮਝ ਆ ਗਿਆ, ਨੁਕਤਾ ਕਲਿੱਕ ਹੋ ਗਿਆ। ਹੁਣ ਇੱਥੇ ਫਿਰ ਕਈ ਅਗਲੇ ਕਹਿਣਗੇ ਲੈ ਐਡਾ ਰੱਬ ਨਾਲ ਪਿਆਰ ਹੈ, ਰੱਬ ਸਾਰੇ ਪਾਸੇ ਹੀ ਹੈ, ਤੇ ਫਿਰ ਜਿਹੜੇ ਵਿਰੋਧੀ ਨੇ ਉਹ ਕਿਉਂ ਨੇ, ਉਹਨਾਂ ਨੂੰ ਬੰਦਾ ਕਿਵੇਂ ਰੱਬ ਦਾ ਰੂਪ ਸਮਝੇ, ਏਦਾਂ ਕਹਿੰਦਾ ਹੀ ਅਗਲਾ। ਫਿਰ ਅਗਲਾ ਕਹਿ ਦਿੰਦਾ ਪਿਆਰ ਕੀਤਾ ਗੁਰੂ ਸਾਹਿਬ ਨੇ ਤੇ ਸਾਰੇ ਇੱਕ ਸੀ, ਫਿਰ ਦੁਸ਼ਮਣਾਂ ਨੂੰ ਮਾਰਦੇ ਕਿੱਦਾਂ ਹੋਣਗੇ, ਚੜ ਕੇ ਆਉਂਦੇ ਸੀ। ਜਦੋਂ ਮੈਂ ਅੱਗੇ ਵੀ ਇਹ ਗੱਲ ਕਰ ਚੁੱਕਿਆ, ਤੁਸੀਂ ਇੱਕ ਬੂਟਾ ਲਾ ਲਿਆ ਗੁਲਾਬ ਦਾ, ਤੁਸੀਂ ਸਾਰੇ ਨੂੰ ਪਿਆਰ ਕਰਦੇ ਹੋ, ਸਾਰੇ ਨੂੰ ਪਿਆਰ ਦਾ ਮਤਲਬ ਇਹ ਹੈ ਕੰਡੇ ਵੀ ਵਿੱਚੇ ਹੀ ਨੇ ਤੇ ਫੁੱਲ ਵੀ ਵਿੱਚੇ ਹੀ ਨੇ। ਕੰਡਿਆਂ ਤੋਂ ਬਚ ਕੇ ਚੱਲਣਾ ਪੈਣਾ, ਫੁੱਲਾਂ ਦੀ ਸੰਭਾਲ ਵੀ ਕਰਨੀ ਪੈਣੀ ਹੈ, ਕਿਤੇ ਕਿਤੇ ਕਟਿੰਗ ਵੀ ਕਰਨੀ ਪੈਣੀ ਹੈ। ਪਰ ਸਮੁੱਚੇ ਇੱਕ ਨਾਲ ਪਿਆਰ ਦਾ ਮਤਲਬ ਇਹ ਹੈ ਉਹ ਹੈ ਵਿੱਚ ਹੀ ਹੈ, ਚਾਹੇ ਕੋਈ ਵੀ ਹੈ, ਦੁਸ਼ਮਣ ਵੀ ਹੈ ਸਾਡਾ ਭਾਵੇਂ ਹੈ, ਉਹ ਵੀ ਪਰਮਾਤਮਾ ਦਾ ਰੂਪ ਹੈ, ਵਿੱਚ ਹੈ ਉਹਦੇ, ਇੱਕੋ ਹੀ ਐਨਰਜੀ ਕੰਮ ਕਰਦੀ ਹੈ ਨਾ। ਪਰ ਉੱਥੇ ਫਿਰ ਸਾਨੂੰ ਬਚ ਬਚਾ ਕੇ ਚੱਲਣਾ ਪੈਣਾ ਵੀ ਜਿਵੇਂ ਕੰਡੇ ਤੋਂ ਅਸੀਂ ਕਹਿੰਦੇ ਹਾਂ ਵੀ ਫੁੱਲ ਤੇ ਮੈਨੂੰ ਬੜਾ ਪਿਆਰਾ, ਮੇਰੇ ਵਿਹੜੇ 'ਚ ਬੇਰੀ ਲੱਗੀ ਹੈ, ਬੇਰ ਖਾਣੇ ਨੇ ਇਹਦੇ, ਪਰ ਇਹਦੇ ਕੰਡਿਆਂ ਤੋਂ ਮੈਨੂੰ ਹੁਣ ਬਚਣਾ ਪੈਣਾ ਹੈ। ਗੱਲ ਇੰਨੀ ਹੈ ਉਹ ਵਿੱਚ ਹੀ ਹੈ, ਪਰ ਸਮੁੱਚਾ ਜੇ ਪਿਆਰ ਹੈ ਤੇ ਇਸ ਵਿੱਚ ਹੀ ਬੇਰੀ ਦੇ ਕੰਡਿਆਂ ਨੂੰ ਵੀ ਕਰਨਾ ਪੈਣਾ ਹੈ, ਤੇ ਵਿੱਚ ਹੀ ਹੈ ਪਰ ਬਚ ਕੇ ਚੱਲਣਾ ਪੈਣਾ। ਇਹਦਾ ਮਤਲਬ ਏਦਾਂ ਨਹੀਂ ਹੁੰਦਾ ਵੀ ਹੁਣ ਵੇਖੋ ਜੀ ਉਹ ਵੀ ਤੇ ਫਿਰ ਏਦਾਂ ਹੀ, ਉਹਦੇ ਨਾਲ ਉਹਨੂੰ ਵੀ ਰੱਬ ਦਾ ਰੂਪ ਸਮਝ ਲਓ, ਹੈ ਉਹਦਾ ਹੀ ਹੈ, ਪਰ ਇੱਥੇ ਸਾਨੂੰ ਬਚਣਾ ਪੈਣਾ। ਕਈ ਡਾਣੀਆਂ ਨੂੰ ਇਹ ਸਾਈਡ ਤੇ ਨਹੀਂ ਕਰਨਾ ਪੈਂਦਾ ਹੁੰਦਾ, ਆ ਡਾਣੀ ਹੈ ਚੁਭਦੀ ਹੈ ਇਹਨੂੰ ਬੰਦਾ ਵਿੱਚ ਫਸਾ ਦਿੰਦਾ ਵੀ ਹੁਣ ਨਾ ਚੁਵੇ। ਕਈ ਇਹੋ ਜਿਹੇ ਬੰਦੇ ਨੇ ਅੱਜ ਕੱਲ੍ਹ ਦੇ ਡੈਮੋਕਰੈਟਿਕ ਦੇ ਸਿਸਟਮ ਦੇ ਹਿਸਾਬ ਨਾਲ ਇਹ ਇੱਥੇ ਤੰਗ ਕਰਦਾ, ਇਹ ਇੱਥੇ ਇੱਥੇ ਫਸਾ ਦਿਓ, ਇਹਨੂੰ ਫਸਾ ਦਿਓ ਮਤਲਬ ਕਿ ਇੱਥੇ ਜੇਲ੍ਹ 'ਚ ਬੈਠਾ ਰਹੇ, ਇਹ ਬਾਹਰ ਰਹੇਗਾ ਤੇ ਤੰਗ ਕਰੇਗਾ। ਅੱਜ ਕੁਦਰਤ ਦਾ ਇੱਥੇ ਜਿਹੜਾ ਇੰਡੀਆ ਦਾ ਕਾਨੂੰਨ ਬਣਿਆ, ਅਮਰੀਕਾ ਦਾ ਕਾਨੂੰਨ ਬਣਿਆ, ਜਿਹੜੀਆਂ ਡਾਣੀਆਂ ਫਸਦੀਆਂ ਨੇ ਤੰਗ ਕਰਦੀਆਂ ਨੇ ਉਹਨਾਂ ਨੂੰ ਇੱਕ ਸਾਈਡ ਜੀ ਤੇ ਕਰਕੇ ਬਿਠਾ ਰੱਖਿਆ ਵੀ ਇੱਥੇ ਜੇ ਫਿੱਟ ਰਹੋ, ਬਾਹਰ ਨਾ ਤੰਗ ਕਰਿਓ ਕਿਸੇ ਨੂੰ। ਪਰ ਬੇਰੀ ਤੇ ਸਾਰੀ ਹੋਈ ਹੈ, ਪਰਵਾਨ ਸਾਰੀ ਹੋਈ ਹੈ, ਪਰ ਜਿਹੜਾ ਕੰਡੇ ਚੋਭਦੇ ਕੰਡੇ ਸੀ ਜਿਹੜੇ ਉਹ ਕੰਡਿਆਂ ਨੂੰ ਸਾਈਡ ਤੇ ਬਿਠਾਇਆ ਹੋਇਆ, ਕਾਨੂੰਨ ਬਣਾਂਗੇ ਹੈ ਤੇ ਸਾਰਾ ਹੀ ਹੈ, ਇੱਕੋ ਹੀ ਹੈ। ਤਾਂ ਕਰਕੇ ਇਹ ਇਹ ਸਿਸਟਮ ਹੈ ਜਿਹੜਾ ਸਾਨੂੰ ਪ੍ਰਵਾਨ ਸਾਰਾ ਹੀ ਕਰਨਾ ਪੈਂਦਾ, ਕੁਛ ਆਉਂਦਾ ਨਹੀਂ ਕੁਛ ਜਾਂਦਾ ਨਹੀਂ। ਪੰਚਮ ਪਾਤਸ਼ਾਹ ਕਮਾਲ ਦਾ ਸ਼ਬਦ ਹੈ, ਜੇ ਕਿਤੇ ਇਹਨਾਂ ਸ਼ਬਦਾਂ ਨੂੰ ਵਿਚਾਰ ਕੇ ਤੇ ਜ਼ਿੰਦਗੀ 'ਚ ਲਾਗੂ ਕਰ ਲਈਏ, ਇਹਨਾਂ ਦੇ ਅਰਥ ਯਾਰ ਘਰਾਂ 'ਚ ਪੜ੍ਹ ਲਓ, ਸਿੱਧੇ ਪੜ੍ਹ ਲਓ, ਜਿਵੇਂ ਮਰਜ਼ੀ ਕਰ ਲਓ, ਪਰ ਇਹਨੂੰ ਜੇ ਸੁਰਤ ਵਿੱਚ ਵਸਾ ਲਈਏ ਇੰਨਾ ਸੌਖਾ ਨਹੀਂ। ਫਿਰ ਯਾਰ ਬਣਨਾ ਹੈ, ਬੁੱਢੇ ਹੋਣਾ ਹੈ, ਅਗਲਾ ਕਹਿੰਦਾ ਰੰਗ ਰੁੰਗ ਲਾਓ ਦਾੜੀ ਤੇ ਕਾਲੀ ਕਰੋ, ਵੀ ਅਗਲੇ ਨੇ ਵੇਖਣਾ ਹੈ, ਮਤਲਬ ਬੰਦਾ ਸੌ ਚਾਰੇ ਕਰਦਾ ਕੀ ਕਰਦਾ, ਉਹ ਇਹ ਸਾਰਾ ਕੁਛ ਹੈ ਜਿਹੜਾ ਜਦੋਂ ਸਮਝ ਆਉਂਦੀ ਹੈ ਠੀਕ ਹੈ ਯਾਰ ਕੋਈ ਨੀ, ਆ ਵੀ ਰੰਗ ਆ ਵੀ ਰੰਗ। ਤੇ ਮੈਂ ਤੁਹਾਨੂੰ ਕਿਹਾ ਸੀ ਨਾ ਇਹਨਾਂ ਡਰਾਂ ਦਾ ਵੀ ਸਾਹਮਣਾ ਕਰਨਾ ਚਾਹੀਦਾ, ਡਰ ਨੇ ਨਾ ਵੀ ਐ ਹੋ ਗਿਆ ਤੇ ਕਿੱਦਾਂ ਦਾ ਲੱਗੂ, ਵੀ ਚਲੋ ਵੇਖਦੇ ਆ ਫਿਰ ਕੀ ਹੋਈ ਕੀ ਹੋਈ, ਕਾਹਦਾ ਡਰ। ਸੋ ਆਪਾਂ ਜਿਹੜੀ ਗੱਲ ਕਰਦੇ ਸੀ ਸੰਤੋ ਘੱਟ ਘੱਟ ਰਹਿਓ ਸਵਾਹਿਓ, ਪੂਰਨ ਪੂਰ ਰਹਿਓ ਸਰਬ ਮੈਂ ਜਲ ਥਲ ਰਮਈਆ ਆਹੇ। ਬਸ ਇਹ ਇਹਨਾਂ ਨੁਕਤਿਆਂ ਨੂੰ ਬੰਦਾ ਸਮਝੇ ਤੇ ਫਿਰ ਕਾਹਦਾ ਡਰ ਹੈ। ਜੰਮਣਾ ਮਰਨਾ, ਜੰਮਣ ਮਰਨਾ ਹੁਕਮ ਹੈ, ਉਹਦੇ ਨਿਯਮ ਦੇ ਵਿੱਚ ਹੀ ਸੀ ਨਾ, ਭਾਣੇ ਆਵੇ ਜਾਏ, ਸਮਝ ਆ ਗਿਆ ਸਾਰੀ ਖੇਲ। ਫਿਰ ਫਾਲਤੂ ਦੀਆਂ ਸਟ੍ਰੈਸਾਂ ਲੈਣੀਆਂ ਛੱਡੀਏ ਨਾ, ਹੁਣ ਤੇ ਬਿਨਾਂ ਕਿਸੇ ਗੱਲ ਤੋਂ ਨਾ ਕੋਈ ਗੱਲ ਹੋਈ ਹੁੰਦੀ ਹੈ, ਹੁਣ ਬੱਚੇ ਜੰਮੇ ਨੇ ਜਿਹੜਾ ਅੱਜ ਹੈਗਾ ਉਹਨੂੰ ਪਾਲੋ, ਫਿਰ ਅਗਲਾ ਪੁਆਇੰਟ ਹੈਗਾ ਪੜ੍ਹਾਈ ਤੱਕ ਸੋਚੀਏ, ਅਗਲਾ ਫਿਰ ਪੁਆਇੰਟ ਆਉਣਾ ਵੀ ਵਿਆਹ। ਅੱਜ ਕੱਲ੍ਹ ਤੇ ਨਿਆਣੇ ਵਿਆਹ ਵੀ ਮਰਜ਼ੀ ਨਾਲ ਹੀ ਕਰਦੇ, ਇੰਡੀਆ ਦੇ ਵਿੱਚ ਵੀ 50% ਬੱਚੇ ਮਨ ਮਰਜ਼ੀ ਦੇ ਵਿਆਹ ਕਰਦੇ। ਇੱਥੇ ਮੈਨੂੰ ਪਸੰਦ ਨੇ ਬੱਚੇ, ਅਸੀਂ ਕਹਿੰਦੇ ਨੇ ਅਸੀਂ ਉੱਥੇ ਵਿਆਹ ਕਰਾਉਣਾ। ਤੇ ਮੈਂ ਹਮੇਸ਼ਾ ਇਹ ਗੱਲ ਕੀਤੀ ਹੈ ਬੱਚਿਆਂ ਨੂੰ ਜ਼ਰੂਰ ਪੁੱਛੋ, ਜੇ ਰਿਸ਼ਤੇ ਮਾਂ ਪਿਓ ਵੀ ਕਰਦੇ ਨੇ ਤੇ ਬੱਚਿਆਂ ਨੂੰ ਪੁੱਛ ਕੇ ਰਿਸ਼ਤੇ ਕਰਨ, ਉਹਨਾਂ ਦੀ ਸਲਾਹ ਦਾ ਨਾਲ ਵਿਆਹ ਹੋਣੇ ਚਾਹੀਦੇ, ਰਿਸ਼ਤੇ ਉੱਥੇ ਹੋਣ, ਬੱਚੇ ਜਿੱਥੇ ਹਾਂ ਕਰਨ, ਗੱਲਬਾਤ ਕਰੋ ਚੰਗੀ ਤਰ੍ਹਾਂ ਸਮਝ ਜਾਓ, 2-4-6 ਮਹੀਨੇ ਗੱਲਬਾਤ ਕਰੋ ਫਿਰ ਸਮਝ ਕੇ ਫਿਰ ਰਿਸ਼ਤਾ ਹੋਵੇ, ਜੂੜ ਨਾ ਹੋਵੇ, ਸੱਚੀ ਪਿਆਰ ਹੋਣਾ ਚਾਹੀਦਾ। ਉਹ ਗੱਲ ਜਿਹੜੀ ਹੈ ਆਪਾਂ ਆਮ ਕਰਦੇ ਹਾਂ। ਹੁਣ ਇਹਨਾਂ ਸਾਰੇ ਕੰਮਾਂ ਨੂੰ ਅੱਗੇ ਅੱਗੇ ਜਿਹੜਾ ਸਮਾਂ ਬਦਲ ਰਿਹਾ, ਮਾਹੌਲ ਵੀ ਬਦਲ ਰਿਹਾ, ਸਾਨੂੰ ਉਹ ਸਮੇਂ ਦੇ ਨਾਲ ਚੱਲਣਾ ਪੈਣਾ। ਜੇ ਨਹੀਂ ਚੱਲਾਂਗੇ ਤੇ ਅਗਲੇ ਲੱਤ ਮਾਰ ਕੇ ਪਰੇ ਕੱਢ ਦੇਣਗੇ, ਕਹਿਣਗੇ ਤੈਨੂੰ ਕਿਹੜਾ ਪੁੱਛਦਾ, ਫਿਰ ਚੱਲ ਤੈਨੂੰ ਪੁੱਛਣਾ ਹੀ ਨਹੀਂ। ਉਦੋਂ ਹੀ ਪਤਾ ਲੱਗਦਾ ਕੋਰਟ ਮੈਰਿਜ ਵਿੱਚ, ਕੋਰਟ ਮੈਰਿਜ ਕਰਾ ਲੈਂਦੇ ਨੇ ਜਾ ਕੇ, ਕੋਰਟ 'ਚ ਜਾ ਕੇ ਕਰਾ ਕੇ ਹੀ ਆਉਣਗੇ, ਉਹਦੀ ਪਤਾ ਲੱਗੂ ਵੀ ਇਸ ਜੀ ਕਰਾ ਆਏ, ਹੁਣ ਨਹੀਂ ਤੁਹਾਡੀ ਲੋੜ, ਸਾਨੂੰ ਤੁਹਾਡਾ ਆਸ਼ੀਰਵਾਦ ਹੀ ਨਹੀਂ ਚਾਹੀਦਾ, ਸਾਡੇ ਦੋਸਤਾਂ ਨੇ ਸਾਈਨ ਕਰਤੇ ਸੀ, ਵਿਟਨੈਸ ਚਾਹੀਦੇ ਸੀ ਦੇ ਦਿੱਤੇ। ਪਰ ਮਾਹੌਲ ਦੇ ਨਾਲ ਸਮੇਂ ਦੇ ਨਾਲ ਆਪਣੇ ਆਪਣੇ ਦਿਮਾਗ ਨੂੰ ਵਿਕਸਿਤ ਕਰਨਾ ਪੈਣਾ, ਸਮਝਣਾ ਪੈਣਾ ਇਹਨਾਂ ਨੁਕਤਿਆਂ ਨੂੰ ਵੀ ਜ਼ਮਾਨਾ ਕਿੱਥੇ ਜਾ ਰਿਹਾ, ਕਿਤੇ ਪਛੜ ਨਾ ਜਾਈਏ, ਫੜ ਹੀ ਨਾ ਰਹੇ। ਹਰ ਜਿਹੜਾ ਆਉਣ ਵਾਲਾ ਟਾਈਮ ਹੈ ਜਿਹੜਾ ਇੱਦਾਂ ਦਾ ਆ ਹੀ ਰਿਹਾ, ਆਉਣਾ ਹੀ ਨਹੀਂ। ਪਰ ਫਾਲਤੂ ਦੀਆਂ ਟੈਨਸ਼ਨਾਂ ਨਹੀਂ ਵੀ ਇੱਦਾਂ ਕਿਵੇਂ ਹੋਊਗਾ, ਆਹ ਕਿਵੇਂ ਹੋਊਗਾ, ਜਿਹੜਾ ਜਿੰਨਾ ਅਸੀਂ ਕਰ ਰਹੇ ਹਾਂ ਸਿੱਧਾ ਸਿੱਧਾ ਰਿਲੈਕਸ ਹੋ ਕੇ ਕਰੀ ਚਾਹੀਦਾ। ਹੁਣ ਆਪਾਂ ਸੋਚੀਏ ਲੋਕਡਾਊਨ ਖੁੱਲ ਜਾਣਾ ਹੈ, ਸਭ ਦੇ ਦੀਵਾਨ ਚੱਲਣਗੇ, ਆਪਣੇ ਵੀ ਚੱਲਣਗੇ, ਨਹੀਂ ਯਾਰ ਕੋਈ ਨਹੀਂ, ਅਜੇ ਤੇ ਖੁੱਲਿਆ ਨਹੀਂ, ਖੁੱਲੇਗਾ ਫਿਰ ਵੇਖਾਂਗੇ, ਅਜੇ ਤੇ ਇੱਥੇ ਬੈਠੇ ਹਾਂ, ਅੱਜ ਬਾਰੇ ਸੋਚੋ। ਜਿਵੇਂ ਹੁਣ ਇੱਕ ਐਗਜ਼ਾਮਪਲ ਦੇਣਾ ਮੈਂ, ਕਾਜੀ ਸਾਹਿਬ ਤੇ ਕਾਜੀ ਸਾਹਿਬ ਦੇ ਘਰ ਵਾਲੀ ਦੋਵੇਂ ਜਿਹੜੇ ਪਏ ਸੀ ਉੱਤੇ, ਤੇ ਉਹ ਆਪਸ ਚ ਗੱਲਬਾਤ ਚੱਲ ਪਈ, ਉਹ ਕਹਿੰਦੇ ਵੀ ਜੇ ਆਪਣਾ ਬੱਚਾ ਹੋਇਆ ਤੇ ਉਹ ਕਿੱਥੇ ਪਊਗਾ, ਤੇ ਕਾਜੀ ਸਾਹਿਬ ਕਹਿੰਦੇ ਵੀ ਐਂ ਕਰੀਏ ਆਪਾਂ ਵੀ, ਪ੍ਰਮਾਣ ਦੇ ਰਿਹਾ ਮੈਂ, ਐਗਜ਼ਾਮਪਲ ਹੈ ਇਹ, ਇਹ ਕਹਿੰਦੇ ਵੀ ਤੂੰ ਥੋੜੀ ਜਿਹੀ ਮੰਜੀ ਐਨੂੰ ਕਰ ਲੈ ਤੇ ਮੈਂ ਐਨੂੰ ਕਰ ਲੈਣਾ, ਇੱਥੇ ਉਹਦੀ ਮੰਜੀ ਡਾ ਦਿਆ, ਘਰ ਵਾਲੀ ਨੇ ਐਨੂੰ ਮੰਜੀ ਕਰ ਲਈ, ਕਾਜੀ ਸਾਹਿਬ ਨੇ ਥੋੜੀ ਜਿਹੀ ਐਨੂੰ ਖਿੱਚ ਲਈ, ਉਹ ਵਿਚਾਲੇ ਥਾਂ ਬਣ ਗਈ। ਉਹ ਕਹਿੰਦੀ ਫਿਰ ਕਹਿੰਦੀ ਵੀ ਜੇ ਬੱਚਾ ਇੱਕ ਹੋਰ ਹੋ ਗਿਆ ਉਹਦਾ ਫਿਰ ਕਿਵੇਂ ਕਰਾਂਗੇ, ਕਹਿੰਦਾ ਥੋੜੀ ਜਿਹੀ ਮੰਜੀ ਤੂੰ ਪਰੇ ਨੂੰ ਕਰ, ਉਹਨੇ ਕਰ ਲਈ ਥੋੜੀ ਜਿਹੀ, ਇਹਨੇ ਐਨੂੰ ਕਰ ਲਈ, ਕਹਿੰਦੇ ਬਸ ਇੱਥੇ ਦੋ ਮੰਜੀਆਂ ਦਾ ਥਾਂ ਹੋ ਗਿਆ। ਕਹਿੰਦੇ ਜੇ ਸੁੱਖ ਰੱਖੀ ਮਾਲਕ ਨੇ, ਆਪਣੇ ਇੱਕ ਬੱਚਾ ਹੋਰ ਹੋ ਗਿਆ, ਕਾਜੀ ਸਾਹਿਬ ਕਹਿੰਦੇ ਤੂੰ ਮੰਜੀ ਥੋੜੀ ਜ਼ੋਰ ਪਰੇ ਨੂੰ ਕਰ, ਮੰਜੀ ਥੋੜੀ ਜਿਹੀ ਉਹਨੇ ਹੋਰ ਪਰੇ ਨੂੰ ਕਰੀ, ਇੱਧਰੋਂ ਕਾਜੀ ਸਾਹਿਬ ਨੇ ਐਨੂੰ ਕਰਤੀ, ਮੰਜੀਆਂ ਥੱਲੇ ਜਾ ਡਿੱਗੀਆਂ ਨਾਲ ਹੀ, ਇੱਧਰ ਕਾਜੀ ਸਾਹਿਬ ਜਾ ਡਿੱਗੇ, ਉੱਧਰ ਉਹਦੇ ਘਰ ਵਾਲੀ ਜਾ ਡਿੱਗੀ। ਫਿਰ ਸਾਡੇ ਵਰਗੇ ਨੇ ਕਿਸੇ ਨੇ ਪੁੱਛਿਆ ਵੀ ਕਾਜੀ ਸਾਹਿਬ ਹੋਇਆ ਕੀ, ਵੀ ਤੁਸੀਂ ਥੱਲੇ ਕਿਵੇਂ ਡਿੱਗੇ, ਲੱਕ ਲੁੱਕ ਤੁੜਾ ਲਿਆ ਮੰਜੀ ਤੇ ਪੈ ਗਏ, ਹੋਇਆ ਕੀ, ਕਹਿੰਦਾ ਮਾਰ ਲਏ ਓਏ। ਕਹਿੰਦੇ ਕਿੰਨੇ, ਕਹਿੰਦੇ ਅਣਜੰਮੀ ਲਾ ਦੇਣੇ ਜਿਹੜੇ ਅਜੇ ਜੰਮੇ ਹੀ ਨਹੀਂ, ਕਿਉਂ ਕਾਜੀ ਸਾਹਿਬ ਜੰਮੇ ਹੀ ਨਹੀਂ ਜਿਹੜੇ ਅਜੇ, ਐਵੇਂ ਹੀ ਟੈਨਸ਼ਨਾਂ ਲੈ ਕੇ, ਮਤਲਬ ਇਹ ਪ੍ਰਮਾਣ ਹੈ ਇੱਕ ਸਮਝਾਉਣ ਲਈ, ਮਤਲਬ ਅਜੇ ਹੋਇਆ ਕੱਖ ਵੀ ਨਹੀਂ ਹੁੰਦਾ ਸਾਡੇ ਵਾਲੇ ਨਾ। ਮੈਨੂੰ ਮੈਨੂੰ ਖੁਦ ਇੱਕ ਬੰਦੇ ਨੇ ਕਿਹਾ, ਪੰਜ ਛੇ ਸਾਲ ਹੋ ਗਏ, ਬੜਾ ਮੇਰਾ ਨੇੜੇ ਸੀ ਉਹ, ਬੜਾ ਨੇੜੇ ਸੀ, ਤੇ ਮੇਰੇ ਨਾਲ ਇੱਦਾਂ ਗੱਲ ਕੀਤੀ ਉਹਨੇ, ਕਹਿੰਦਾ ਬਾਬਾ ਜੀ। ਮੈਂ ਕਿਹਾ ਹਾਂਜੀ, ਬਾਬਿਆਂ ਵਾਲੇ ਪਾਸੇ ਸੀ ਮੈਂ ਉਦੋਂ, ਬਾਰਾਂ ਕਦੀ ਗੱਲ ਹੋਣੀ, ਗਿਆਰਾਂ ਬਾਰਾਂ, ਮੈਨੂੰ ਆ ਕੇ ਕਹਿੰਦਾ ਜੀ ਮੈਂ ਤੁਹਾਨੂੰ ਕਹਿਣਾ ਹੈ। ਮੈਂ ਕਿਹਾ ਕੀ, ਵੀ ਅਸੀਂ ਕਿਵੇਂ ਕਰੀਏ। ਮੈਂ ਕਿਹਾ ਕਰਨਾ ਕੀ ਹੈ। ਕਹਿੰਦਾ ਵੀ ਸਾਡਾ ਕੀ ਬਣੇਗਾ। ਮੈਂ ਕਿਹਾ ਬਣਨਾ ਕੀ ਹੈ, ਉਦੋਂ ਬਾਬਿਆਂ 'ਚ ਸੀ ਨਾਲੇ ਕੋਈ ਰੌਲਾ ਰੱਪਾ ਨਹੀਂ ਸੀ, ਬਈ ਆਪਣਾ ਵੀ ਮੈਂ ਕਿਹਾ ਘਰ ਤੇਰਾ ਬੜਾ ਸੋਹਣਾ ਲੈ ਲਿਆ, ਵਿਆਹ ਉਹ ਵੀ ਹੋ ਗਿਆ, ਸੁੱਖ ਨਾਲ ਸਾਰਾ ਕੁਛ ਹੀ ਹੈ ਤੇਰੇ ਕੋਲ, ਤੇ ਰਾਜੀ ਭਾਜੀ ਹੈ, ਗੱਡੀ ਤੇ ਆਉਂਦਾ ਜਾਂਦਾ, ਹੋਏ ਹੋਰ ਕੀ। ਕਹਿੰਦਾ ਜੇ ਤੁਹਾਨੂੰ ਕੱਲ ਨੂੰ ਕੁਝ ਹੋ ਗਿਆ ਫਿਰ ਸਾਡਾ ਕੀ ਬਣੇਗਾ। ਮੈਂ ਕਿਹਾ ਮਰ ਜਾਣਿਆ ਤੇਰੇ ਜਿੱਡਾ ਹੀ ਮੈਂ, ਓਡਾ ਕੀ ਤੂੰ ਆ, ਓਡਾ ਕੀ ਮੈਂ, ਵੀ ਤੈਨੂੰ ਹੁਣੀ ਇਹ ਟੈਨਸ਼ਨ ਪੈ ਗਈ ਵੀ ਜੇ ਇਹਨਾਂ ਨੂੰ ਮੌਤ ਹੋ ਗਈ ਮਰ ਮੁਰ ਗਏ, ਉਦੋਂ ਤਾਂ ਕੋਈ ਖਤਰਾ ਵੀ ਨਹੀਂ ਸੀ, ਵੀ ਤੈਨੂੰ ਹੁਣੇ ਹੀ ਇਹ ਟੈਨਸ਼ਨ ਪਈ ਹੈ ਵੀ ਮੇਰਾ ਕੀ ਬਣੂਗਾ। ਮਤਲਬ ਇਹ ਓਵਰ ਥਿੰਕਿੰਗ ਵਾਲੇ ਬੰਦੇ ਜਿਹੜੇ ਐਵੇਂ ਹੀ ਸੋਚਦੇ ਰਹਿੰਦੇ ਨੇ, ਅੱਛਾ ਫਿਰ ਐਂ ਕਿਵੇਂ ਬਣੂ, ਫਿਰ ਇਹਦੇ ਨਾਲ ਕੀ ਬਣੂ, ਫਿਰ ਇਹਦੇ ਨਾਲ ਕੀ ਬਣੂ, ਫਿਰ ਜਿਹੜੇ ਐਂ ਸੋਚਣ ਵਾਲੇ ਹੁੰਦੇ ਨੇ ਉਹਨਾਂ ਦਾ ਫਿਰ ਲੱਕ ਹੀ ਟੁੱਟਦਾ। ਕਾਜੀ ਸਾਹਿਬ ਉਹ ਡਿੱਗਦੇ ਨੇ ਨਾ, ਬੜੇ ਭੈੜੇ ਡਿੱਗਦੇ ਨੇ ਬਿਨਾਂ ਗੱਲ ਤੋਂ, ਤੇ ਸਾਡੇ ਘਰਾਂ ਦੇ ਵਿੱਚ ਲੋਕੀ ਆਮ ਹੀ ਇਹ ਗੱਲਾਂ ਸੋਚਦੇ ਆ ਵੀ ਆਹ ਕਿਵੇਂ ਹੋਣਾ। ਫਿਰ ਜਿਹੜੇ ਏਦਾਂ ਸੋਚਣ ਵਾਲੇ ਹੋਣਗੇ, ਬੀਪੀ ਵਧਿਆ ਲੈ ਘਟਿਆ ਲੈ, ਬਿਮਾਰ ਦੁਖੀ ਪਰੇਸ਼ਾਨ ਹਰ ਵੇਲੇ ਰਹਿਣਗੇ, ਕਿਉਂਕਿ ਇਹ ਸੋਚ ਸੋਚ ਕੇ। ਵੇਖੋ ਕਰਨਾ ਚੰਗਾ, ਮਿਹਨਤ ਕਰਨੀ ਹੈ, ਸੋਚਣਾ ਹੈ, ਤੇ ਜਿਹੜਾ ਅੱਜ ਮੈਂ ਕੰਮ ਕਰਨਾ ਉਹਦੇ ਤੇ ਸੋਚੋ, ਮੈਂ ਰੀਝ ਨਾਲ ਕਰਾਂ, ਮੈਂ ਚਾਅ ਨਾਲ ਕਰਾਂ, ਮੈਂ ਸ਼ੌਂਕ ਨਾਲ ਕਰਾਂ, ਆਹ ਹਫ਼ਤੇ ਦੇ ਮੇਰੇ ਆਹ ਕੰਮ ਨੇ, ਇਸ ਮਹੀਨੇ ਦੇ ਮੇਰੇ ਆਹ ਕੰਮ ਨੇ, ਸੋਚੋ ਜਿਹੜੇ ਜਿਹੜੇ ਕੰਮ ਮੈਂ ਕਰਨੇ ਨੇ ਮੇਰੇ ਜ਼ਰੂਰੀ ਨੇ ਉਹਨਾਂ ਕੰਮਾਂ ਬਾਰੇ ਸੋਚੋ। ਹਾਂ ਵੀ ਅੱਜ ਕੀ ਹੈ, ਹਫ਼ਤੇ ਦੇ ਆਹ ਆਹ ਕੰਮ ਨੇ ਇਹ ਮੈਂ ਕਰਨੇ ਨੇ, ਇਸ ਮਹੀਨੇ ਦੇ ਵਿੱਚ ਆਹ ਆਹ ਕੰਮ ਕਰ ਲੈਣੇ, ਇਸ ਸਾਲ ਦੇ ਵਿੱਚ ਮੈਂ ਆਹ ਆਹ ਕੰਮ ਨਿਬੇੜ ਲੈਣੇ ਨੇ, ਆਹ ਜ਼ਰੂਰੀ ਜ਼ਰੂਰੀ ਮੇਰੇ ਕੰਮ ਨੇ, ਇੱਦਾਂ ਇੱਦਾਂ ਮੈਂ ਕਰਨੇ ਨੇ। ਇਹ ਤਾਂ ਹੋਈ ਨਾ ਕੋਈ ਪਲੈਨਿੰਗ। ਹੁਣ ਇਹ ਸੋਚੀ ਜਾਓ ਵੀ 20 ਸਾਲ ਨੂੰ ਜੇ ਮੇਰੇ ਬੱਚੇ ਵਿਗੜ ਗਏ, ਫੇਰ ਜੇ ਇਹਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ, ਫੇਰ ਜੇ ਮੇਰਾ ਜੇ ਮੁੰਡਾ ਮੇਰਾ ਨਸ਼ਿਆਂ 'ਚ ਪੈ ਗਿਆ, ਫੇਰ ਸੋਚੀ ਜਾਓ। ਹੈ ਪਾਗਲਾਂ ਦੀਆਂ ਗੱਲਾਂ ਨਹੀਂ ਲਏ, ਜਿਹੜੀ ਅੱਜ ਦੀ ਘੜੀ ਹੈ, ਅੱਜ ਦਾ ਸਮਾਂ ਹੈ, ਅੱਜ ਮੈਂ ਕੰਮ ਜਿਹੜਾ ਕਰਨਾ। ਹੁਣ ਜਿਹੜਾ ਬੰਦਾ ਇਹ ਸੋਚੀ ਜਾਏਗਾ ਕੀ ਬਣੇਗਾ ਕੀ ਬਣੇਗਾ, ਉਧਰੋਂ ਉਹਨੇ ਕੰਮ ਲੱਗਿਆ, ਕੰਮ 'ਤੇ ਉਹਦਾ ਜੀ ਲੱਗੇਗਾ। ਹੁਣ ਆਪਾਂ ਇੱਥੇ ਦੀਵਾਨ ਹੈ, ਮੈਂ ਗੱਲ ਕਰਦਾ, ਮੈਂ ਤੇ ਗੱਲ ਐਂ ਕਰ ਰਿਹਾ, ਉਹਨੇ ਉਹਦਾ ਫਰਜ਼ ਹੈ ਵੀ ਹਾਂ ਮੈਂ ਸੁਣ ਵੀ ਰਿਹਾ, ਮੈਂ ਸਾਜ਼ ਵਜਾਵਾਂ ਆਪਣਾ, ਮੈਂ ਕਿ ਲੱਗ ਪਿਆ ਗੱਲ ਕਰਨ ਵੀ ਬੱਚਿਆਂ ਦੇ ਵਿਆਹ ਉਹਦਾ ਕੀ ਹੋਇਆ, ਧਿਆਨ ਇੱਦਾਂ ਮੇਰੇ ਕਨੀ ਵੇਖਦਾ ਵੇਖਦਾ, ਬਸ ਫਿਰ ਐਂ ਲੱਗ ਗਿਆ ਸੋਚਣ, ਆਪਣੇ ਬੱਚੇ ਆ ਗਏ ਦਿਮਾਗ 'ਚ, ਧਿਆਨ ਹਿੱਲ ਗਿਆ, ਆਪਣੇ ਨਿਆਣਿਆਂ ਬਾਰੇ ਲੱਗ ਗਿਆ, ਦਿਮਾਗ ਚੱਲਣ ਲੱਗ ਗਿਆ, ਅੱਛਾ ਏਦਾਂ, ਫਿਰ ਉਹਦਾ ਕੰਮ ਚ ਜੀ ਲੱਗੂ ਗਿਆ, ਫਿਊਚਰ ਬਾਰੇ ਸੋਚਦੇ ਨੇ, ਪ੍ਰੈਜੈਂਟ ਹੀ ਗਵਾ ਲਿਆ, ਇੱਥੇ ਧਿਆਨ ਹੀ ਨਹੀਂ ਰਿਹਾ, ਹਾਜ਼ਰ ਹੀ ਨਹੀਂ ਰਿਹਾ, ਉਹ ਬੰਦਾ ਗੈਰ ਹਾਜ਼ਰ ਹੋ ਗਿਆ, ਫਾਇਦਾ ਕੀ ਹੋਇਆ ਉਹਨਾਂ ਚੀਜ਼ਾਂ ਦਾ? ਕੀ ਕਰੀਏ? ਆਪਣਾ ਜਿਹੜਾ ਕੰਮ ਹੈ, ਜਿਹੜਾ ਕਰਨ ਵਾਲਾ, ਕੌਨਸਨਟ੍ਰੇਟ ਉਹਦੇ ਤੇ ਕਰੀਏ, ਜਿਹਦੀ ਲੋੜ ਹੈ, ਜਿਹੜੀ ਚੀਜ਼ ਸਮਝਣ ਦੀ ਸਮਝ ਕੇ ਬਸ ਅੱਗੇ ਵਧੀਏ, ਜਿਹੜੀ ਫਾਲਤੂ ਸੋਚੀ ਜਾਣਾ ਵੀ ਇਹਦਾ ਕੀ ਹੋਣਾ, ਆਹ ਕੀ ਹੋਣਾ, ਆਹ ਕੀ ਹੋਣਾ, ਉਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਕੋਈ ਅਰਥ ਨਹੀਂ ਇਹਨਾਂ ਗੱਲਾਂ ਦਾ, ਕੋਈ ਕੋਈ ਅਰਥ ਨਹੀਂ ਇਹਨਾਂ ਚੀਜ਼ਾਂ ਦਾ। ਹੁਣ ਤਾਂ ਕਰਕੇ ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਹਾਂ, ਗੁਰੂ ਸਾਹਿਬ ਦੇ ਨੁਕਤਿਆਂ ਨੂੰ ਸਮਝਦੇ ਹਾਂ, ਤੇ ਕਮਾਲ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਨੁਕਤੇ ਹੈ ਜੇ ਸਾਡੇ ਪੱਲੇ ਪੈ ਜਾਣ, ਤਾਂ ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਿਸਪੈਕਟ, ਸਤਿਕਾਰ ਸਾਡੇ ਮਨ ਚ ਹੋਣੀ ਚਾਹੀਦੀ ਹਮੇਸ਼ਾ, ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਆ ਨੁਕਤੇ ਜਿਹੜੇ ਨੇ ਨਾ, ਕਿਹੜਾ ਕੌਣ ਮਰਿਆ ਇੱਥੇ, ਐਵੇਂ ਵਹਿਮ, ਐਡਾ ਵੱਡਾ ਨੁਕਤਾ ਸਾਇੰਟਿਸਟ ਵੀ ਏਦਾਂ ਖੁੱਲ ਕੇ ਨਹੀਂ ਸਮਝਾਉਂਦੇ, ਸੱਚ ਹੈ ਉਹ, ਇਹ ਤੇ ਜ਼ਰੂਰ ਸਮਝਾਉਂਦੇ ਨੇ ਵੀ ਏਦਾਂ ਹੋ ਜਾਣਾ, ਗਲੇ ਸ਼ੇਪ ਆ, ਇਹ ਤਾਂ ਚੀਜ਼ਾਂ ਕੈਮਰਿਆਂ 'ਚ ਵੀ ਵਿਖਾ ਦੇਣਗੇ, ਪਰ ਇਹ ਨਹੀਂ ਪਤਾ ਵੀ ਵਿਖਾਉਣ ਵਾਲਾ ਵੀ ਰੋਣ ਲੱਗ ਜਾਏ ਬਹਿ ਕੇ। ਪਰ ਪਾਤਸ਼ਾਹ ਦੇ ਵਿੱਚ ਇਹ ਹਿੰਮਤ ਸੀ, ਉਹਨਾਂ ਨੇ ਕਰਕੇ ਵੀ ਵਿਖਾਇਆ, ਤਵੀਆਂ ਤੇ ਬਹਿ ਕੇ ਕਹਿੰਦੇ ਬਾਦੋ ਕੀ ਫਰਕ ਪੈਣ ਲੱਗਾ, ਦੇਖ ਜੋ ਬਾਲਣਾ ਬਾਲ ਦਿਓ, ਕਰਕੇ ਵਿਖਾਇਆ। ਤਾਂ ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੀਏ, ਸਾਡੇ ਅੰਦਰ ਹੈ ਸਤਿਕਾਰ, ਅਸੀਂ ਇਹਨਾਂ ਵਾਂਗੂ ਸ਼੍ਰੋਮਣੀ ਕਮੇਟੀ ਵਾਲਿਆਂ ਵਾਂਗੂ ਥੋੜ੍ਹਾ ਆ। 267 ਸਰੂਪ ਗਾਇਬ ਹੋ ਗਏ ਸ਼੍ਰੋਮਣੀ ਕਮੇਟੀ ਦੇ, ਇੱਧਰ ਸੁਣਿਓ ਮੁੰਡਿਓ, 267 ਸਰੂਪ ਗਾਇਬ ਹੋ ਗਏ, ਤੇ ਕੱਲ ਪ੍ਰਧਾਨ ਵੱਲੋਂ ਕਹਿ ਲਓ ਸ਼੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰ ਲੱਗਾ ਅਖਬਾਰ 'ਚ, ਤੇ ਅੱਜ ਸਪੋਕਸਮੈਨ ਵਿੱਚ, ਰੋਜ਼ਾਨਾ ਸਪੋਕਸਮੈਨ ਵਿੱਚ ਖਬਰ ਵੀ ਲੱਗੀ ਹੈ, ਉਹਨਾਂ ਨੇ ਪਾਈ ਹੈ, ਨੈੱਟ 'ਤੇ ਚੱਲ ਰਹੀ ਸੀ, ਉਹਦੇ 'ਤੇ ਇਹ ਖਬਰ ਵੀ ਲੱਗੀ ਹੈ ਵੀ ਸ਼੍ਰੋਮਣੀ ਕਮੇਟੀ ਨੇ ਇਹ ਇਸ਼ਤਿਹਾਰ ਦਿੱਤਾ ਹੈ ਵੀ ਜਿਸ ਕਿਸੇ ਨੂੰ ਵੀ ਪਤਾ ਹੋਵੇ, ਜਿਹੜੀ ਕਮੇਟੀ ਬਣਾਈ ਹੈ ਪੜਤਾਲ ਕਰਨ ਵਾਲੀ, ਪੜਤਾਲੀਆ ਕਮੇਟੀ ਨੇ ਇਸ਼ਤਿਹਾਰ ਦਿੱਤਾ ਹੈ ਵੀ ਜਿਹਨੂੰ ਪਤਾ ਹੋਵੇ ਗੁਰੂ ਗ੍ਰੰਥ ਸਾਹਿਬ ਕਿੱਥੇ ਨੇ, ਕੋਈ ਜਾਣਕਾਰੀ ਹੋਵੇ ਸਾਨੂੰ ਦੱਸੋ, ਤੁਹਾਡਾ ਨਾਂ ਗੁਪਤ ਰੱਖਾਂਗੇ, ਵੀ 267 ਸਰੂਪ ਕਿੱਧਰ ਗਏ। ਹੁਣ 267 ਸਰੂਪ ਸੋਚ ਕੇ ਵੇਖੋ, ਆਪਾਂ ਬਰਗਾੜੀ ਦੀ ਗੱਲ ਕਰਦੇ ਹਾਂ ਵੀ ਇੱਕ ਸਰੂਪ ਚੱਕਿਆ ਗਿਆ, 267 ਚੱਕੇ ਕਿੱਥੋਂ ਗਏ, ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਚੋਂ, ਉਹਨਾਂ ਦੇ ਅਸਥਾਨਾਂ ਤੋਂ, ਸਾਂਭ ਸੰਭਾਲ ਕਰਨੀ ਹੈ ਜਿੱਥੇ, ਉੱਥੋਂ ਲੈ ਗਿਆ ਕੋਈ ਸਰੂਪ, 267 ਚੱਕਵਾਏ ਹੋਣਗੇ ਨਾ, ਦਿੱਤੇ ਹੋਣਗੇ ਨਾ, ਸਸਤੇ ਰੇਟ ਪੈਸੇ ਲੈ ਲਏ ਹੋਣਗੇ, ਇੱਕ ਸਰੂਪ 1500 ਸਰੂਪ 500 ਦਾ ਸਰੂਪ ਦੇ ਦਿੱਤਾ ਹੋਣਾ, ਇਹੋ ਜਿਹਾ ਕੁਝ ਹੀ ਹੋਇਆ ਕਿਸੇ ਨਾ ਕਿਸੇ ਨੇ ਵਿੱਚ ਕੀਤਾ ਹੀ ਹੈ। ਤੇ ਸ਼੍ਰੋਮਣੀ ਕਮੇਟੀ ਬੇੜਾ ਬਹਿ ਜੇ, ਜਥੇਦਾਰ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਸਾਡੇ ਉੱਤੇ ਤੇ ਤੁਸੀਂ ਬੜੀ ਛੇਤੀ ਕਮੇਟੀਆਂ ਬਣਾ ਦਿੰਦੇ ਆ, ਫਟਾਫਟ ਅਕਾਲ ਤਖ਼ਤ ਤੇ ਬੁਲਾਓ, ਆ ਅਮਰੀਕ ਸਿੰਘ ਜਨਾਲੇ ਵਰਗੇ, ਆ ਦੂਜੇ ਤੀਜੇ ਸਾਰੇ ਇਕੱਠੇ ਹੋ ਕੇ ਦੀਵਾਨ ਰੋਕਣ ਤੇ ਤੁਸੀਂ ਆਉਂਦੇ ਆ ਵੀ ਇਹ ਬੇਅਦਬੀ ਕਰਦੇ, ਬੇਅਦਬੀ ਕਰਦੇ, 267 ਸਰੂਪ ਲੈ ਗਿਆ ਕੋਈ ਚੱਕ ਕੇ, ਤੇ ਲਾ ਲਿਆ ਧਰਨਾ ਜਾ ਕੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਅੱਗੇ। ਥੋੜੀ ਗੱਲ ਹੈ ਦੱਸੋ, ਛੋਟੀ ਗੱਲ ਹੈ ਕਿਤੇ, ਸ਼੍ਰੋਮਣੀ ਕਮੇਟੀ ਸੋਨਾ ਸਾਂਭਦੀ ਹੈ ਜੀ, ਅੱਛਾ ਦਾਲਾਂ ਸਾਂਭਦੀ ਹੈ ਜੀ, ਗੋਲਕਾਂ ਸਾਂਭਦੀ ਹੈ ਜੀ, ਗੁਰੂ ਸਾਹਿਬ ਦੇ ਨਾਵਾਂ ਤੇ ਲੱਗੀਆਂ ਜ਼ਮੀਨਾਂ ਉਹ ਵੀ ਸਾਰੀਆਂ ਸਾਂਭਦੀ ਹੈ ਜੀ,
ਅੱਛਾ ਜੀ,
ਕਲਸ ਸੋਨਾ ਚਾਂਦੀ ਸਾਰੀਆਂ ਜਾਇਦਾਦਾਂ ਇਸ ਇਹ ਕੌਣ ਸਾਂਭਦਾ ਜੀ, ਇਹ ਸਾਂਭਦੀ ਹੈ ਜੀ ਸ਼੍ਰੋਮਣੀ ਕਮੇਟੀ, ਤੇ ਜਿਹੜੇ ਗੁਰੂ ਸਾਹਿਬ ਨੇ ਉਹ ਤੁਸੀਂ ਕਹੋ ਸਿਕਿਉਰਿਟੀ ਕਰ ਰਹੇ ਨੇ ਜੀ ਪਰਮੇਸ਼ਵਰ ਦੁਆਰ ਦੀ, ਆਹ ਵੀ ਸਾਂਭ ਰਹੇ ਆ, ਆਹ ਵੀ ਸਾਂਭ ਰਹੇ ਆ, ਤੇ ਭਾਈ ਸਾਹਿਬ ਨੂੰ ਕੋਈ ਚੱਕ ਕੇ ਲੈ ਜੇ, ਤੇ ਸਿਕਿਉਰਿਟੀ ਕਿਹਦੀ ਕਰਦੇ, ਸਾਂਭਦੇ ਕਿਹਨੂੰ, ਸ਼੍ਰੋਮਣੀ ਕਮੇਟੀ ਨੇ ਸਾਂਭਿਆ ਸਾਂਭਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ 267 ਸਰੂਪ ਗਾਇਬ, 267 ਸਰੂਪ ਗਾਇਬ, ਤੇ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਸਾਂਭ ਰਹੇ ਹਾਂ ਜੀ ਬੋਲਕਾਂ, ਪੈਸਾ ਤੇ ਰੋਜ਼ ਗਿਣ ਲਈਦਾ ਸ਼ਾਮ ਨੂੰ, ਸਾਰਾ ਕੁਝ ਤੇ ਸਾਂਭ ਰਹੇ ਹਾਂ ਅਸੀਂ, ਤੇ ਸ਼੍ਰੋਮਣੀ ਕਮੇਟੀ ਇਹਦੇ ਲਈ ਬਣਾਈ ਗਈ ਸੀ, ਜਿਸ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਗ੍ਰੰਥ ਸਾਹਿਬ ਤੇ ਸਾਂਭੇ ਨਹੀਂ ਗਏ। ਇੱਕ ਗੱਲ ਹੋਰ ਹੈ ਯਾਰ, ਅਗਲੇ ਇਹ ਤੇ ਨਾ ਮਾਮਲਾ ਬਾਹਰ ਆ ਗਿਆ ਮੀਡੀਏ 'ਚ, ਇਹਨਾਂ ਨੇ ਤਾਂ ਘਰ ਦੀ ਖੇਤੀ ਸਮਝੀ ਹੈ, ਇਹਨਾਂ ਨੇ ਤੇ ਪਤਾ ਹੀ ਨਹੀਂ ਸੀ ਲੱਗਣ ਦੇਣਾ 267 ਸਰੂਪ ਨਵੇਂ ਛਪਾ ਕੇ ਰੱਖ ਦੇਣੇ ਸੀ ਅੰਦਰ, ਇਹ ਤੇ ਬਾਹਰ ਪਤਾ ਲੱਗ ਗਿਆ, ਅਸੀਂ ਸਾਨੂੰ ਇਹ ਪਿੱਟਦੇ ਨੇ, ਇਹ ਮਾਰਦੇ ਨੇ ਗੱਲਾਂ, ਇਹ ਆਪ ਇਹ ਸਭ ਕੁਛ ਕਰਦੇ ਨੇ। ਇਹਨਾਂ ਨੇ ਨਵੇਂ ਛਪਾ ਕੇ ਰੱਖ ਵੀ ਦੇਣੇ ਸੀ, ਪਤਾ ਵੀ ਨਹੀਂ ਸੀ ਲੱਗਣਾ ਕਿਸੇ ਨੇ। ਇਹ ਤੇ ਬਾਹਰ ਆ ਗਈ ਗੱਲ, ਆਊਟ ਹੋ ਗਈ। ਇਹ ਤਾਂ ਇਸ਼ਤਿਹਾਰ ਦਿੱਤਾ ਵੀ ਸਾਡੀ ਕਮਾਲ ਦੀ ਗੱਲ ਨੀ ਵੀ ਸ਼੍ਰੋਮਣੀ ਕਮੇਟੀ ਇਸ਼ਤਿਹਾਰ ਦਿੰਦੀ ਹੈ ਸਾਡਾ ਗੁਰੂ ਨਹੀਂ ਲੱਭਦਾ। ਕੌਣ ਲੈ ਗਿਆ ਸਾਨੂੰ ਦੱਸੋ, 267 ਸਰੂਪ ਲੈ ਗਿਆ ਕੋਈ ਚੱਕ ਕੇ, ਕਿੱਧਰ ਗਏ ਸੀ ਸਾਨੂੰ ਪਤਾ ਨਹੀਂ ਲੱਗ ਰਿਹਾ। ਤੇ ਜਿਹੜੇ ਜਿਹੜੀ ਜਿਹੜੀ ਐਗਜੈਕਟਿਵ ਮੈਂਬਰ ਨੇ, ਜਿਹੜੀ ਕਮੇਟੀ ਬਹਿੰਦੀ ਹੈ, ਜਿਹੜੇ ਸੈਕਟਰੀ ਨੇ, ਜਿਹੜਾ ਪ੍ਰਧਾਨ ਸੀ, ਜਿਹੜਾ ਪ੍ਰਧਾਨ ਹੈਗਾ ਸੀ ਉਦੋਂ, ਜਿਨ੍ਹਾਂ ਜਿਨ੍ਹਾਂ ਨੇ ਗੌਰ ਨਹੀਂ ਕੀਤੀ, ਜਿਹੜਾ ਜਥੇਦਾਰ ਸੀ ਉਦੋਂ, ਜੋ ਵੀ ਸੀ, ਇਹ ਸਾਰੇ ਪੰਥ ਚੋਂ ਕੱਢਣ ਵਾਲੇ ਹੈਗੇ ਕਿ ਨਹੀਂ? ਬੋਲੋ, ਗੱਲ ਕਿਹਦੀ ਹੈ? ਗੁਰੂ ਗ੍ਰੰਥ ਸਾਹਿਬ ਦੀ ਹੈ? ਕੋਈ ਛੋਟੀ ਮੋਟੀ ਗੱਲ? ਗੱਲ ਕੋਲਕ ਦੀ ਹੈ, ਪੈਸੇ ਦੀ ਹੈ, ਜ਼ਮੀਨ ਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹੈ? ਤੇ ਗੁਰੂ ਗ੍ਰੰਥ ਸਾਹਿਬ ਇਹਨਾਂ ਇਹਦੇ ਵਾਸਤੇ ਇਹ ਸਾਰੇ ਦੇ ਸਾਰੇ ਕੱਢਣ ਵਾਲੇ ਨਹੀਂ ਹੈਗੇ? ਫਿਰ ਇਹਨਾਂ ਤੇ ਕਾਰਵਾਈ ਕੌਣ ਕਰੂ? ਆਪਾਂ 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 ਸੋਚ ਕੇ ਵੇਖੋ ਯਾਰ, ਜੇ ਇੱਕ ਸਰੂਪ ਨਾ ਲੱਭੇ ਤੇ ਸਾਡਾ ਕਰਨਗੇ ਕੀ? ਇਹ ਸੋਚ ਕੇ ਤੇ ਵੇਖੋ, ਇਹਨਾਂ ਲਈ ਤੇ ਘਰ ਦੀ ਖੇਤੀ ਨਹੀਂ ਬਣੀ ਪਈ। ਤਾਂ ਹੀ ਨੇੜੇ ਰਹਿਣ ਵਾਲੇ ਦੂਰ ਨਹੀਂ। ਇੱਕ ਮਾਰਦੇ ਦੇ ਗੱਲਾਂ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਹਾਂ, ਪਿਆਰ ਕਰਦੇ ਹਾਂ, ਕਿੱਧਰ ਗਏ ਜਥੇਦਾਰਾਂ ਦੇ ਬਿਆਨ ਹੁਣ? ਮੈਂ ਕੱਲ ਗੱਲ ਕੀਤੀ ਸੀ ਵੀ ਬੋਲੋ ਹੁਣ, ਜਿਹੜਾ ਨਰਿੰਦਰ ਮੋਦੀ ਨੇ ਕਿਹਾ ਵੀ ਇਹ ਹਿੰਦੂ ਰਾਮ ਰਮਾਇਣ ਲਿਖੀ, ਗੋਬਿੰਦ ਰਮਾਇਣ ਲਿਖੀ ਹੈ, ਕਹਿੰਦੇ ਹੁਣ ਬੋਲੋ, ਸਟੇਟਮੈਂਟ ਕਿਉਂ ਨਹੀਂ ਦਿੰਦੇ? ਇਕਬਾਲ ਸਿੰਘ ਨੂੰ ਛੇਕੋ ਕੱਢੋ ਪੰਥ ਚੋਂ ਬਾਹਰ। ਪਤਾ ਹੈ ਵੀ ਜੇ ਅਗਲੇ ਨੂੰ ਮੈਂ ਕੱਢਿਆ, ਅਗਲੇ ਨੇ ਲਿਆ ਕੇ ਗ੍ਰੰਥ ਅੱਗੇ ਰੱਖ ਦੇਣੇ, ਉਹ ਕਿਹੜਾ, ਉਹ ਵੀ ਬੜੇ ਬੋਲਾ ਹੈ, ਤੁਹਾਡੇ ਫਾਟਿਆ ਮੂੰਹ ਉਹਦਾ ਕਿਹੜਾ ਹੈ ਨਹੀਂ, ਉਹਨੇ ਗਾਹ ਪਾ ਦੇਣਾ। ਕੁਸਕੇ ਨਹੀਂ, ਕੁਸਕੇ ਨਹੀਂ, ਚੁੱਪ ਕਰਕੇ ਵੀ ਸਾਡੇ ਗ੍ਰੰਥਾਂ ਤੇ ਗੱਲ ਆ ਗਈ। ਹੁਣ ਗ੍ਰੰਥ ਇਹ ਤੇ ਢੱਡਰੀਆਂ ਵਾਲਾ ਪਹਿਲਾਂ ਹੀ ਰੌਲਾ ਪਾਉਂਦਾ ਵੀ ਇਹਦੇ 'ਚ ਗਲਤ ਲਿਖਿਆ ਬੜਾ ਕੁਛ, ਤੇ ਫਿਰ ਕਰਾਂਗੇ ਕੀ? ਪੈ ਗਿਆ ਨਾ ਸਿਆਪਾ ਗੱਲ। ਹੁਣ ਜੇ ਰੱਖਦੇ ਨੇ ਤਾਂ ਮਰਦੇ ਨੇ, ਕੱਢਦੇ ਨੇ ਤਾਂ ਮਰਦੇ ਨੇ। ਕੱਢ ਵੀ ਨਹੀਂ ਸਕਦੇ ਇਹਨਾਂ ਗ੍ਰੰਥਾਂ ਨੂੰ ਬਾਹਰ, ਤੇ ਰੱਖ ਵੀ ਨਹੀਂ ਸਕਦੇ। ਰੱਖਣਗੇ ਤੇ ਹਿੰਦੂ ਬਣਨਗੇ, ਕੱਢਣਗੇ ਤੇ ਗਲ ਗਲ 'ਚ ਅੰਗੂਠਾ ਦੇਣਗੇ ਅਗਲੇ। ਜੇ ਕੱਢਣਗੇ ਫਿਰ ਆਪਾਂ ਸੱਚੇ ਹੋ ਜਾਵਾਂਗੇ, ਰੱਖਣਗੇ ਤੇ ਫਿਰ ਹੁਣ ਹੋਣਾ ਹੀ ਹੈ ਨਾ। ਮੈਂ ਸੁਣਦਾ ਸੀ ਜੀਵਾ ਸਿੰਘ ਦਾ ਆਇਆ ਬਿਆਨ ਟਕਸਾਲ ਵਾਲੇ ਦਾ, ਉਹ ਕਹਿੰਦਾ ਜਦੋਂ ਸਿੱਖ ਅੰਮ੍ਰਿਤ ਛਕ ਲੈਂਦਾ ਉਦੋਂ ਇਕਬਾਲ ਸਿੰਘ ਨੇ ਕਹਿੰਦਾ ਗਲਤ ਬੋਲਿਆ, ਅੰਮ੍ਰਿਤ ਛਕ ਲੈਂਦਾ ਫਿਰ ਕੋਈ ਜਾਤ ਪਾਤ ਨਹੀਂ ਰਹਿੰਦੀ। ਜੇ ਜਾਤ ਪਾਤ ਨਹੀਂ ਰਹਿੰਦੀ ਤੇ ਤੁਹਾਡੇ ਗ੍ਰੰਥਾਂ 'ਚ ਲਿਖੇ ਕਿਉਂ ਹੈ ਵੀ ਕਿੱਥੋਂ ਚੱਲੇ ਨੇ? ਇਹ ਤੇ ਰਹਿੰਦੀ ਨਹੀਂ, ਤੁਸੀਂ ਲਿਖਿਆ ਕਿਉਂ ਹੈ? ਕੁਲਵੰਤ ਸਿੰਘ ਕਹਿੰਦਾ, ਲੁਧਿਆਣੇ ਵਾਲਾ ਗਿਆਨੀ ਕਹਿੰਦਾ, ਇਹਨੂੰ ਜਿਹੜਾ ਇਕਬਾਲ ਸਿੰਘ ਹੈ ਪੰਥ ਚੋਂ ਛੇਕੋ, ਇਹ ਕਿਉਂ ਨਹੀਂ ਕਹਿੰਦਾ ਵੀ ਜਿਹੜੇ ਗ੍ਰੰਥਾਂ 'ਚ ਲਿਖਿਆ ਗ੍ਰੰਥ ਬੈਨ ਕਰੋ? ਇਕਬਾਲ ਸਿੰਘ ਤੇ ਗੁੱਸਾ ਕੱਢਦੇ ਹੋ, ਜਿਹੜੇ ਉਹਨੇ ਗ੍ਰੰਥਾਂ 'ਚ ਪੜ੍ਹ ਕੇ ਬੋਲਿਆ ਉਹਦੇ ਬਾਰੇ ਵੀ ਬੋਲੋ ਕੁਲਵੰਤ ਸਿੰਘ ਵਰਗੇ ਵੀ ਇਹ ਬੈਨ ਕਰੋ ਸਾਰੇ। ਜਦੋਂ ਸਿੱਖ ਅੰਮ੍ਰਿਤ ਛਕ ਲੈਂਦਾ ਉਹਦੀ ਕੋਈ ਜਾਤ ਪਾਤ ਰਹਿੰਦੀ ਨਹੀਂ, ਫਿਰ ਲਿਖੀ ਕਿਉਂ ਫਿਰਦੇ ਹੋ ਵਿੱਚ? ਬੰਸਾਵਲੀਆਂ ਕਿਉਂ ਲਿਖੀਆਂ ਨੇ? ਮੇਰੇ ਨਾਲ ਪਿਆਰ ਕਰਦਾ ਕੋਈ ਬੰਦਾ, ਉਹ ਮੈਨੂੰ ਵੇਖ ਰਿਹਾ ਨਾ, ਉਹ ਵੇਖੇ ਵੀ ਮੈਂ ਕਿੱਥੋਂ ਚੱਲਿਆ, ਸਾਡਾ ਮੇਰਾ ਦਾਦਾ ਪੜਦਾਦਾ ਅਸੀਂ ਕਿੱਥੋਂ ਚੱਲੇ ਹਾਂ, ਕੋਈ ਨਾ ਕੋਈ ਸਾਡਾ ਵੀ ਅੱਗੇ ਵਾਲਾ ਹੋਣਾ ਹੀ ਹੈ ਪਿੱਛੇ, ਤੇ ਲੈਣਾ ਕੀ ਹੈ ਯਾਰ, ਗੱਲ ਤੇ ਸਾਡੀ ਹੋਣੀ ਹੈ। ਅੱਛਾ ਇੱਕ ਗੱਲ ਹੋਰ ਮੈਂ ਕਹਿ ਦਿਆਂ, ਕਈ ਹਿੰਦੂ ਵੀਰ ਕਹਿੰਦੇ ਸੱਚੀ ਗੱਲ ਹੈ ਜੀ, ਚੱਲੇ ਤੇ ਇੱਥੋਂ ਹੀ ਨੇ, ਬੰਸਾਵਲੀ ਹੈ, ਤਿੰਨ ਬੇਦੀਆਂ ਨੇ ਕੀ ਕੁੱਲ ਵਿਖਿਆ ਵੀ ਬੇਦੀਆਂ ਚੋਂ ਚੱਲੇ ਹੈ, ਚਲੋ ਚੱਲੋ ਮੰਨ ਲਓ। ਅੱਛਾ ਜੀ ਐਂ ਕਰਦਿਆਂ ਕਰਦਿਆਂ ਹਿੰਦੂਆਂ ਚੋਂ ਸਿੱਖ ਨਿਕਲੇ, ਤੇ ਹਿੰਦੂ ਕਿਤੇ ਚੋਂ ਨਿਕਲੇ? ਉਹ ਵੀ ਕਿਸੇ ਚੋਂ ਨਿਕਲੇ ਹੀ ਹੋਣਗੇ, ਉਦੋਂ ਪਿੱਛੇ ਤੇ ਕੋਈ ਹੋਣਾ ਹੀ ਹੈ, ਉਦੋਂ ਪਿੱਛੇ ਕੌਣ ਹੈ, ਉਦੋਂ ਪਿੱਛੇ ਕੌਣ ਹੈ? ਮੈਂ ਕਹਿੰਦਾ ਤੁਸੀਂ ਤੁਰੇ ਜਾਇਓ, ਤੁਰੇ ਜਾਇਓ, ਤੁਰੇ ਜਾਇਓ, ਤੁਰੇ ਜਾਇਓ, ਤੁਰੇ ਜਾਇਓ, ਪਹਿਲਾ ਬੰਦਾ ਆਜੂ ਕਿ ਨਹੀਂ? ਪਹਿਲਾ ਬੰਦਾ ਪਿੱਛੇ ਪਿੱਛੇ ਜਾਇਓ, ਐ ਉਹਦੇ ਚੋਂ ਨਿਕਲਿਆ, ਉਹਦੇ ਚੋਂ ਨਿਕਲਿਆ, ਉਹਦੇ ਚੋਂ ਨਿਕਲਿਆ, ਫਿਰ ਬੰਦਾ ਆ ਗਿਆ ਜਿਹੜਾ ਪਹਿਲਾਂ ਬਣਿਆ ਸੀ, ਤੇ ਬੰਦੇ ਤੋਂ ਉਦੋਂ ਪਿੱਛੇ ਜੇ ਗੱਲ ਨਿਬੇੜਨੀ ਹੈ ਲਾਸਟ ਤੇ ਬਾਂਦਰ ਹੀ ਆਊ, ਬਾਂਦਰ ਤੋਂ ਬੰਦਾ ਬਣਿਆ, ਤੇ ਬੰਦਿਆਂ ਤੋਂ ਅੱਗੇ 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 ਬਣੇ ਨੇ ਨਾ। ਇਸ ਹਿਸਾਬ ਨਾਲ ਤੇ ਜੇ ਤੁਸੀਂ ਕਹਿੰਦੇ ਹੋ ਵੱਡੇ ਵਡੇਰੇ, ਆਹ ਸਾਡੇ ਵੱਡੇ ਵਡੇਰੇ, ਆਹ ਸਾਡੇ ਵੱਡੇ ਵਡੇਰੇ, ਇਸ ਹਿਸਾਬ ਨਾਲ ਤੇ ਸਾਰਿਆਂ ਦਾ ਵੱਡਾ ਵਡੇਰਾ ਬਾਂਦਰ ਹੈ, ਉਹਦੇ ਵਿਕਸਿਤ ਹੋਇਆ, ਉਹਦੇ ਤੋਂ ਅੱਗੇ ਬੰਦਾ ਬਣਿਆ, ਇਸ ਹਿਸਾਬ ਨਾਲ ਤੇ ਫਿਰ ਇਹ ਆਊ। ਉਹਨਾਂ ਦਾ ਵੀ ਕੋਈ ਵੱਡਾ ਵਡੇਰਾ ਹੈ ਨਾ, ਅੱਗੇ ਉਹਦਾ ਵੀ ਕੋਈ ਵੱਡਾ ਵਡੇਰਾ, ਉਹਦਾ ਵੀ ਵੱਡਾ ਵਡੇਰਾ, ਐਂਡ ਤੇ ਜਾ ਕੇ ਗੱਲ ਬਾਂਦਰ ਤੇ ਨਿਬੜੂ, ਤੇ ਉਦੋਂ ਪਿੱਛੇ ਜਾਓਗੇ ਜੀ ਉਹ ਬਾਂਦਰ, ਉਦੋਂ ਪਿੱਛੇ ਕਰੋੜਾਂ ਅਰਬਾਂ ਸਾਲ ਪਹਿਲਾਂ ਨਿਬੜਦੀ ਨਿਬੜਦੀ ਗੱਲ, ਉਹ ਜੀਵ ਕੋਈ ਹੋਰ ਸੀ, ਉਹ ਪਾਣੀ ਦੇ ਵਿੱਚ ਰਹਿਣ ਵਾਲਾ ਸੀ, ਪਾਣੀ ਤੋਂ ਪਹਿਲਾਂ, ਉਹ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਤੋਂ ਪਹਿਲਾਂ ਜਾਲਾ ਸੀ, ਜਾਲੇ ਤੋਂ ਪਹਿਲਾਂ ਪਾਣੀ ਸੀ, ਪਾਣੀ ਤੋਂ ਪਹਿਲਾਂ ਗੈਸਾਂ ਸੀ, ਇੱਕ ਚੋਂ ਹੀ ਆਇਆ, ਇੱਕ ਚ ਹੀ ਰਹਿ ਰਿਹਾ, ਇੱਕ ਚ ਹੀ ਸਮਾ ਜਾਏਗਾ, ਏਦਾਂ ਹੋਣਾ ਇੱਕ ਸੀ ਇੱਕ। ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਅਬ ਫੈਲ ਗਿਆ ਇੱਕ, ਪਰ ਇੱਦਾਂ ਐ ਜਾਣਾ ਵੀ ਹਾਂਜੀ ਠੀਕ ਹੈ ਗੱਲ ਵੀ ਉਹਦੇ ਚੱਲ ਬੰਸ, ਉਦੋਂ ਬਾਅਦ ਤੇ ਜਾਤ ਬਦਲ ਗਈ ਸੀ, ਪਰ ਜਿਹੜੀ ਬੰਸਾਵਲੀ ਜੇ ਚੱਲੂਗੀ ਫਿਰ ਉਦੋਂ ਪਿੱਛੇ 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 ਅਖੀਰ ਤੇ ਉਹ ਇੱਕ ਬੰਦਾ ਆ ਜਾਣਾ, ਤੇ ਉਦੋਂ ਪਿੱਛੇ ਉਹ ਜਦੋਂ ਬਾਂਦਰ ਸੀ ਉੱਥੋਂ ਹੀ ਚੱਲਿਆ ਫਿਰ ਸਾਰਾ ਕੁਛ। ਕਈ ਨਹੀਂ ਮੰਨਦੇ, ਕਹਿੰਦੇ ਜੀ ਨਹੀਂ 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 ਅਸੀਂ ਬਾਂਦਰ ਦੀ ਔਲਾਦ ਨਹੀਂ, ਅਸੀਂ ਬਾਂਦਰ ਤੋਂ ਪੈਦਾ ਨਹੀਂ ਹੋਏ। ਨਹੀਂ ਨਿਯਮ ਤੇ ਇੰਨਾ ਹੀ ਹੈ, ਵੱਖਰੇ ਤਰ੍ਹਾਂ ਦੇ ਹੁਣ ਬਾਂਦਰਾਂ ਦੀ ਕਿਤੇ ਇੱਕ ਇੱਕ ਨਸਲ ਹੈ, ਕਿੰਨੇ ਤਰ੍ਹਾਂ ਦੇ ਬਾਂਦਰ ਨੇ। ਇੱਕ ਬਾਂਦਰ ਉਹ ਹੈ ਜਿਹੜਾ ਮਨੁੱਖ ਵਰਗਾ ਸੀ, ਉਹ ਵਿਕਾਸ ਕਰਦਾ 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 ਤੁਰਨ ਲੱਗ ਪਿਆ, ਭੱਜਣ ਲੱਗ ਪਿਆ, ਬਣਾ ਲਿਆ ਉਹਨੇ ਦਿਮਾਗ, ਵਿਕਸਿਤ ਹੋ ਗਿਆ ਉਹਦਾ, ਵਿਕਾਸ ਕਰ ਗਿਆ। ਹੁਣ ਜੇ ਅਸੀਂ ਇਹਨਾਂ ਨੁਕਤਿਆਂ ਨੂੰ ਸਮਝਦੇ ਹਾਂ ਤੇ ਹੁਣ ਸਾਡੇ ਤੇ ਪੈਂਦੇ ਨੇ ਗੱਲ। ਕੁਲਵੰਤ ਸਿੰਘ ਕਹਿੰਦਾ ਕਿ ਛੇਕ ਦਿਓ ਜੀ, ਕਹਿੰਦੇ ਇਕਬਾਲ ਸਿੰਘ ਵਰਗਿਆਂ ਨੂੰ, ਪਰ ਜਿਹਨਾਂ ਗ੍ਰੰਥਾਂ 'ਚ ਲਿਖਿਆ, ਲਿਖਿਆ ਕਿਉਂ ਆ? ਜਦੋਂ ਅੰਮ੍ਰਿਤ ਛਕ ਲਿਆ ਗੁਰੂ ਨਾਨਕ ਨੇ, ਜਦੋਂ ਬਦਲੀ ਗਏ ਤੇ ਫਿਰ ਲਿਖਣ ਦੀ ਕੀ ਲੋੜ ਹੈ? ਜਦੋਂ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕ ਲਿਆ ਕਿੱਥੋਂ ਚੱਲੇ ਨੇ, ਫਿਰ ਲਿਖਣ ਦੀ ਕੀ ਲੋੜ ਹੈ? ਫਿਰ ਜਾਤਾਂ ਪਾਤਾਂ ਕਿਉਂ ਆ ਗਈਆਂ, ਫਿਰ ਕੀ ਲੋੜ ਪੈ ਗਈ? ਮਤਲਬ ਕਹਿਣ ਦਾ, ਸਾਰੇ ਦਾ ਸਾਰਾ ਢਾਂਚਾ ਫਿੱਟ ਕੀਤਾ ਤੇ ਜੇ ਕੋਈ ਗੱਲ ਕਰੇ ਤੇ ਮਾਰਨ ਪੈਣਾ, ਆਪ ਜੋ ਮਰਜ਼ੀ ਕਰ ਲਓ। ਹੁਣ ਕੋਈ ਸਟੇਟਮੈਂਟ ਨਹੀਂ, ਇਕਬਾਲ ਸਿੰਘ ਵਰਗਾ ਕਿਹੜਾ ਚੁੱਪ ਕਰ ਜਾਣਾ, ਉਹਨੇ 35 ਗ੍ਰੰਥ ਚੱਕ ਲਿਆਉਣੇ ਨੇ ਨਾਲ, ਫਿਰ ਪਿੱਟ ਸਿਆਪਾ ਪੈ ਜਾਣਾ। ਇਕਬਾਲ ਸਿੰਘ ਨੂੰ ਕਦੇ ਨਹੀਂ ਜਿਹੇਦਾਰ ਸੱਦ ਸਕਦਾ ਅਕਾਲ ਤਖ਼ਤ ਤੇ, ਤੇ ਜੇ ਸੱਦ ਲਿਆ ਫਿਰ ਪਿੱਟ ਸਿਆਪਾ ਵੇਖਿਓ ਪੈਂਦਾ ਕਿਵੇਂ। ਤੇ 267 ਸਰੂਪ ਨੇ ਛੇਕੋ, ਹੁਣ ਜਿਹੜਾ ਪ੍ਰਧਾਨ ਸੀ ਉਦੋਂ, ਜਿੰਨੇ ਉਦੋਂ ਐਗਜੈਕਟਿਵ ਮੈਂਬਰ ਸੀ ਸਾਰਿਆਂ ਨੂੰ ਛੇਕੋ ਕੱਢੋ ਪੰਥ ਚੋਂ, ਵੀ 267 ਸਰੂਪ ਕਿੱਧਰ ਗਏ ਹੋਏ? ਇਹ ਸਾਡੇ ਹੀ ਦੀਵਾਨ ਰੋਕਣੇ ਨੇ ਤੁਸੀਂ, ਅਸੀਂ ਵੈਰੀ ਬਣ ਗਏ ਤੁਹਾਡੇ? ਹਰ ਇੰਨਾ ਕੁਝ ਜੋ ਮਰਜ਼ੀ ਘਪੜੇ ਕਰੀ ਜਾਂਦੇ ਤੁਸੀਂ, ਬੋਲਕਾਂ ਹੈਗੀਆਂ ਨੇ ਜੀ, ਸੋਨਾ ਹੈਗਾ ਜੀ, ਜ਼ਮੀਨਾਂ ਹੈਗੀਆਂ ਨੇ ਜੀ, ਇਹ ਜਿਹਦੇ ਕਰਕੇ ਸੀ ਉਹ ਕਿੱਥੇ ਹੈ? ਕਹਿੰਦੇ ਉਹ ਪਤਾ ਹੀ ਨਹੀਂ ਕੌਣ ਲੈ ਗਿਆ। ਲੱਖ 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 ਲਾਣਤ ਨਹੀਂ, ਅਰਬਾਂ ਖਰਬਾਂ ਲਾਣਤ ਆ ਇਹਨਾਂ। ਸਾਡੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਉਸ ਪ੍ਰਧਾਨ ਨੂੰ, ਉਸ ਸੈਕਟਰੀ ਨੂੰ, ਐਗਜੈਕਟਿਵ ਮੈਂਬਰਾਂ ਨੂੰ, ਸ਼੍ਰੋਮਣੀ ਕਮੇਟੀ ਸਾਰੀ ਨੂੰ, ਜਿਨ੍ਹਾਂ ਨੇ 267 ਸਰੂਪ ਗਾਇਬ ਕਰਤੇ, ਸਾਡੇ ਵੱਲੋਂ ਕਰੋੜਾਂ ਅਰਬਾਂ ਅਰਬਾਂ ਖਰਬਾਂ ਲਾਣਤ, ਲੱਖ ਲਾਣਤ ਤੁਹਾਡੇ, ਅਰਬਾਂ ਲਾਣਤ ਤੁਹਾਡੇ, ਜਿਹੜੇ ਬੰਦੇ ਗੁਰੂ ਸਾਹਿਬ ਨੂੰ ਨਹੀਂ ਸੰਭਾਲ ਸਕੇ। ਤੇ ਹੁਣ ਕਹਿੰਦੇ ਆ ਕੋਈ ਦੱਸੋ ਜੀ ਕੌਣ ਲੈ ਗਿਆ ਚੁੱਕ ਕੇ, ਸਾਨੂੰ ਦੱਸੋ ਜੀ, ਕੋਈ ਕੋਈ ਖਬਰ ਦੇਵੇ, ਅਸੀਂ ਨਾਮ ਹੀ ਗੁਪਤ ਰੱਖਾਂਗੇ। ਓਏ ਲਾਣਤੀ ਉਹ, ਮਾੜਾ ਜਿਹਾ ਸੋਚੋ ਤੇ ਸਹੀ। ਇੱਥੇ ਨਾ ਇੱਥੇ ਨਿੱਕੀ ਜਿਹੀ ਚੀਜ਼ ਵੀ ਕਿਸੇ ਦੁਕਾਨ ਤੋਂ ਖਰੀਦ ਕੇ ਲਿਆਓ ਉਹਦਾ ਵੀ ਰਿਕਾਰਡ ਹੁੰਦਾ। ਲਿਆਓ ਆ ਬਾਜਾ ਪਿਆ ਨਾ, ਰਿਕਾਰਡ ਹੈ ਇਹਦਾ ਕਿਤੇ ਵੀ, ਨਾਗੀ ਵਾਲਿਆਂ ਕੋਲ ਪਿਆ ਵੀ ਆ ਗਿਆ ਸੀ, ਆ ਮਾਈਕ ਆਇਆ ਕਿਸੇ ਦੁਕਾਨ ਤੇ, ਇਹਦਾ ਰਿਕਾਰਡ ਹੈ, ਰਿਕਾਰਡ ਹੈ ਇਹਦਾ, ਆ ਕੱਪੜਾ ਆਇਆ ਹੋਣਾ ਤੇ ਰਿਕਾਰਡ ਹੈ, ਆ ਝੂਮਰ ਲੱਗਿਆ ਇਹਦਾ ਰਿਕਾਰਡ ਹੈ ਵੀ ਇੰਨੇ ਤਰੀਕ ਨੂੰ ਫਲਾਣਾ ਬੰਦਾ ਲੈ ਕੇ ਗਿਆ। ਗੁਰੂ ਗ੍ਰੰਥ ਸਾਹਿਬ ਦਾ ਇੱਥੇ ਰਿਕਾਰਡ ਹੀ ਕੋਈ ਨਹੀਂ, ਕੋਈ ਰਿਕਾਰਡ ਨਹੀਂ, ਰਿਕਾਰਡ ਥੋੜਾ ਬਣਾਉਂਦਾ ਹੈਗਾ ਹੀ ਨਹੀਂ। ਕਿਹੜੇ ਪਿੰਡ 'ਚ ਕਿੰਨੇ ਸਰੂਪ ਗਏ ਨੇ, ਕਿਹੜਾ ਰਿਕਾਰਡ ਹੈ, ਕਿਹੜਾ ਸਰੂਪ ਸੀ, ਕਿੱਦਾਂ ਦਾ ਸੀ, ਕਿਸ ਆਕਾਰ ਦਾ ਸੀ, ਕੋਈ ਰਿਕਾਰਡ ਥੋੜਾ। ਇਹ ਗੱਲਾਂ ਮਾਰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਹਾਂ, ਅਗਲਾ ਦਵਾਨੀ ਦੀ ਚੀਜ਼ ਦੇ ਰਿਕਾਰਡ ਰੱਖਦਾ, ਮੰਨਦੇ ਆ ਪਾਤਸ਼ਾਹਾਂ ਦੇ ਪਾਤਸ਼ਾਹ ਜੁਗੋ ਜੁਗ ਅਟਲ, ਤੇ ਕੋਈ ਰਿਕਾਰਡ ਨਹੀਂ ਕੁਛ ਨਹੀਂ। ਸਿੱਧੇ ਹੀ 267 ਸਰੂਪ ਗਾਇਬ, ਸਿੱਧੇ ਹੀ 267 ਸਰੂਪ, ਕਮਾਲ ਦੀ ਗੱਲ ਨੀ। ਤੇ ਮੂੰਹ ਚ ਘੁੰਗਣੀਆਂ ਨੇ ਸਾਰਿਆਂ ਦੇ, ਬੜਾ ਪਿਆਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ, ਤੇ ਕੋਈ ਜਥੇਬੰਦੀ ਕੁਸਕਦੀ ਨੀ। ਡਰ ਡਰ ਵੇਖੋ, ਆ ਜਿੰਨੇ ਬਾਬੇ ਸਾਧੜੇ ਰੱਜ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ 100-100 ਸਰੂਪ ਪ੍ਰਕਾਸ਼ ਕਰਕੇ ਬੈਠਦੇ ਨੇ, ਕਿਉਂ ਬਾਬਿਓ? ਲਾ ਲਓ ਧਰਨਾ, ਸ਼੍ਰੋਮਣੀ ਕਮੇਟੀ, ਅਮਰੀਕ ਸਿੰਘ ਲਾਵੇ, ਦਾਦੂ ਵਾਲਾ ਲਾਵੇ, ਮੰਡ ਲਾਵੇ, ਕਿੰਨੇ ਜਥੇਦਾਰ ਨੇ, ਲਾਓ ਧਰਨਾ, ਪਾਓ ਰੌਲਾ, ਪਰ ਨਹੀਂ, ਸਭ ਚੁੱਪ ਨੇ। ਸਭ ਖਾਣਾ ਇਕੱਠਿਆਂ ਨੇ ਹੀ ਹੈ ਨਾ, ਲੁੱਟ ਕੇ ਖਾਣਾ ਹੈ, ਉਦੋਂ ਨਵੇਂ ਸਰੂਪ ਮਿਲ ਹੀ ਜਾਣੇ ਨੇ। ਗੱਲ ਸਰੂਪਾਂ ਦਾ ਕੋਈ ਖਤਰਾ ਥੋੜਾ, ਟੈਨਸ਼ਨ ਥੋੜਾ, ਪ੍ਰੋਬਲਮ ਤੇ ਸਾਡੇ ਵਰਗਿਆਂ ਤੋਂ ਹੁੰਦੀ ਹੈ ਨਾ, ਸੱਚ ਬੋਲਦੇ ਹਾਂ, ਸਾਡੇ ਦੀਵਾਨਾਂ ਨਾਲ ਪ੍ਰੋਬਲਮ ਹੋਣੀ ਹੈ। ਜਿੱਦੇ ਕਹਿਤਾ ਵੀ ਲਾਣੇ ਨੇ, ਉਦਨ ਵੇਖਿਓ ਐ ਡੱਡੂਆਂ ਵਾਂਗੂ ਨਿਕਲਦੇ, ਟੈਂ ਟਰੈਂ ਟਰੈਂ ਕਰਦੇ ਆਉਂਦੇ ਬਾਹਰ, ਇੱਕ ਉਧਰੋਂ ਬੋਲਦਾ ਟਰੈਂ ਟਰੈਂ, ਉਹ ਕਰਦਾ ਇੱਕ ਇੱਧਰੋਂ ਤੁਰਿਆ ਆਉਂਦਾ, ਇੱਕ ਇੱਧਰੋਂ ਕਿਰਪਾਨ ਚੱਕੀ ਆਉਂਦਾ, ਜਿਵੇਂ ਡੱਡੂ ਨਹੀਂ ਕਰਦੇ ਹੁੰਦੇ ਟਰੈਂ ਟਰੈਂ, ਉਵੇਂ ਕਰਦੇ ਨਿਕਲਣਗੇ। ਹੁਣ ਸਭ ਘੁੰਗਣੀਆਂ ਮੂੰਹ ਚ ਪਾ ਕੇ ਬੈਠੇ ਆ। ਮਾੜਾ ਜਿਹਾ ਕਹਿ ਕੇ ਵੇਖਿਓ ਵੀ ਦੀਵਾਨ ਦੇ ਤੇ ਬਈ ਦੇ ਤੇ ਪੰਜ ਕੁ ਜਗ੍ਹਾ ਦੀਵਾਨ ਵੇਖਿਓ ਫਿਰ ਕਿਵੇਂ ਨਿਕਲਦੇ ਬਾਹਰ। ਤੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੁੰਦਾ ਤੇ ਹੁਣ ਨਾ ਨਿਕਲਦੇ। ਸਮਝ ਆਉਂਦੀ ਹੈ ਗੱਲ ਵੀ ਇਹਨਾਂ ਦਾ ਗੁਰੂ ਸਾਹਿਬ ਨਾਲ ਪਿਆਰ ਹੀ ਨਹੀਂ ਧੰਦੇ ਨਾਲ ਪਿਆਰ ਹੈ ਆਪਣੇ ਨਾਲ। ਧੰਦੇ ਦੇ ਜਿੱਦੇ ਸੱਟ ਮਾਰੂ ਨਾ ਕੋਈ ਮੇਰੇ ਵਰਗਾ ਉਹਦੇ ਚੀਕਾਂ ਮਾਰਨਗੇ। ਜਿੱਦੇ ਧੰਦੇ ਤੇ ਰੋਜੀ ਰੋਟੀ ਤੇ ਸੱਟ ਵੱਜੀ ਉਹ ਮਿਸ਼ਨਰੀਆਂ ਨੇ ਕਿੰਨਾ ਘਰੋਲਾ ਪਾਤਾ। ਦੱਸੋ ਮਿਸ਼ਨਰੀ ਉਹ ਪੜ੍ਹੇ ਲਿਖੇ ਹੋ ਤੁਸੀਂ ਤਾਂ ਕਹਿੰਦੇ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੈ। ਕਿਹੜੇ ਮਿਸ਼ਨਰੀ ਕਾਲਜ ਨੇ ਬਿਆਨ ਦਿੱਤਾ ਵੀ ਸਰੂਪ ਕਿੱਧਰ ਗਏ? ਕਿਹੜੇ ਮਿਸ਼ਨਰੀ ਕਾਲਜ ਦੀ ਸਟੇਟਮੈਂਟ ਵਿਖਾਓ ਮੈਨੂੰ? ਕਿਹੜੇ ਜਹੇਦਾਰ ਨੂੰ ਮੰਗ ਪੱਤਰ ਦੇ ਕੇ ਆਏ ਹੋ ਤੁਸੀਂ? ਤੁਹਾਨੂੰ ਨੀ ਪਤਾ ਹੈਗਾ ਵੀ ਇੰਨੇ ਸਰੂਪ ਗਾਇਬ ਹੋ ਗਏ ਤੇ ਕੋਈ ਟੈਨਸ਼ਨ ਹੈ, ਕੋਈ ਫਿਕਰ ਹੈ? ਉਦਾਂ ਕਹਿੰਦੇ ਸਾਡਾ ਪਿਆਰ ਬਹੁਤ ਹੈ। ਖੇਡ ਸਾਰੀ ਰੋਜੀ ਰੋਟੀ ਦੀ ਹੈ। ਚੈਨਲ ਖੋਲ ਕੇ ਬਹਿ ਜਾਣਗੇ ਆ, ਪੰਜ ਛੇ ਚੱਲਣਗੇ ਸ਼ਨੀਵਾਰ ਤੇ ਐਤਵਾਰ। ਐ ਜੀ ਭੀੜਾਂ ਜੀ, ਕਮਲੇ ਜੀ, ਭੇਡਾਂ ਜੀ, ਅਪਗ੍ਰੇਡ ਸਾਧ ਜੀ, ਫਲਾਣਾ ਜੀ, ਫਲਾਣਾ ਜੀ, ਮਾਰੀ ਜੋ ਰੌਲਾ ਪਾਈ ਜੋ ਜਿਹੜਾ ਪਾਉਣਾ। ਪਰ ਪਤਾ ਲੱਗਦਾ ਨਾ ਵੀ ਤੁਹਾਡੇ ਲਈ ਮਸਲਾ ਜਿਹੜਾ ਆ ਨਾ ਉਹ ਰੋਜੀ ਰੋਟੀ ਦਾ ਹੀ ਹੈ। ਉਹ ਮਸਲਾ ਹੀ ਕੁਝ ਹੋ ਰਿਹਾ, ਸਮਝਦੇ ਨਾ ਗੱਲ? ਚਲੋ ਹੁਣ ਆਪਾਂ ਜਿਹੜਾ ਸ਼ਬਦ ਪੜ੍ਹਦੇ ਸੀ ਉਹ ਗੱਲ ਕਰੀਏ। ਹਾਂਜੀ,
ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਭਰਮ ਚੁਕਾਇਓ।
ਭਰਮ ਚੁਕਾ ਤਾਂ ਕਹਿੰਦੇ ਗੁਣੀ ਨਿਧਾਨ, ਗੁਣ ਨਿਧਾਨ ਦਾ ਜਸ ਗਾ ਰਹੇ ਹਾਂ ਜਿਹੜਾ ਸਰਬ ਵਿਆਪੀ ਹੈ। ਤੇ ਕਹਿੰਦੇ ਸਤਿਗੁਰ ਨੇ ਭਰਮ ਸਾਡਾ ਭੁਲੇਖਾ ਸਾਡਾ ਕੱਢਤਾ, ਭਰਮ ਕੱਢਤਾ ਸਾਰਾ। ਹਾਂਜੀ,
ਸਰਬ ਨਿਵਾਸੀ ਸਦਾ ਅਲਿਪਾ ਸਭ ਮੈਂ ਰਹਿਆ ਸਮਾਇਓ।
ਸਰਬ ਨਿਵਾਸੀ ਸਦਾ ਅਲਿਪਾ ਸਭ ਮੈਂ ਰਹਿਆ ਸਮਾਇਓ, ਸਾਰਿਆਂ ਚ ਸਮਾਇਆ ਹੋਇਆ। ਨਿਰਲੇਪ ਵੀ ਹੈ ਤੇ ਸਮਾਇਆ ਹੈ। ਉਹ ਨਿਜਮ ਦੇ ਰੂਪ ਵਿੱਚ ਵੇਖਦਿਆਂ ਤੇ ਨਿਰਲੇਪ ਹੈ, ਉਦਾਂ ਵੇਖਦਿਆਂ ਤੇ ਸਾਰਿਆਂ ਦਾ ਹੀ ਰੂਪ ਇੱਕੋ ਹੀ ਹੈ। ਕੋਈ ਦੋ ਨਹੀਂ, ਕੋਈ ਵੱਖਰਾ ਨਹੀਂ, ਕੋਈ ਅੱਡ ਨਹੀਂ ਬੈਠਾ। ਆਪਾਂ ਸਾਰੇ ਹੀ ਉਹਦਾ ਰੂਪ ਹਾਂ ਤੇ ਆਪਣੀਆਂ ਜ਼ਿੰਮੇਵਾਰੀਆਂ ਸਮਝੀਏ, ਆਪਣੇ ਫਰਜ਼ ਸਮਝੀਏ, ਆਪਣੀ ਡਿਊਟੀ ਕਰੀਏ, ਆਪਣੇ ਕੰਮ ਕਰੀਏ। ਅੱਜ ਬਾਰੇ ਸੋਚੋ, ਜਿਹੜਾ ਕੰਮ ਕਰਨਾ ਉਹਦੇ ਬਾਰੇ ਸੋਚੋ, ਜ਼ਿੰਦਗੀ ਨੂੰ ਸੋਹਣਾ ਬਣਾਓ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰੀਏ, ਗੁਰਬਾਣੀ ਪੜ੍ਹੀਏ, ਇਸ ਐਂਗਲ ਤੋਂ ਪੜ੍ਹੀਏ ਵੀ ਰੱਬ ਇੱਕੋ ਹੈ ਤੇ ਅਸੀਂ ਉਹਦਾ ਰੂਪ ਹਾਂ। ਫਿਰ ਜਿੰਨੇ ਸ਼ਬਦ ਆਉਣਗੇ ਆ ਫੈਲੇ ਹੋਏ ਦੀ ਸਿਫਤ, ਆ ਫੈਲੇ ਦੀ ਸਿਫਤ ਹੈ, ਤੂੰ ਬਲਿਹਾਰ, ਤੂੰ ਬੇਅੰਤ, ਤੂੰ ਕਮਾਲ ਦਾ, ਤੂੰ ਏਦਾਂ। ਜਦੋਂ ਆਉਣੇ ਨੇ ਨਾ ਸ਼ਬਦ ਇੱਥੇ, ਫਿਰ ਇਹੀ ਗੱਲਾਂ ਸਮਝ ਆਉਣੀਆਂ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਏਦਾਂ ਨਿਕਲਣਾ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਸਗੋਂ ਵਿਸਮਾਦ ਹੀ ਹੋਈ ਜਾਣਾ ਵੇਖ ਵੇਖ ਕੇ ਰੰਗ, ਸਾਰੇ ਰੰਗ ਤਮਾਸ਼ਿਆਂ ਨੂੰ ਵੇਖ ਕੇ ਮਨ ਵਿਸਮਾ। ਆਪਾਂ ਉਦਣ ਪੜ੍ਹਿਆ ਹੀ ਸੀ ਨਾ,
ਵੇਖ ਵੇਖ ਕੇ ਕੁਦਰਤਾਂ ਤੇਰੀਆਂ ਮਨ ਵਿਸਵਾਦ ਹੋ ਗਿਆ। ਵੇਖ ਵੇਖ ਕੁਦਰਤਾਂ ਤੇਰੀਆਂ ਮਨ ਵਿਸਵਾਦ ਹੋ ਗਿਆ।
ਗੱਜ ਕੇ ਉਹਦੇ ਸਰਬ ਵਿਆਪੀ ਦੇ ਨਿੱਕੇ ਨਿੱਕੇ ਰੰਗ ਤਮਾਸ਼ੇ ਵੱਡੇ ਤੋਂ ਵੱਡੇ ਵੇਖ ਵੇਖ ਕੇ ਵਿਸਮਾਤ ਹੁੰਦਾ ਮਨ। ਤੁਸੀਂ ਨਿੱਕੀ ਨਿੱਕੀ ਚੀਜ਼ ਨੂੰ ਤੁਸੀਂ ਲੱਗਿਆ ਕਿਤੇ ਮਖਿਆਲ ਸ਼ਹਿਦ ਵੇਖੋ ਕਿਵੇਂ ਰਸ ਪੀਂਦੀਆਂ ਤੇ ਕਿਵੇਂ ਉਹ ਕਿਵੇਂ ਵੇਖੋ, ਹਰ ਚੀਜ਼ ਨੂੰ ਨੋਟ ਕਰਕੇ ਵੇਖੋ ਕਿੰਨਾ ਸਵਾਦ ਕਿਵੇਂ ਮਿਠਾਸ ਭਰਦੀ ਹੈ। ਨਿੱਕੀ ਤੋਂ ਨਿੱਕੀ ਚੀਜ਼ ਵੇਖੋ ਤੁਸੀਂ, ਹਰ ਚੀਜ਼ ਨੂੰ ਵੇਖ ਕੇ ਬੰਦਾ ਨਿਹਾਲ ਹੋਈ ਜਾਂਦਾ। ਸਾਹਮਣੇ ਵਾਲਾ ਸਰਬ ਵਿਆਪੀ ਰੱਬ, ਸਰਬ ਵਿਆਪੀ ਪਰਮਾਤਮਾ ਜਿਹਦਾ ਅਸੀਂ ਰੂਪ ਹਾਂ, ਸਾਰੇ ਆਪਾਂ ਸਾਰੇ ਉਹਦਾ ਰੂਪ ਹਾਂ। ਕਿਧਰੇ ਲੱਭਣ ਦੇ ਚੱਕਰ ਚ ਨਾ ਪਾਓ, ਕਮਲਾ ਹੈ ਪੱਤਾ ਜਿਹੜਾ ਦਰਖਤ ਲੱਭਦਾ ਫਿਰਦਾ, ਕਮਲਿਆ ਤੂੰ ਉਸੇ ਦਾ ਹੀ ਰੂਪ ਹੈ। ਕਮਲਾ ਹੀ ਹੈ ਦਰਖਤ ਬੀਜ ਲੱਭਦਾ ਫਿਰੇ, ਵੀ ਤੂੰ ਆਪ ਹੀ ਬੀਜ ਹੈ ਤੂੰ ਕੀ ਲੱਭਦਾ। ਇਸੇ ਤਰ੍ਹਾਂ ਆਪਾਂ ਕਮਲੇ ਹਾਂ, ਜੇ ਰੱਬ ਲੱਭੀਏ ਸਾਰੇ ਹੀ ਰੱਬ ਦਾ ਰੂਪ ਆ। ਆਲੇ ਦੁਆਲੇ ਵਾਲੇ ਨੂੰ ਸਮਝੋ, ਆਪਣੇ ਆਪ ਨੂੰ ਸਮਝੋ ਤੇ ਜ਼ਿੰਦਗੀ ਸੋਹਣੀ ਬਣਾ, ਆਨੰਦ ਮਸਤ ਰਹੋ, ਖਿੜੇ ਖਿੜੇ ਰਹੋ। ਘਰਾਂ ਚ ਸੁਣਨ ਵਾਲਿਓ, ਲੜਾਈਆਂ ਨਾ ਕਰਿਆ ਕਰੋ, ਗਿਆਨ ਜੇ ਹੋ ਗਿਆ, ਚਾਰ ਗੱਲਾਂ ਸਮਝ ਆ ਗਈਆਂ, ਆਪਣਾ ਖੇੜਾ ਵਿਖਾਓ ਜਿਹਨੂੰ ਵੇਖ ਕੇ ਮਨ ਖਿੜ ਜਾਏ ਲੋਕਾਂ ਦਾ, ਆਲੇ ਦੁਆਲੇ ਵਾਲਿਆਂ ਨੂੰ ਲੱਗੇ ਵੀ ਕਿਆ ਬਾਤ, ਕਿਆ ਬਾਤ, ਕਿਆ ਤੜ ਹੈ, ਕਿਆ ਮਸਤੀ, ਕਿਆ ਖੇੜਾ, ਕਿੰਨੇ ਆਨੰਦ ਚ ਰਹਿੰਦਾ ਯਾਰ ਬੰਦਾ, ਕਿੰਨਾ ਡਿਸਿਪਲਨ, ਟਾਈਮ ਟੇਬਲ ਕਿੰਨਾ ਸੋਹਣਾ ਸਿਸਟਮ। ਤੇਰੇ ਮਾਂ ਪਿਓ ਪਰਿਵਾਰ ਦੇ ਉੱਤੇ ਪ੍ਰਭਾਵ ਪਵੇ ਤੇਰਾ, ਜ਼ਬਾਨ ਨਾ ਬੋਲੇ ਕੰਮ ਬੋਲਣ, ਕੰਮ ਕੰਮ ਇੰਨੇ ਵਧੀਆ ਵਧੀਆ ਕਰੋ ਹਰ ਜਗ੍ਹਾ, ਰਿਸ਼ਤੇਦਾਰੀਆਂ 'ਚ ਜਾਓ, ਆਹ ਪੱਲਾ ਮੈਂ ਕਰਦਾ ਯਾਰ, ਮੈਂ ਕਿਉਂ ਬਹਿਣਾ, ਹਾਲਾ ਮੈਂ ਕਰਾਂ, ਲਿਆ ਮੈਂ ਕਰਾਂ, ਲਿਆ ਆਪਾਂ ਕਰੀਏ, ਇੱਦਾਂ ਕਰ ਕਰਕੇ ਵਿਖਾਓ ਕੰਮ ਬੋਲਣ, ਕੰਮ ਇੰਨੇ ਵਧੀਆ ਹੋ ਜਾਣ, ਵਿਹਾਰ ਸਾਡਾ ਬੋਲੇ। ਲੜਦੇ ਨਾ ਫਿਰੋ ਵੀ ਕਲਿਸ਼ ਪਾ ਕੇ ਬਹਿ ਜਾਓ, ਇਹ ਨਹੀਂ ਕਰਦੇ ਆਹ ਨਹੀਂ ਕਰਦੇ, ਤੁਸੀਂ ਇਹ ਨਹੀਂ ਮੰਨਦੇ ਤੁਸੀਂ ਆਹ ਮੰਨਦੇ, ਲੋੜ ਨਹੀਂ ਖਲਾਰਾ ਪਾਉਣ ਦੀ, ਬਸ ਆਪਣੀ ਲਾਈਫ ਨੂੰ ਸੋਹਣਾ ਬਣਾਓ, ਜੀਓ। ਇਸੇ ਸਟ੍ਰੈਸ 'ਚ ਰਹੋਗੇ ਵੀ ਲੋਕ ਨਹੀਂ ਜ਼ਿੰਦਗੀ ਜੀ ਰਹੇ, ਤੂੰ ਆਪ ਤੇ ਜੀ ਲੈ, ਆਲੇ ਦੁਆਲੇ ਵੇਖ ਸੋਹਣਾ ਜੀਵਨ ਬਣਾਓ, ਆਲੇ ਦੁਆਲੇ ਵੇਖੋ ਆਪਣੇ ਆਪ ਨੂੰ ਸੋਹਣਾ ਬਣਾਓ ਵੀ ਜਿੰਨਾ ਵਧੀਆ ਮੈਂ ਬਣ ਸਕਦਾ ਮੈਂ ਬਣਾ, ਵਿਹਾਰ ਆਪਣਾ ਜਿਹੜਾ ਸੋਹਣਾ ਕਰ ਲਈਏ। ਅਗਲੇ ਵੀਕਐਂਡ 'ਤੇ ਫਿਰ ਤਿੰਨ ਦਿਨ ਆਪਾਂ ਇੱਦਾਂ ਹੀ, ਚਾਰ ਦਿਨ ਲੰਘ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ, ਫਿਰ ਸ਼ੁੱਕਰ ਸ਼ਨੀ ਐਤ ਆ ਜਾਂਦਾ, ਤਿੰਨ ਦੀਵਾਨ ਆਉਂਦੇ ਨੇ ਫਿਰ ਦੀਵਾਨਾਂ ਦਾ ਵੀ ਪਤਾ ਨਹੀਂ ਲੱਗਦਾ। ਪਰ ਇੱਕ ਗੱਲ ਤੇ ਰਹਿੰਦੀ ਹੋਈ ਰਹਿੰਦੀ ਹੈ ਵੀ ਜਿੰਨਾ ਚਿਰ ਦੀਵਾਨ ਪੂਰਾ ਹੋ ਨਹੀਂ ਜਾਂਦਾ ਉਹਨਾਂ ਚਿਰ ਇੱਕ ਕਿਤੇ ਨਾ ਕਿਤੇ ਦਿਮਾਗ ਦੇ ਉੱਤੇ ਰਹਿੰਦਾ ਹੀ ਹੈ ਵੀ ਅੱਜ ਪ੍ਰੋਗਰਾਮ ਕਰਨਾ। ਹਾਂ ਇੰਨਾ ਜ਼ਰੂਰ ਹੈ ਕਿ ਬਹੁਤਾ ਹੁਣ ਮੱਥਾ ਨਹੀਂ ਮਾਰਨਾ ਪੈਂਦਾ, ਕਹਿ ਲਓ ਵੀ ਬੜਾ ਪੜ੍ਹ ਕੇ ਬੋਲੋ ਆਹ ਕਰੋ, ਵੇਖੀ ਦਾ ਆਲੇ ਦੁਆਲੇ ਸਮਝ ਆਈ ਜਾਂਦੀ ਹੈ। ਅਤੇ ਜਿਹੜਾ ਬਾਕੀ ਕਾਜੀ ਸਾਹਿਬ ਤਾਂ ਹੈ ਹੀ ਨੇ ਆਪਣੇ, ਉਹਨੂੰ ਵੇਖ ਕੇ ਮੇਰਾ ਮਨ ਖੁਸ਼ ਰਹਿੰਦਾ, ਤੇ ਬੜਾ ਆਨੰਦ ਆਉਂਦਾ ਹੈ, ਚੱਲੀ ਜਾਂਦਾ ਕੰਮ। ਕਿਉਂ ਕਾਜੀ ਸਾਹਿਬ, ਆਪਾਂ ਆਨੰਦ ਚ ਰਹਿਣਾ, ਖੁਸ਼ ਰਹਿਣਾ, ਇਹ ਇਹਦਾ ਇਹਦਾ ਬੜਾ ਅਸਰ ਹੈ। ਆਪਣੇ ਆਪ ਨੂੰ ਫੀਲਿੰਗ ਬਣੀ ਰਹੇ, ਬਾਕੀ ਰੌਲੇ ਰੱਪੇ ਚੱਲਦੇ ਰਹਿਣੇ ਨੇ, ਕਿਧਰੇ ਧੁੰਮੇ ਵਰਗੇ, ਕਿਧਰੇ ਦੂਜੇ ਤੀਜੇ, ਤੇ ਇੱਕ ਗਿਣਾਣਾ ਦੂਜਾ ਆ ਜਾਣਾ। ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਮੈਨੂੰ ਅਗਲਾ ਪੁੱਛੇ ਵੀ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਤੇ ਮੈਂ ਕਹਿਣਾ ਹੀ ਆ ਵੀ ਇੱਕ ਬੁੱਠੀ ਚੱਕ ਲਾ, ਇੱਕ ਚੈਨਲ ਬੰਦ, ਦੂਜਾ ਤਿਆਰ, ਦੂਜਾ ਖਤਮ, ਤੀਜਾ ਤਿਆਰ, ਤੀਜਾ ਖਤਮ, ਚੌਥਾ ਤਿਆਰ, ਉਧਰੋਂ ਹਟਿਆ ਦੂਜਾ ਸ਼ੁਰੂ ਹੋ ਜਾਂਦਾ। ਇਹ ਤੇ ਚੱਲਣੇ ਹੀ ਨਹੀਂ, ਕਦੇ ਟਕਸਾਲੀ, ਕਦੇ ਮਸ਼ੀਨਰੀ, ਕਦੇ ਜਾਗਰੂਕ, ਇਹਨਾਂ ਨੇ ਕਰਨਾ ਹੀ ਹੈ। ਤੇ ਇਹ ਤੇ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ, ਪਰ ਅਸੀਂ ਆਪਣੇ ਆਪ ਤੇ ਭਾਰ ਨਹੀਂ ਪੈਣ ਦੇਣਾ, ਇਹ ਤੇ ਚੱਲਣਾ, ਇਹਨਾਂ ਨੇ ਆਪਣਾ ਕਰਨਾ, ਆਪਾਂ ਮਸਤ ਰਹੀਏ, ਖਿੜੇ ਰਹੀਏ, ਖੁਸ਼ ਰਹੀਏ। ਆਪਾਂ ਜਦੋਂ ਖੁਸ਼ ਰਹਿੰਦੇ ਹਾਂ, ਸਾਡਾ ਜਿਹੜਾ ਹਾਸਾ ਹੈ, ਅਸੀਂ ਖੁਸ਼ ਰਹਿੰਦੇ ਹਾਂ, ਤੇ ਉਹ ਵੇਖ ਵੇਖ ਕੇ ਤੜਫੀ ਜਾਂਦੇ। ਇਹੀ ਤਾਂ ਪਿੱਟ ਸਿਆਪਾ ਵੀ ਯਾਰ, ਰੋਂਦੇ ਕਿਉਂ ਨਹੀਂ, ਬਹਿ ਕੇ ਰੋਣ, ਤਰਲੇ ਲੈਣ ਸਾਡੇ ਪੈਰਾਂ 'ਚ ਡਿੱਗਣ। ਅਗਲਾ ਤੰਗ ਪਤਾ ਕਿਉਂ ਕਰਦਾ ਹੁੰਦਾ, ਵੀ ਅਗਲਾ ਪੈਰਾਂ 'ਚ ਡਿੱਗੇ, ਅਗਲਾ ਕਹੇ ਹਾਏ ਮੈਨੂੰ ਮਾਫ ਕਰ ਦਿਓ, ਮੇਰੀ ਜਾਨ ਬਖਸ਼ ਦਿਓ, ਹਾਏ ਮੇਰੇ 'ਤੇ ਤਰਸ ਕਰੋ, ਮੈਨੂੰ ਹੋਰ ਤੰਗ ਨਾ ਕਰੋ। ਇਹ ਚਾਹੁੰਦੇ ਨੇ, ਤਰਲੇ ਕਰਾਉਣੇ ਕਈਆਂ ਨੂੰ ਬੜੇ ਚੰਗੇ ਲੱਗਦੇ ਨੇ, ਪਰ ਆਪਾਂ ਕਰਦੇ ਨੇ, ਆਪ ਕਹਿੰਦੇ ਲੈ ਤੇਰੇ ਤਰਲੇ ਕਿਉਂ ਕਰਨੇ ਨੇ, ਹਾਏ ਕਮਲੇ ਹਾਂ ਅਸੀਂ, ਅਸੀਂ ਆਪਾਂ ਹੱਸਦੇ ਹਾਂ ਅੱਗੋਂ, ਅਸੀਂ ਕਹਿੰਦੇ ਹੋਰ ਕਰੋ, ਹੋਰ ਕਰੋ, ਕੀ ਕਰ ਲਓਗੇ, ਐਂ ਕਰ, ਹੋਰ ਕਰ ਲਓ, ਹੋਰ ਕੀ ਕਰੋਗੇ, ਹੁਣ ਆਪਾਂ ਕਹਿੰਦੇ ਦਵਾ ਲਓ, ਫਿਰ ਕੀ ਹੋ ਗਿਆ, ਆਹ ਲਾਈਵ ਵੀ ਬੰਦ ਹੋ ਜਾਵੇ ਫਿਰ ਕੀ ਕਰ ਲਓਗੇ। ਬਸ ਇਹ ਚੀਜ਼ ਹੈ ਜਿਹੜੀ ਨਾ, ਇਹ ਮਾਰਦੀ ਹੈ, ਇਹ ਮਾਰਦੀ ਹੈ ਅਗਲੇ ਨੂੰ, ਵੀ ਯਾਰ ਇਹ ਹਟਦੀ ਨਹੀਂ, ਇਹ ਇਹ ਚੱਲੀ ਜਾਂਦੇ ਨੇ। ਲਾਈਵ ਬੰਦ ਕਰਾ ਦਿਓ, ਯੂਟਿਊਬ ਚੈਨਲ ਬੰਦ ਕਰਾ ਦਿਓ, ਫਿਰ ਕੀ ਹੋ ਗਿਆ, ਆਪਾਂ ਐਂ ਕਹਿਣਾ, ਫਿਰ ਹੋਰ ਕਰ ਲਓ, ਕੀ ਕਰ ਲਓਗੇ। ਇੱਥੇ ਫਿਰ ਉਹ ਹਾਰ ਜਾਂਦੇ ਨੇ, ਵੀ ਯਾਰ ਇਹ ਰੋਂਦੇ ਹੀ ਨਹੀਂ, ਇਹ ਤਰਲੇ ਹੀ ਨਹੀਂ ਲੈਂਦੇ, ਇਹ ਗਿੜਗਿੜਾਉਂਦੇ ਹੀ ਨਹੀਂ ਸਾਡੇ ਪੈਰਾਂ 'ਚ ਡਿੱਗੇ, ਠੀਕ ਹੈ ਨਾ। ਤੇ ਆਪਾਂ ਕਹਿੰਦੇ ਨਾ, ਕਿਉਂ ਗਿੜਗਿੜਾਉਣਾ, ਆਪਾਂ ਖੁਸ਼ ਰਹਿਣਾ, ਆਪਾਂ ਹਮੇਸ਼ਾ ਕਾਇਮ ਕਾਇਮ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ। ਇਸ ਗੱਲ ਨੂੰ ਧਿਆਨ 'ਚ ਰੱਖੋ, ਸਵਾਓ ਜਿਹਨਾਂ ਨੂੰ ਚੰਗਾ ਲੱਗਦਾ ਉਹ ਟੀਮ ਦਾ ਹਿੱਸਾ ਬਣ ਕੇ ਅੱਗੇ ਕੰਮ ਕਰਦੇ ਰਹਿਣ, ਤੇ ਜੇ ਲੱਗਦਾ ਤੁਹਾਨੂੰ ਵੀ ਨਹੀਂ ਸਮਝ ਆਉਂਦੀ, ਨਹੀਂ ਸਾਨੂੰ ਪਸੰਦ, ਤੇ ਭਾਈ ਰੱਬ ਲੱਭਣ ਵਾਲੇ ਬਥੇਰੀ ਦੁਨੀਆ ਰੱਬ ਲੱਭਣ ਤੁਰੀ ਹੋਈ ਹੈ, ਤੁਰੇ ਜਾਓ ਤੁਸੀਂ ਵੀ, ਹੋ ਸਕਦਾ ਲੱਭ ਹੀ ਜਾਏ ਕੋਈ ਕਦੇ, ਤੇ ਸਾਡੇ ਬਾਰੇ ਵੀ ਦੱਸ ਦਿਓ ਵੀ ਬੜੇ ਵਿਗੜੇ ਬੰਦੇ ਨੇ, ਲੰਮਾ ਨਾ ਦੇਣੀ ਤੈਨੂੰ। ਜੇ ਰੱਬ ਲੱਭਣ ਤੁਰਿਆ ਕੋਈ, ਜਥੇਬੰਦੀਆਂ ਤੁਰੀਆਂ ਨੇ, ਰੱਬ ਲੱਭਣ ਬਾਬੇ ਤੁਰੇ ਨੇ, ਨਾਲ ਜਾਓ, ਤੇ ਜਿੱਦਣ ਕਦੀ ਰੱਬ ਮਿਲਿਆ ਉਦਣ ਫਿਰ ਸਾਡੀ ਸ਼ਿਕਾਇਤ ਲਾਇਓ ਵੀ ਸਾਨੂੰ ਜਾ ਜਾ ਕੇ ਰਾਹ ਰੋਕਣੇ ਪੈਂਦੇ ਨੇ, ਤੂੰ ਸਿੱਧੀ ਜ਼ਬਾਨ ਕਿਉਂ ਨਹੀਂ ਰੋਕ ਦਿੰਦਾ, ਕਦੇ ਸਾਨੂੰ ਛਬੀਲਾਂ ਲਾਣੀਆਂ ਪੈਂਦੀਆਂ, ਤੂੰ ਐਂ ਮਾਰ ਦੇ ਰੱਬ ਨੂੰ, ਸਵਾਲ ਕਰੇ ਵੀ ਤੂੰ ਪਾਗਲ ਹੀ, ਦਿਮਾਗ ਹੀ ਡੈਡ ਕਰ ਦੇਣਾ ਸੀ, ਤੂੰ ਜ਼ਬਾਨ ਹੀ ਬੰਦ ਕਰ ਦਿੰਦਾ, ਹੋ ਸਕਦਾ ਤੁਸੀਂ ਸਿੱਧੀ ਬੇਨਤੀ ਲੱਭੋ ਕਿਤੇ ਲੱਭ ਜਾਏ ਕਿਤੇ, ਫਿਰ ਉਹਨੂੰ ਕਹੋ ਜਾ ਕੇ ਵੀ ਸ਼ਾਇਦ ਤੁਹਾਡੀ ਗੱਲ ਸੁਣ ਲਵੇ। ਤੇ ਜਿਹੜੇ ਉਸ ਲਾਈਨ 'ਚ ਲੱਗਣਾ ਰੱਬ ਲੱਭਣ ਤੁਰਨਾ, ਲੱਭ ਲਓ, ਅਸੀਂ ਆਪਣੇ ਆਪ ਨੂੰ ਲੱਭਣ ਤੁਰਨਾ, ਤੁਸੀਂ ਰੱਬ ਲੱਭਣ ਤੁਰੋ, ਅਸੀਂ ਆਪਣੇ ਆਪ ਨੂੰ ਲੱਭਣ ਤੁਰਾਂਗੇ। ਜਿੱਦਣ ਸਾਨੂੰ ਆਪਣਾ ਆਪ ਲੱਭ ਗਿਆ, ਉਦਣ ਸਮਝ ਲਓ ਰੱਬ ਵੀ ਸਾਨੂੰ ਲੱਭ ਗਿਆ, ਰੱਬ ਸਾਡੇ ਵਿੱਚ ਹੀ ਸੀ, ਆਪਾਂ ਹੀ ਸੀ ਉਹਦਾ ਰੂਪ ਸਾਰੇ ਜਣੇ। ਸਾਨੂੰ ਕੀ ਲੋੜ, ਆਪਣੀ ਆਪਣੀ ਕੁਆਲਿਟੀ ਨੂੰ ਲੱਭੋ, ਆਪਣੇ ਗੁਣਾਂ ਨੂੰ ਲੱਭੋ, ਬਸ ਨਜ਼ਾਰਾ ਆ ਜਾਏ। ਸੋ ਇਸ ਕਰਕੇ ਮਾੜੇ ਕਰਮ ਛੱਡੀਏ, ਸਭ ਤੋਂ ਬੇੜਾ ਜੇ ਬਿਠਾਉਣਾ ਨਾ, ਨੁਕਸਾਨ ਕਰਨਾ, ਉਹ ਹੈ ਸਾਡੇ ਕਰਮ। ਦੱਦਾ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ
ਅਵਰ ਜਨਾ।
ਬਾਕੀ ਭਾਈ ਲਾਈਵ ਸੁਣਨ ਵਾਲੇ ਜਿਹੜੇ ਆ, ਚੇਤਾ ਰੱਖਿਓ ਢੱਡਰੀਆਂ ਵਾਲੇ ਚੈਨਲ ਜਿਹੜਾ ਹੁੰਦਾ ਤੇ ਫੇਸਬੁੱਕ ਦੇ ਉੱਤੇ, ਸੋਮਵਾਰ ਮੰਗਲਵਾਰ ਭਾਈ ਸੁਰਮਨਦੀਪ ਸਿੰਘ ਕੀਰਤਨ ਕਰਦੇ, ਪ੍ਰਚਾਰ ਕਥਾ ਕਰਦੇ, ਗੁਰਪ੍ਰੀਤ ਸਿੰਘ ਕੀਰਤਨ, ਤੇ ਭਾਈ ਸੁਰਿੰਦਰ ਸਿੰਘ ਹੋਣੀ ਕਰਦੇ ਆ ਬੁੱਧਵਾਰ ਤੇ ਵੀਰਵਾਰ, ਚਾਰ ਦੀਵਾਨ ਇਹ ਵੀ ਲੱਗਦੇ ਹੁੰਦੇ ਆ, ਇਹ ਵੀ ਸੁਣ ਲੈਂਦੇ ਕਈ। ਅੱਜ ਮੈਨੂੰ ਸਿੰਘ ਮਿਲੇ, ਕਹਿੰਦੇ ਬੜੀ ਖੁਸ਼ੀ ਹੈ, ਤਿੰਨ ਦਿਨ ਤੁਹਾਡਾ ਹੋ ਜਾਂਦਾ, ਚਾਰ ਦਿਨ ਵੀ ਹੁਣ ਕਹਿੰਦੇ ਆਨੰਦ ਲਈਦਾ, ਚਲੋ ਬੜਾ ਸੋਹਣਾ। ਤੇ ਇਸੇ ਤਰ੍ਹਾਂ ਭਾਈ ਅੰਗਰੇਜ਼ ਸਿੰਘ ਨੇ ਵੀ ਰਿਕਾਰਡ ਕਰ ਰਿਹਾ ਸਾਡੀ ਵਾਰ, ਤੇ ਉਹ ਵੀ ਜਿਹੜੀ ਹੈ ਕੀਰਤਨ ਦਾ ਤੁਸੀਂ ਆਨੰਦ ਮਾਣਿਓ। ਅਗਲੇ ਵੀਕ ਤੱਕ ਸ਼ਾਇਦ ਉਹ ਰਿਕਾਰਡਿੰਗ ਹੋ ਜਾਏਗੀ, ਤੇ ਆਸਾ ਦੀ ਵਾਰ ਜਿਹੜੀ ਹੈ ਨੈੱਟ ਦੇ ਉੱਤੇ ਪੈ ਜਾਣੀ ਹੈ, ਉਹ ਵੀ ਤੁਸੀਂ ਸੁਣੋ, ਹੌਲੀ ਹੌਲੀ ਉਹਦਾ ਵੀ ਆਨੰਦ ਮਾਣੋ। ਸੋ ਉਹ ਵੀ ਆਪਣੀ ਤਿਆਰੀ ਕਰ ਰਹੇ ਹੈ ਸਾਰੇ, ਉਹ ਵੀ ਆਨੰਦ ਮਾਣੋ। ਬਾਕੀ ਆਉਣ ਵਾਲੇ ਵੀਕਐਂਡ ਦੇ ਉੱਤੇ ਆਪਾਂ ਫਿਰ ਤਿੰਨੇ ਦਿਨ, ਤੇ ਬਸ ਆਪਣਾ ਆਪਾਂ ਆਪਣੇ ਕੰਮ ਸੁਧਾਰਨੇ ਨੇ, ਆਪਣੇ ਆਪਣੇ ਕੰਮ ਚੈੱਕ ਕਰੀਏ, ਉਹਦੇ ਵਿੱਚ ਮਿਹਨਤ ਕਰੀਏ। ਬਸ ਜੇ ਜਿੰਨਾ ਚਿਰ ਅਸੀਂ ਕੰਮ ਨਾ ਸੁਧਾਰੇ, ਵਿਹਾਰ ਨਾ ਆਪਣਾ ਬਦਲਿਆ,
ਜੋ ਕਰਮਾ ਦਾ ਮਾਰਿਆ,
ਜਿਹੜੇ ਕੰਮ ਮਾੜੇ ਆ,
ਜੋ ਕਰਮਾ ਦਾ ਮਾਰਿਆ ਉਸ ਦਾ ਹੋਵੇ ਨਾ ਪਰਮਾ ਦਾ
ਕਰਮ ਮਾੜੇ ਨੇ
ਉਸ ਦਾ ਹੋਵੇ ਨਾ ਭਲਾ, ਹੋਵੇ ਨਾ ਭਲਾ ਉਸ ਦਾ ਹੋਵੇ ਨਾ, ਹੋਵੇ ਨਾ ਭਲਾ ਉਸ ਦਾ ਹੋਵੇ ਨਾ ਭਲਾ,
ਜੀ ਉਸ ਦਾ ਹੋਵੇ
ਭਲਾ,
ਬੋਲਿਆ ਕਰੋ ਅਗਲੇ ਹਫਤੇ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਪਾਤਸ਼ਾਹ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਪਾਤਸ਼ਾਹ, ਧੰਨ ਹੈ
ਮੇਰੇ ਛੇਵੇਂ ਪਾਤਸ਼ਾਹ, ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਮੇਰੇ ਛੇਵੇਂ ਪਾਤਸ਼ਾਹ, ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਬਹਾਦਰ ਸਾਹਿਬ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ
ਵਾਹਿਗੁਰੂ ਦੇ ਕਮਾਲ ਸਾਹਿਬ, ਧੰਨ ਹੈ ਮੇਰੇ ਦਸਵੇਂ ਪਾਤਸ਼ਾਹ, ਧੰਨ ਹੈ ਗ੍ਰੰਥ ਸਾਹਿਬ ਜੀ, ਪੰਥ ਖਾਲਸਾ ਪੰਥ ਖਾਲਸਾ ਧੰਨ ਹੈ,
ਪੰਥ ਖਾਲਸਾ ਧੰਨ ਹੈ
ਗੁਰਾਂ ਦਾ,
ਪੰਥ ਖਾਲਸਾ ਧੰਨ ਹੈ
ਪਿਆਰੀ ਸਾਧ ਸੰਗਤ ਜੀ, ਧੰਨ ਹੈ ਸਾਧ ਸੰਗਤ ਜੀ, ਧੰਨ ਹੈ
ਸਾਧ ਸੰਗਤ ਜੀ, ਧੰਨ ਹੈ
ਵਾਹ ਵਾਹ
ਸਾਧ ਸੰਗਤ ਜੀ, ਧੰਨ ਹੈ
ਸਤਨਾਮ ਸ੍ਰੀ ਵਾਹਿਗੁਰੂ ਗੋ ਸਤਨਾਮ ਸ੍ਰੀ ਵਾਹਿਗੁਰੂ ਗੋ
ਸਤਨਾਮ ਸ੍ਰੀ ਵਾਹਿਗੁਰੂ ਗੋ ਸਤਨਾਮ ਸ੍ਰੀ ਵਾਹਿਗੁਰੂ ਗੋ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ
ਵਾਹਿਗੁਰੂ
ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਗੁਰੂ ਪਾਣੀ ਪਿਤਾ ਮਾਤਾ ਧਰਤ ਧਰਮ
ਕਹੋ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਕਹੋ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਰਨਵ ਨੇ ਦਇਆ ਵਹਿਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦਿਗ ਚਲਾਈ ਤੇ ਗਵਾਹੀ ਦੇ ਕਨਰਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਤੀਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਵੱਲੋਂ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ, ਤਿਲਫੁਲ ਭੇਟਾ ਪ੍ਰਵਾਨ ਕਰਨੀ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਕਿਰਪਾ ਕਰਵਾਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਜਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਪਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ੁਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ੁਰ ਵਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ। ਸਾਚੇ ਸਾਹਿਬ ਸਿਓ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ ਰਹਾ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੈ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੈ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।